1318. Assi admissions, student visa, journal skilled migration, 457 employer sponsored visas, partner visa, state sponsorship, MRT ate ministerial intervention de kisma vich mahir ha. Sade experts tuhanu sahi salah deke tuhade supne nu sakar karan vich madad karan ke. Call karo CECA nu 03-9663-1318 or visit our website www.ceca.com.au. CECA, jitto tuhada career shuru hunda hai.
Morinda Motors ਪਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸੋਹਣੇ ਰੌਣਕ ਦੇ ਇਹ ਕੌਣ ਕਿਸੇ ਤੋਂ ਮੰਗ ਸਕਦਾ ਬਸ ਰੰਗਣ ਵਾਲਾ ਰੰਗ ਸਕਦਾ ਲਓ ਜੀ ਫਿਰ ਰੰਗਾਂ ਦੀ ਰੌਣਕ ਦੇ ਨਾਲ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਪ੍ਰਿਸਟਨ ਤੋਂ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾ ਹਰਮਨ ਰੇਡੀਓ ਦੇ ਵਿਹੜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਿੱਕੀ ਜੀ ਜੀ ਆਇਆ ਆ ਜੋ ਜੀ ਫਿਰ ਚਲੇ ਆਓ ਸਾਰੇ ਜਣੇ ਹਰਮਨ ਰੇਡੀਓ ਦੇ ਵਿਹੜੇ ਤੇ ਉਮੀਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਜਿਹੜਾ ਹਫ਼ਤਾ ਬਹੁਤ ਵਧੀਆ ਲੰਘਿਆ ਹੋਵੇਗਾ ਤੇ ਹੁਣ ਵੀਕਐਂਡ ਦੀ ਉਡੀਕ ਵੀ ਆ ਤੇ ਅੱਜ ਦਾ ਜਿਹੜਾ ਸਫ਼ਰ ਆ ਜੀ ਉਹ ਤਾਂ ਇਸ ਖੁਸ਼ੀ ਵਿੱਚ ਹੀ ਲੰਘ ਜਾਂਦਾ ਕਿ ਚਲੋ ਜੀ ਵੀਕਐਂਡ ਗਿਆ ਤੇ ਹੁਣ ਅੱਗੇ 2 ਛੁੱਟੀਆਂ ਤੇ ਘਰ ਦੇ ਵਿੱਚ ਆਰਾਮ ਵੀ ਕਰਾਂਗੇ ਤੇ ਘਰ ਦੇ ਬਾਕੀ ਜਿਹੜੇ ਰਹਿੰਦੇ ਕੰਮ ਆ ਉਹ ਵੀ ਪੂਰੇ ਕਰਾਂਗੇ ਤੇ ਲਓ ਫਿਰ ਵੀਕਐਂਡ ਦੀ ਸ਼ੁਰੂਆਤ ਕਰ ਦਿੰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਤੇ ਸਪੈਸ਼ਲ ਥੈਂਕਸ ਕਰਦੇ ਹਾਂ ਜੀ ਸਰਬਜੀਤ ਸਿੰਘ ਜਿਹੜੇ ਕਿ ਇੰਡੀਆ ਤੋਂ ਇੰਨੇ ਵੱਡੇ ਤੜਕੇ ਉੱਠ ਕੇ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਆ ਤੇ ਤੁਹਾਡੇ ਸਾਰਿਆਂ ਦੀਆਂ ਫਰਮਾਇਸ਼ਾਂ ਤੇ ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਾਉਂਦੇ ਆ ਤੇ ਲਓ ਜੀ ਨਿੱਗੀ ਜੀ ਜੀ ਆਇਆ ਉਹਨਾਂ ਲਈ ਵੀ ਸਾਡੇ ਸਾਰਿਆਂ ਵੱਲੋਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਜ 3 ਤਰੀਕ ਤੋਂ 3 ਤਾਂ ਮੈਂ ਦੱਸ ਹੀ ਚੁੱਕੀ ਹਾਂ ਜੀ ਸ਼ੁੱਕਰਵਾਰ ਦੀ ਸਵੇਰ ਸਾਡੀਆਂ ਬਰੂਹਾਂ ਤੇ ਪਹੁੰਚ ਚੁੱਕੀ ਆ ਤੇ ਤਰੀਕ ਹੋ ਚੁੱਕੀ ਆ ਜੀ 21 ਅਪ੍ਰੈਲ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ 8:04 ਸਵੇਰ ਦੀ ਸੋ ਕੀ ਕਹਿੰਦਾ ਜੀ ਮੌਸਮ ਤੁਹਾਡੇ ਸ਼ਹਿਰਾਂ ਦਾ ਜ਼ਰੂਰ ਦੱਸ ਦਿਓ ਕਿਉਂਕਿ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਠੰਡ ਹੋਈ ਆ ਜੀ ਨਿੱਕੀ ਨਿੱਕੀ ਕਣੀ ਪੈਂਦੀ ਸੀ ਸੁਬਹਾ ਸੁਬਹਾ ਪਰ ਹੁਣ ਤਾਂ ਧੁੱਪ ਨਿਕਲ ਆਈ ਸੀ ਤੇ ਨਾਲ ਨਾਲ ਬੱਦਲਵਾਈ ਉਸੇ ਤਰ੍ਹਾਂ ਬਣੀ ਹੋਈ ਆ ਤੇ ਕੁੱਲ ਮਿਲਾ ਕੇ ਜਿਹੜਾ ਮੌਸਮ ਆ ਜੀ ਉਹਦਾ ਥੋੜਾ ਜਿਹਾ ਠੰਡਾ ਤੇ ਥੋੜਾ ਜਿਹਾ ਨਿੱਘਾ ਚੱਲ ਰਿਹਾ ਵਾ ਤੇ ਕਿੱਦਾਂ ਫਿਰ ਮੈਲਬਰਨ ਵਾਲਿਓ ਤੁਹਾਡੇ ਤਾਂ ਕਾਫੀ ਬਾਰਿਸ਼ ਹੋ ਰਹੀ ਆ ਮੰਨ ਰਹੇ ਹੋ ਤੁਸੀਂ ਵੀ ਬਾਰਿਸ਼ ਦਾ ਆਨੰਦ ਹੋਰ ਠੰਡ ਹੋ ਜਾਣੀ ਆ ਤੁਹਾਡੇ ਸ਼ਹਿਰ ਦੇ ਵਿੱਚ ਤਾਂ ਤੇ ਬਾਕੀ ਕੈਨਬਰਾ ਸਿਡਨੀ ਸਾਰੇ ਥਾਵਾਂ ਤੇ ਬੱਦਲਵਾਈ ਬਣੀ ਹੋਈ ਆ ਤੇ ਚਲੋ ਜੀ ਮੈਲਬੋਰਨ ਵਾਲਿਓ ਤੁਸੀਂ ਮਾਣੋ ਬਾਰਿਸ਼ ਦਾ ਆਨੰਦ ਤੇ ਆਪਾਂ ਤੁਹਾਨੂੰ ਬਾਕੀ ਸਾਰਿਆਂ ਨੂੰ ਵਧੀਆ ਵਧੀਆ ਗਾਣੇ ਵੀ ਸੁਣਾਵਾਂਗੇ ਤੇ ਨਾਲ ਨਾਲ ਕਾਫੀ ਗੱਲਾਂ ਬਾਤਾਂ ਵੀ ਕਰਾਂਗੇ ਪਰ ਤੁਸੀਂ ਵੀ ਸਾਡੇ ਨਾਲ ਗੱਲਾਂ ਬਾਤਾਂ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਜੀ ਬੜਾ ਹੀ ਈਜ਼ੀ ਆ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ +917508014489 ਤੇ ਈਮੇਲ ਆਈਡੀ ਸਾਡੀ ਤੁਹਾਨੂੰ ਪਤਾ ਹੀ ਹੈ ਜੀ request@harmanradio.com ਤੇ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਊਗਾ ਜ਼ਰੂਰ ਦੱਸੂਗੀ ਪਰ ਤੁਹਾਡੀ ਸ਼ਮੂਲੀਅਤ ਵੀ ਬਹੁਤ ਜ਼ਰੂਰੀ ਆ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਥੋੜੀ ਜਿਹੀ ਗੱਲ ਕਰਾਂਗੇ ਸਾਡੀ ਜਨਮ ਭੂਮੀ ਬਾਰੇ ਤੇ ਥੋੜੀ ਜਿਹੀ ਗੱਲਬਾਤ ਕਰਾਂਗੇ ਸਾਡੀ ਕਰਮ ਭੂਮੀ ਬਾਰੇ ਜਾਣ ਕੇ ਥੋੜੀ ਜਿਹੀ ਆਸਟ੍ਰੇਲੀਆ ਬਾਰੇ ਤੇ ਥੋੜੀ ਜਿਹੀ ਗੱਲਾਂ ਬਾਤਾਂ ਕਰਾਂਗੇ ਇੰਡੀਆ ਬਾਰੇ ਖਬਰਾਂ ਦੇ ਸਿਲਸਿਲੇ ਲਈ ਆਪਾਂ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ ਐਡੀਲੇਡ ਸਟੂਡੀਓ ਤੋਂ ਤੇ ਬਾਕੀ ਫਿਰ ਗੇਮਾਂ ਕਿੱਦਾਂ ਰਹੀਆਂ ਤੁਹਾਡੀਆਂ ਸਾਰਿਆਂ ਦੀਆਂ ਬਹੁਤ ਵਧੀਆ ਰਹੀਆਂ ਵੈਸੇ ਮੈਨੂੰ ਪਤਾ ਲੱਗ ਗਿਆ ਕਿਉਂਕਿ ਗਈ ਤਾਂ ਚਲੋ ਮੈਂ ਨਹੀਂ ਸੀ ਕਿਉਂਕਿ ਜੋ ਲਾਈਵ ਟੈਲੀਕਾਸਟ ਹੋ ਰਿਹਾ ਸੀ ਉਸਦੇ ਜ਼ਰੀਏ ਬਹੁਤ ਕੁਛ ਪਤਾ ਲੱਗਾ ਤੇ ਬਾਕੀ ਤੁਹਾਡੇ ਸਾਰਿਆਂ ਦੀਆਂ ਫੋਟੋਜ਼ ਔਰ ਜੋ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਤੁਸੀਂ ਅਪਡੇਟ ਕੀਤਾ ਉਸ ਤੋਂ ਪਤਾ ਲੱਗ ਗਿਆ ਜੀ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਚਲੋ ਵਧੀਆ ਗੱਲ ਆ ਜੀ ਇੰਜੋਏ ਵੀ ਕਰਨਾ ਚਾਹੀਦਾ ਵਾ ਤੇ ਲਓ ਫਿਰ ਆਪਾਂ ਪ੍ਰੋਗਰਾਮ ਦਾ ਪਹਿਲਾਂ ਗਾਣਾ ਸੁਣਦੇ ਆ ਤੇ ਫਿਰ ਗਾਣੇ ਤੋਂ ਬਾਅਦ ਮਿਲਦੇ ਆ ਤੇ ਦੇਖਦੇ ਆ ਜੀ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਆ ਰਿਹਾ ਅੱਜ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋ ਚੁੱਕੇ ਆ ਜੀ ਉਹਨਾਂ ਨੂੰ ਨਿੱਕੀ ਜੀ ਜੀ ਆਇਆ ਕਹਿੰਦੇ ਆ ਤੇ ਲਓ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ
ਰੇ ਸਾਰੇ ਮਾ ਪਮਰ ਨੇ ਰੇ ਮਾ ਪਾਨੀ ਸਾਰੇ ਸਜ ਗਏ ਪੰਡਾਲ ਗੁਰਾਂ ਦੇ ਸੰਗਤ ਸੀ ਨਾਲ ਗੁਰਾਂ ਦੇ ਸਜ ਗਏ ਪੰਡਾਲ ਗੁਰਾਂ ਦੇ ਸੰਗਤ ਸੀ ਨਾਲ ਗੁਰਾਂ ਦੇ ਬਿਜਲੀ ਗੜਕੀ ਅਸਮਾਨੋ ਕੱਢ ਕੇ ਕਿਰਪਾਨ ਮਿਆਨੋ ਸਜਾਇਆ ਗੋਬਿੰਦ ਹਾਲ ਸਾ ਸਜਾਇਆ ਸਜਾਇਆ ਗੋਬਿੰਦ ਹਾਲ ਸਾ ਸਜਾਇਆ ਬਾਰੋ ਵੈਦ ਨਟੂ
ਢੂੰਡਣ ਤੁਰ ਗਈ ਸਭ ਕੁਝ ਤੇਰੇ ਅੰਦਰ ਅੰਦਰ ਚੋਰ ਫਕੀਰ ਵੀ ਅੰਦਰ ਅੰਦਰ ਮਸਤ ਕਲੰਦਰ ਨਗਮਿਆਂ ਵਿੱਚ ਵਸਦਾ ਪ੍ਰੀਤਮ ਰਗ ਰਗ ਵਿੱਚ ਰਸਦਾ ਪ੍ਰੀਤਮ ਬੂਟਾ ਦੱਸ ਕਿੱਦਾਂ ਸੁੱਕ ਜਾਊ ਸਜਾਇਆ ਗੋਬਿੰਦ ਖਾਲਸਾ ਸਜਾਇਆ ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ ਮੰਜ਼ਲਾਂ ਨੇ ਦੂਰ ਸਿੱਖਾ ਸਿਦਕ ਕਮਾਉਣ ਦੀਆਂ ਮੰਜ਼ਲਾਂ ਨੇ ਦੂਰ ਸਿੱਖਾ ਸਿਦਕ ਕਮਾਉਣ ਦੀਆਂ ਮੰਜ਼ਲਾਂ ਨੇ ਦੂਰ ਮੰਜ਼ਲਾਂ ਨੇ ਦੂਰ ਮੰਜ਼ਲਾਂ ਨੇ ਦੂਰ ਮੰਜ਼ਲਾਂ ਨੇ ਦੂਰ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਬਾਣੀ ਤੇ ਗਾਣਾ। ਸੋ ਵਾਕਈ ਹੀ ਬੜਾ ਜਿਹਾ ਬੜਾ ਪਿਆਰਾ ਜਿਹਾ ਗਾਣਾ ਵਾ। ਮੈਨੂੰ ਵੈਸੇ ਇਸ ਬੰਦੇ ਦੀ ਇੱਕੀ ਵੀ ਬਹੁਤ ਪਸੰਦ ਆ ਤੇ ਗਾਉਣ ਦਾ ਸਟਾਈਲ ਵੀ ਬਹੁਤ ਪਸੰਦ ਆ। ਤਾਂ ਉਮੀਦ ਕਰਦੀ ਹਾਂ ਜੀ ਤੁਸੀਂ ਇਸ ਗਾਣੇ ਦਾ ਜ਼ਰੂਰ ਲੁਤਫ ਉਠਾਇਆ ਹੋਵੇਗਾ ਤੇ ਤੁਹਾਡੇ ਦਿਨ ਦੀ ਸ਼ੁਰੂਆਤ ਵੀ ਵਧੀਆ ਹੋਈ ਹੋਵੇਗੀ। ਤੇ ਲਓ ਜੀ ਫਿਰ ਆਪਾਂ ਹੁਣ ਖਬਰਾਂ ਦੇ ਸਿਲਸਿਲੇ ਵੱਲ ਵੀ ਚੱਲਦੇ ਹਾਂ ਤੇ ਨਾਲ ਨਾਲ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਾਫੀ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਫਿਰ ਇੱਕ ਅੱਜ ਸਪੈਸ਼ਲ ਜੀ ਗੱਲ ਆ। ਤੁਹਾਨੂੰ ਗੇਮਾਂ ਦੀ ਬਹੁਤ ਅਪਡੇਟ ਮਿਲ ਗਈ ਹੈ ਸਾਰਿਆਂ ਨੂੰ। ਸਾਰਿਆਂ ਨੇ ਦੱਸਿਆ ਕਿ ਗੇਮਾਂ ਵਾਕਈ ਬਹੁਤ ਵਧੀਆ ਸੀ ਤੇ ਸਪੈਸ਼ਲੀ ਐਡੀਲੇਡ ਵਾਲਿਆਂ ਨੇ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਸੀ। ਸੋ ਵਾਕਈ ਜੀ ਵਧਾਈ ਦੇ ਪਾਤਰ ਨੇ ਉਹ ਗੇਮਾਂ ਦੇ ਇੰਨੇ ਵਧੀਆ ਅਰੇਂਜਮੈਂਟ ਦੇ ਲਈ। ਪਰ ਇੱਕ ਗੱਲ ਤਾਂ ਤੁਸੀਂ ਸਾਰੇ ਹੀ ਭੁੱਲ ਗਏ ਜਿਹੜੀ ਕਿ ਸਪੈਸ਼ਲੀ ਮੈਨੂੰ ਪਤਾ ਲੱਗੀ ਆ। ਉਹ ਮੈਂ ਜ਼ਰੂਰ ਦੱਸੂਗੀ ਪਰ ਹਾਲੇ ਨਹੀਂ ਦੱਸੂਗੀ, ਪ੍ਰੋਗਰਾਮ ਦੇ ਅਗਲੇ ਹਫ਼ਤੇ ਵਿੱਚ। ਤੇ ਕਾਫੀ ਕੁਛ ਹੋਇਆ ਸੀ ਗੇਮਾਂ ਦੇ ਵਿੱਚ ਵੀ, ਸੋ ਬਿਲਕੁਲ ਗੱਲਾਂ ਬਾਤਾਂ ਕਰਾਂਗੇ। ਮੈਨੂੰ ਪਤਾ ਸਾਰਿਆਂ ਨੇ ਇੰਜੋਏ ਜ਼ਰੂਰ ਕੀਤਾ ਵਾ ਕਿਉਂਕਿ ਫੋਟੋਆਂ ਤੋਂ ਵੀ ਪਤਾ ਲੱਗਿਆ ਤਰ੍ਹਾਂ ਤਰ੍ਹਾਂ ਦੇ ਸਟਾਈਲਾਂ ਦੇ ਵਿੱਚ ਤੇ ਤਰ੍ਹਾਂ ਤਰ੍ਹਾਂ ਦੇ ਪਹਿਰਾਵਿਆਂ ਦੇ ਵਿੱਚ ਦੇਖਣ ਨੂੰ ਮਿਲੀਆਂ ਸੀ। ਫੇਸਬੁੱਕ ਤੇ ਇੱਦਾਂ ਲੱਗਦਾ ਸੀਗਾ ਕਿ ਜਿਵੇਂ ਸਾਰਾ ਪੰਜਾਬ ਫੇਸਬੁੱਕ ਤੇ ਹੀ ਆ ਗਿਆ ਹੋਵੇ। ਸੋ ਜ਼ਰੂਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਚੱਲਦੇ ਹਾਂ ਖਬਰਾਂ ਵੱਲ ਤੇ ਕਹਿੰਦੇ ਹਾਂ ਨਿੱਕੀ ਜੀ ਜੀ ਆਇਆ ਮਿੰਟੂ ਬਰਾੜ ਜੀ ਨੂੰ ਐਡੀਲੇਡ ਸਟੂਡੀਓ ਤੋਂ। ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਆ ਜੀ ਅੱਜ ਦੀ ਸਵੇਰ ਵਿੱਚ।
ਸਤਿ ਸ਼੍ਰੀ ਅਕਾਲ ਬਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ।
ਲਓ ਜੀ ਸਾਡੀਆਂ ਵੀ ਵਧਾਈਆਂ ਪਹਿਲਾਂ ਤਾਂ ਕਬੂਲ ਕਰੋ ਕਿਉਂਕਿ ਐਡੀਲੇਡ ਦੇ ਵਿੱਚ ਜਿਹੜੀਆਂ ਸਿੱਖ ਗੇਮਸ ਹੋਈਆਂ ਨੇ ਉਹਦੇ ਵਿੱਚ ਤੁਹਾਡੇ ਐਡੀਲੇਡ ਵਾਲਿਆਂ ਨੇ ਬੱਲੇ ਬੱਲੇ ਕਰਾ ਦਿੱਤੀ ਆ, ਮਹਿਮਾਨ ਨਿਵਾਸੀ ਦੀ ਵੀ ਤੇ ਸਾਰੇ ਪ੍ਰਬੰਧਾਂ ਦੀ ਵੀ। ਸੋ ਸਾਡੇ ਸਾਰਿਆਂ ਵੱਲੋਂ ਜੀ ਬਹੁਤ ਬਹੁਤ ਮੁਬਾਰਕਾਂ ਤੇ ਉਮੀਦ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇੱਦਾਂ ਦੇ ਖੇਡ ਮੇਲੇ ਤੇ ਇੱਦਾਂ ਦੀਆਂ ਰੌਣਕਾਂ ਲੱਗਦੀਆਂ ਰਹਿਣ ਤੁਹਾਡੇ ਸ਼ਹਿਰ ਦੇ ਵਿੱਚ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸਾਰੇ ਸੱਜਣਾ ਮਿੱਤਰਾਂ ਦੀ, ਆਇਆਂ ਦੀ, ਨਾ ਆਇਆਂ ਦੀ, ਜੁੜਿਆਂ ਦੀ, ਅਣਜੁੜਿਆਂ ਦੀ, ਹਰ ਰੂਹ ਦਾ ਧੰਨਵਾਦ।
ਹਾਂਜੀ, ਸੋ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਤੋਂ। ਸੋ ਕਿੱਦਾਂ ਦਾ ਮੌਸਮ ਆ ਤੁਹਾਡੇ ਐਡੀਲੇਡ ਦੇ ਵਿੱਚ ਬਰਾੜ ਸਾਹਿਬ?
ਸਾਡੇ ਐਡੀਲੇਡ ਦੇ ਵਿੱਚ ਜਿਹੜੀ ਇੱਕ ਪਰਫੈਕਟ ਹੋਣਾ ਚਾਹੀਦਾ ਸੀ, ਇੱਕ ਵੱਡੇ ਵਿਆਹ ਤੋਂ ਬਾਅਦ ਇੱਕ ਬਰਸਾਤ ਦਾ ਹੋਣਾ ਲਾਜ਼ਮੀ ਹੋ ਜਾਂਦਾ, ਜਿਹਦੇ ਨਾਲ ਕਿ ਕਾਫੀ ਚੀਜ਼ਾਂ ਕੁਦਰਤ ਸਕਲੀਨ ਕਰ ਦਿੰਦੀ ਆ। ਤੇ ਉਹੀ ਕੁਛ ਹੋਇਆ ਜੀ, ਪਿਛਲੇ ਇੱਕ ਦੋ ਦਿਨਾਂ ਤੋਂ ਬਰਸਾਤੀ ਮੌਸਮ ਬਣਿਆ ਹੋਇਆ ਤੇ ਸਾਰੇ ਜਣੇ ਇਸ ਗੱਲ ਤੋਂ ਬੜੇ ਖੁਸ਼ ਆ ਵੀ ਦੇਖੋ ਵਿੱਚ ਦੀ ਤਿੰਨ ਦਿਨ ਕਿੰਨੇ ਸਾਫ਼ ਲੱਗੇ ਤੇ ਉਸ ਤੋਂ ਬਾਅਦ ਲਗਾਤਾਰ ਬਰਸਾਤ ਹੋ ਰਹੀ ਆ ਤੇ ਅੱਜ ਵੀ ਜਿਹੜਾ ਮੌਸਮ ਆ ਪੂਰਾ ਬੱਦਲਵਾਈ ਛਾਈ ਹੋਈ ਆ, ਪਰ ਹੁਣ ਕਲੀਅਰ ਹੋਣ ਦੀ ਆਸ ਆ ਇੱਕ ਦੋ ਦਿਨਾਂ ਦੇ ਵਿੱਚ
ਜੀ। ਸੋ ਬਰਾਜ ਸਾਹਿਬ, ਖਬਰਾਂ ਬਾਰੇ ਗੱਲ ਕਰੀਏ ਜੀ। ਸਭ ਤੋਂ ਪਹਿਲੀ ਖਬਰ ਹੈ ਸਲਵਿੰਦਰ ਸਿੰਘ, ਜਿਹੜੇ ਕਿ ਕਾਫੀ ਜ਼ਿਆਦਾ ਉਹਨਾਂ ਤੇ ਵਿਵਾਦ ਚੱਲ ਰਿਹਾ, ਕਈ ਤਰ੍ਹਾਂ ਦੇ ਮੁਕੱਦਮੇ ਵੀ ਚੱਲ ਰਹੇ ਆ ਜੀ। ਉਹਨਾਂ ਨੇ ਆਤਮ ਸਮਰਪਣ ਕੀਤਾ ਵਾ, ਸੋ ਇਸ ਦੇ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ?
ਦੇਖੋ ਇਹ ਜਿਹੜਾ ਸਲਵਿੰਦਰ ਸਿੰਘ ਪਹਿਲਾਂ ਦੋ ਸਾਲ ਤੋਂ ਚਰਚਾ ਦੇ ਵਿੱਚ ਆ, ਜਦੋਂ ਦਾ ਜਿਹੜਾ ਇੱਕ ਪਠਾਨਕੋਟ ਦੇ ਵਿੱਚ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ ਕਈ ਵਾਰ ਲੁਕਣ ਮੀਚੀ ਹੋਈ, ਦੋ ਤਿੰਨ ਵਾਰ ਅਰੈਸਟ ਹੋਏ, ਫਿਰ ਛੱਡ ਦਿੱਤੇ ਗਏ, ਪਰ ਹੁਣ ਪਿਛਲੇ 6 ਮਹੀਨਿਆਂ ਤੋਂ ਉਹ ਰੂਹ ਪੋਸ਼ ਸਨ। ਕੁਝ ਇੱਕ ਕੇਸਾਂ ਦੇ ਵਿੱਚ ਉਹਨਾਂ ਦਾ ਨਾਮ ਬੋਲ ਰਿਹਾ ਸੀ, ਉਹ ਜਿਹੜੇ ਕਾਰਨ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਫੜਿਆ ਗਿਆ ਸੀ ਉਹ ਨਹੀਂ ਸੀ, ਪਰ ਉਸ ਤੋਂ ਬਾਅਦ ਹੋਰ ਕਈ ਕਾਰਨ ਖੜੇ ਹੋ ਗਏ ਜੀ, ਭ੍ਰਿਸ਼ਟਾਚਾਰੀ ਤੇ ਗਲਤ ਰਿਲੇਸ਼ਨ ਤੇ ਡਰੱਗਸ ਦਾ ਮਾਮਲਾ, ਤਿੰਨ ਚਾਰ ਚੀਜ਼ਾਂ ਦੇ ਕੇਸ ਪੈਰਲਰ ਚੱਲਣ ਕਰਕੇ ਉਹਨਾਂ ਨੂੰ ਰੂਹ ਪੋਸ਼ ਹੋਣਾ ਪਿਆ ਸੀ ਤੇ ਹੁਣ ਕੱਲ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੀ। ਪਰ ਕਈ ਕਾਫੀ ਵੱਡੇ ਸਮਝੌਤੇ ਤਹਿਤ ਮੈਨੂੰ ਲੱਗਦਾ ਹੈ ਗ੍ਰਿਫ਼ਤਾਰੀ ਹੋਈ ਆ, ਕਿਉਂਕਿ ਗ੍ਰਿਫ਼ਤਾਰੀ ਤੋਂ ਬਾਅਦ ਨਾਰਮਲੀ ਪੁਲਿਸ ਜਦੋਂ ਇੰਨੇ ਲੰਮੇ ਚਿਰ ਤੇ ਭਗੌੜੇ ਬੰਦੇ ਨੂੰ ਗ੍ਰਿਫ਼ਤਾਰ ਕਰਦੀ ਆ ਤਾਂ ਉਹ ਨਾ ਇੱਕ ਪੁਲਿਸ ਰਿਮਾਂਡ ਮੰਗਦੀ ਆ ਤੇ ਪੁਲਿਸ ਰਿਮਾਂਡ ਲੈਣਾ ਵੀ ਚਾਹੀਦਾ ਉਹਨਾਂ ਨੂੰ, ਤਾਂ ਕਿ ਹੋਰ ਬਹੁਤ ਸਾਰੀਆਂ ਰਿਲੇਟਡ ਚੀਜ਼ਾਂ ਬਰਾਮਦ ਕੀਤੀਆਂ ਜਾ ਸਕਣ ਤੇ ਕੇਸ ਨੂੰ ਪੁਖਤਾ ਕੀਤਾ ਜਾ ਸਕੇ। ਪਰ ਇੱਥੇ ਪ੍ਰੋਬਲਮ ਮੈਨੂੰ ਲੱਗਦਾ ਵੀ ਕਿਤੇ ਜਿਹੜੀ ਅੰਦਰ ਖਾਤੇ ਕੋਈ ਨਾ ਕੋਈ ਸਮਝੌਤੇ ਤਹਿਤ ਹੋਣ ਕਾਰਨ ਪੁਲਿਸ ਨੇ ਪੁਲਿਸ ਰਿਮਾਂਡ ਮੰਗਿਆ ਹੀ ਨਹੀਂ ਤੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ, ਯਾਨੀ ਕਿ ਉਹਨਾਂ ਨੂੰ ਸਿੱਧਾ ਡਾਇਰੈਕਟ ਜੇਲ੍ਹ ਭੇਜ ਦਿੱਤਾ ਗਿਆ ਤੇ ਉਹ ਜੇਲ੍ਹ ਦੇ ਵਿੱਚ ਹੁਣ ਉਹਨਾਂ ਨੇ ਆਪਣੀ ਪ੍ਰਕਿਰਿਆ ਜ਼ਮਾਨਤ ਦੀ ਜਾਂ ਹੋਰ ਅੱਗੇ ਪਹਿਲਾਂ ਹੀ ਆਲਰੇਡੀ ਸ਼ੁਰੂ ਕੀਤੀ ਹੋਣੀ ਆ। ਸੋ ਮੈਨੂੰ ਲੱਗਦਾ ਛੇਤੀ ਬਾਹਰ ਹੋਣਗੇ ਤਾਂ ਆਮ ਲੋਕਾਂ ਲਈ ਲੁਕਣ ਮੀਚੀ ਇੱਕ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰੀਏ ਜੀ। ਕੈਪਟਨ ਨੇ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਮੰਗੀ ਇਜਾਜ਼ਤ।
ਦੇਖੋ ਹੁਣ ਤੁਸੀਂ ਜਿਹੜੇ ਲੋਕ ਸੁਖਵੀਰ ਬਾਦਲ ਨੂੰ ਨਿੰਦੇ ਸੀ ਜਾਂ ਜਿਹੜੇ ਲੋਕ ਕਹਿੰਦੇ ਸੀ ਸੁਖਵੀਰ ਬਾਦਲ ਗੱਪ ਮਾਰਦਾ, ਜਿਹੜੇ ਲੋਕ ਕਹਿੰਦੇ ਸੁਖਵੀਰ ਬਾਦਲ ਬੜੀਆਂ ਵੱਡੀਆਂ ਗੱਲਾਂ ਕਰਦਾ ਤੇ ਉਹਦੀ ਇੱਕ ਚੁਟਕਲਾ ਇਹ ਵੀ ਉਹਨੂੰ ਮੰਨਿਆ ਗਿਆ ਸੁਖਵੀਰ ਬਾਦਲ ਦਾ ਵੀ ਅਸੀਂ ਬਿਜਲੀ ਪਾਕਿਸਤਾਨ ਨੂੰ ਵੇਚਾਂਗੇ। ਹੁਣ ਜੇ ਕੈਪਟਨ ਨੇ ਬਿਆਨ ਦਿੱਤਾ ਵੀ ਬਿਜਲੀ ਸਾਡੇ ਕੋਲੇ ਵਾਧੂ ਆ, ਅਸੀਂ ਪੰਜਾਬ ਆਪਣੇ ਪਾਕਿਸਤਾਨ ਤੇ ਨੇਪਾਲ ਨੂੰ ਵੇਚਣਾ ਚਾਹੁੰਦੇ ਆ ਤਾਂ ਕਿ ਆਪਦੀ ਆਰਥਿਕ ਸਥਿਤੀ ਸੁਧਾਰ ਲਈ ਜਾਏ, ਤਾਂ ਤੁਹਾਨੂੰ ਨੀ ਲੱਗਦਾ ਵੀ ਸੁਖਵੀਰ ਸੱਚਾ ਸੀ ਵਿਚਾਰੇ ਨੂੰ ਐਵੇਂ ਮਾੜਾ ਕਹੀ ਗਏ? ਸੋ ਇਹ ਵੀ ਇੱਕ ਐਂਗਲਾ ਦੇਖਣ ਦਾ ਵੀ ਉਹ ਉਹਨਾਂ ਨੂੰ ਐਜ ਜੇ ਇੱਕ ਪ੍ਰਸ਼ਾਸਕ ਹੋਣ ਦੇ ਨਾਤੇ ਉਹਨਾਂ ਨੂੰ ਜਿਹੜੇ ਅੰਕੜੇ ਸੀਗੇ ਉਹਨਾਂ ਕੋਲੇ ਵੀ ਕਿੰਨੀ ਬਿਜਲੀ ਪੈਦਾ ਹੋ ਰਹੀ ਆ, ਕਿੰਨੀ ਬਿਜਲੀ ਦੀ ਲੋੜ ਆ ਤੇ ਉਹਨਾਂ ਚੋਂ ਕਿੰਨਾ ਜਿਹੜਾ ਅਸੀਂ ਰੱਖ ਸਕਦੇ ਹਾਂ, ਕਿੰਨੀ ਸਰਪਲਸ ਹੋ ਕੇ ਤੇ ਅਸੀਂ ਵੇਚ ਸਕਦੇ ਹਾਂ। ਸੋ ਉਹੀ ਚੀਜ਼ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦੇ ਕੇ ਕੱਲ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਦੀ ਇਜਾਜ਼ਤ ਮੰਗ ਕੇ ਮੋਹਰ ਲਾਤੀ ਵੀ ਬਾਦਲ ਸਰਕਾਰ ਦੌਰਾਨ ਜਿਹੜੀ ਬਿਜਲੀ ਦਾ ਉਤਪਾਦ ਇੰਨਾ ਕੁ ਵਧਿਆ ਵੀ ਬਿਜਲੀ ਸਰਪਲਸ ਹੋ ਗਈ ਆ। ਸੋ ਇਹ ਇੱਕ ਤਾਂ ਚਲੋ ਸਾਡੇ ਜਿਹੜੇ ਲੋਕਾਂ ਨੇ ਬਾਹਲਾ ਕਈ ਵਾਰੀ ਅਸੀਂ ਕੀ ਕਰਦੇ ਨਾ, ਅਸੀਂ ਤੱਥ ਨੀ ਦੇਖਦੇ, ਅਸੀਂ ਤੱਥਾਂ ਦੀ ਗੱਲ ਨੀ ਕਰਦੇ, ਅਸੀਂ ਇੱਕ ਨਿੱਕੀ ਜਿਹੀ ਗੱਲ ਤੇ ਜੇ ਕਿਸੇ ਨੇ ਇੱਕ ਮੰਨ ਲਓ ਜ਼ਿੰਦਗੀ ਚ ਇੱਕ ਗਲਤੀ ਕਰ ਲਈ ਜਾਂ ਮੈਂ ਸੁਖਵੀਰ ਨੂੰ ਇੱਥੇ ਸ਼ੈਲਟਰ ਨਹੀਂ ਕਰ ਰਿਹਾ ਜਾਂ ਉਹਨਾਂ ਨੂੰ ਕਿਸੇ ਢੰਗ ਦਾ ਮੈਂ ਸੁਖਵੀਰ ਦੀ ਇੱਥੇ ਵਡਿਆਈ ਨਹੀਂ ਕਰ ਰਿਹਾ, ਪਰ ਮੇਰਾ ਮੰਨਣਾ ਇਹ ਆ ਵੀ ਜਿੰਨਾ ਮਰਜ਼ੀ ਕੋਈ ਵੀ ਬੁਰਾ ਬੰਦਾ ਜਾਂ ਕੁਛ ਵੀ ਆ, ਉਹਦੀ ਜਿਹੜੀ ਸੱਚਾਈ ਆ ਉਹੀ ਅਸੀਂ ਬਿਆਨ ਕਰੀਏ, ਅਸੀਂ ਉਹਨੂੰ ਇਹ ਨਾ ਕਰੀਏ ਵੀ ਭਾਈ ਉਹਨੂੰ ਨਿੰਦਿਆ ਭੰਡੀ ਵਾਲੇ ਪਾਸੇ ਜਾਈਏ ਜੇ ਨਿੰਦਣ ਲੱਗ ਗਏ ਤਾਂ ਹਰ ਗੱਲ ਤੇ ਉਹਨੂੰ ਨਿੰਦਗੀ, ਹਰ ਗੱਲ ਤੇ ਉਹਨੂੰ ਮਜ਼ਾਕ ਦਾ ਪਾਤਰੀ ਬਣਾਈਏ। ਕਈ ਗੱਲਾਂ ਹੁੰਦੀਆਂ ਨੇ ਜਿਵੇਂ ਉਹ ਮਾੜੇ 'ਚ ਚੰਗਾ ਗੁਣ ਵੀ ਹੁੰਦਾ ਤੇ ਉਹਦੇ ਚੰਗੇ ਗੁਣ ਨੂੰ ਵੀ ਅਸੀਂ ਦੇਖ ਲਈਏ, ਪਰ ਇੱਥੇ ਚਲੋ ਮਾੜਾ ਹੀ ਇੰਨਾ ਹੋਇਆ ਵੀ ਚੰਗਾ ਦੇਖਿਆ ਨਹੀਂ ਗਿਆ ਤੇ ਕੁਝ ਕੁ ਗੱਲਾਂ ਮਜ਼ਾਕ ਦਾ ਪਾਤਰ ਜ਼ਿਆਦਾ ਬਣ ਗਈਆਂ। ਸੋ ਉਹਨਾਂ 'ਚ ਬਿਜਲੀ ਵਾਲਾ ਕੰਮ ਸੀ, ਪਰ ਅੱਜ ਕੈਪਟਨ ਦੇ ਇਸ ਬਿਆਨ ਨੇ ਇਹ ਮੋਹਰ ਲਾਤੀ ਜੀ। ਪਿਛਲੇ ਅਕਾਲੀ ਸਰਕਾਰ ਦੌਰਾਨ ਜਿਹੜੇ ਉਪਰਾਲੇ ਉਹਨਾਂ ਨੇ ਬਹੁਤ ਸਾਰੇ ਥਰਮਲ ਪਲਾਂਟ ਲਾਏ ਸੀ, ਬਹੁਤ ਸਾਰੇ ਪ੍ਰੋਜੈਕਟ ਕੀਤੇ ਸੀ, ਤਾਂ ਉਹਨਾਂ ਕਰਕੇ ਹੀ ਬਿਜਲੀ ਸਰਪਲਸ ਹੋਈ ਆ, ਨਾ ਕਿ ਜਿਹੜੇ ਕੈਪਟਨ ਦੇ ਇੱਕ ਮਹੀਨੇ ਦੇ ਰਾਜ ਨਾਲ ਇਹ ਬਿਜਲੀ ਸਰਪਲਸ ਹੋਈ ਆ
ਜੀ। ਸੋਬਰਾਜ ਸਾਹਿਬ ਅੱਗੇ ਗੱਲ ਕਰਦੇ ਹਾਂ, ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਿਹੜੇ ਕਿ ਅੰਮ੍ਰਿਤਸਰ ਗਏ ਆ ਜੀ ਦਰਸ਼ਨਾਂ ਦੇ ਲਈ, ਸੋ ਉਸ ਦੀ ਕੀ ਨਵੀਂ ਅਪਡੇਟ ਆ?
ਦੇਖੋ ਅਪਡੇਟ ਸਾਰੇ ਅਖਬਾਰ ਇਸ ਟਾਈਮ ਹਰਜੀਤ ਸਿੰਘ ਸੱਜਣ ਦੇ ਅਪਡੇਟਸ ਨਾਲ ਭਰੇ ਹੋਏ ਆ ਤੇ ਹਰ ਪਾਸੇ ਉਹਨਾਂ ਦੀ ਚਰਚਾ ਛਿੜ ਰਹੀ ਆ। ਤੇ ਪਰ ਦੂਜੇ ਪਾਸੇ ਜਿਹੜੀ ਸਾਡੀਆਂ ਟੀਮਾਂ ਦੇ ਵਿੱਚ ਅੱਡੋ ਅੱਡ ਕਾਂਗਰਸ ਦਾ ਆਪਦਾ ਰਵੱਈਆ, ਹੋਰ ਸਾਰਿਆਂ ਦੇ ਅੱਡੋ ਅੱਡ ਰਵੱਈਏ ਆ, ਪਰ ਹੁਣ ਮੈਨੂੰ ਇੱਕ ਗੱਲ ਨੀ ਸਮਝ ਆ ਰਹੀ ਵੀ ਦੇਖੋ ਹਰਜੀਤ ਸੱਜਣ ਦੇ ਆਉਣ ਨਾਲ ਵੱਡੇ ਵੱਡੀਆਂ ਬਿਆਨਬਾਜ਼ੀਆਂ ਹੋਈਆਂ, ਖਾਲਿਸਤਾਨ ਦਾ ਨੂੰ ਜੋੜਿਆ ਗਿਆ, ਕਿਸੇ ਨੇ ਕਿਹਾ ਖਾਲਿਸਤਾਨ ਦੁਬਾਰੇ ਸ਼ੁਰੂ ਹੋ ਜੂ ਹੁਣ ਲਹਿਰ ਦੇ ਆਉਣ ਨਾਲ, ਕਿਸੇ ਨੇ ਕਿਹਾ ਉੱਥੇ ਜਿੰਦਾਬਾਦ ਦੇ ਨਾਰੇ ਲਾਏ, ਕਿਸੇ ਨੇ ਕੁਛ ਕੀਤਾ, ਪਰ ਮੇਰਾ ਮੰਨਣਾ ਇਹ ਇਹ ਚੀਜ਼ਾਂ ਇਹਨਾਂ ਨੂੰ ਇਸ ਢੰਗ ਨਾਲ ਨਹੀਂ ਲਿਆ ਜਾਣਾ ਚਾਹੀਦਾ ਸੀ। ਬਹੁਤ ਗਲਤ ਜਿਹੜਾ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਬਹੁਤ ਗਲਤ ਤਰੀਕਾ ਵਰਤਿਆ ਗਿਆ ਸਾਰੀ ਚੀਜ਼ਾਂ ਲਈ, ਤੇ ਕੁਝ ਇੱਕ ਪਾਰਟੀਆਂ ਨੇ ਚੁੱਪ ਰਹਿ ਕੇ ਵੀ ਆਪਣਾ ਜਿਹੜਾ ਇੱਕ ਜਿਹੜਾ ਸ਼ੋਅ ਕਰ ਦਿੱਤਾ ਵੀ ਉਹਨਾਂ ਦੀ ਕੀ ਸੋਚ ਆ ਜਾਂ ਉਹ ਕੀ ਕਰਨਾ ਚਾਹੁੰਦੇ ਆ ਜਾਂ ਕੀ ਉਹਨਾਂ ਦਾ ਮਤਲਬ ਆ, ਉਹਨਾਂ ਦਾ ਹਰਜੀਤ ਸੱਜਣ ਦੇ ਮਾਮਲੇ ਦੇ ਕੀ ਵਿਚਾਰ ਆ। ਮੈਂ ਦੇਖ ਰਿਹਾ ਸੀ ਵੀ ਕੋਈ ਵੀ ਨਾ ਮਾਨ ਦਲ ਦੇ ਕਿਸੇ ਵੀ ਬੰਦੇ ਦਾ ਅਫੀਸ਼ੀਅਲ ਕੋਈ ਬਿਆਨ ਮੈਨੂੰ ਨਹੀਂ ਲੱਭਿਆ, ਤੇ ਨਾ ਮੈਨੂੰ ਕੋਈ ਉਹਨਾਂ ਦੀ ਸ਼ਮੂਲੀਅਤ ਲੱਭੀ, ਨਾ ਮੈਨੂੰ ਉਹ ਲੋਕ ਲੱਭੇ ਜਿਹੜੇ ਕਿਸੇ ਨੇ ਟਾਈਮ ਲਹਿਰ ਚ ਜੁੜੇ ਰਹੇ ਸੀ, ਤੇ ਨਾ ਮੈਨੂੰ ਕੋਈ ਕਿਸੇ ਹੋਰ ਪਾਰਟੀ ਦਾ ਜਿਹੜਾ, ਖਾਸ ਕਰਕੇ ਜੇ ਅਕਾਲੀ ਦਲ ਬਾਦਲ ਨੂੰ ਵੀ ਦੇਖਿਆ ਜਾਵੇ ਤਾਂ ਹੋ ਸਕਦਾ ਮੰਨ ਲੈਂਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰਾਂ ਸੈਂਟਰ ਚ ਕਾਂਗਰਸ ਦੇ ਹੱਥ ਹੋਣ ਕਰਕੇ ਉਹਨੂੰ ਕਾਂਗਰਸ ਦੀ ਸੋਚ ਸੋਚਣੀ ਪੈਣੀ ਤੇ ਉਹਨੂੰ ਉਸ ਢੰਗ ਨਾਲ ਬਿਆਨਬਾਜ਼ੀ ਦੇਣੀ ਪੈਣੀ। ਦੂਜਾ ਕੈਪਟਨ ਅਮਰਿੰਦਰ ਸਿੰਘ ਦਾ ਮੈਨੂੰ ਲੱਗਦਾ ਗੁੱਸਾ ਕਿਤੇ ਨਾ ਕਿਤੇ ਉਹਨਾਂ ਦੇ ਕੈਨੇਡਾ ਅਮਰੀਕਾ ਦੀ ਫੇਰੀ ਦਾ ਵੀ ਕਿਤੇ ਨਾ ਕਿਤੇ ਝਲਕਦਾ, ਜਦੋਂ ਉਹਨਾਂ ਨੂੰ ਉੱਥੋਂ ਬਹੁਤ ਥਾਂ ਦੇ ਉੱਤੋਂ ਜਲਾਲਤ ਦਾ ਝਲਣੀ ਪਈ ਸੀ ਤੇ ਬਹੁਤ ਸਾਰੀਆਂ ਉਸ ਟਾਈਮ ਵੀਡੀਓ ਲੀਕ ਕੀਤੀਆਂ ਗਈਆਂ ਸੀ, ਉਹਨਾਂ ਦਾ ਵਿਰੋਧ ਕੀਤਾ ਗਿਆ ਸੀ। ਸੋ ਹੋ ਸਕਦਾ ਉਹ ਵੀ ਕਾਰਨ ਹੋਣ, ਕਾਰਨ ਕਈ ਹੋ ਸਕਦੇ ਆ, ਪਰ ਅਕਾਲੀ ਦਲ ਬਾਦਲ ਦਾ ਨੀ ਮੈਨੂੰ ਸਮਝ ਆਈ ਵੀ ਉਹਨਾਂ ਦਾ ਕੀ ਰਵੱਈਆ ਇੱਥੇ ਹੈ, ਉਹ ਕੀ ਕਹਿਣਾ ਚਾਹੁੰਦੇ ਆ, ਉਹਨਾਂ ਨੇ ਕਿਉਂ ਨੀ ਸਵਾਗਤ ਕੀਤਾ ਜਾਂ ਉਹ ਕਿਉਂ ਨੀ ਗਏ ਉਹਨਾਂ ਦੇ ਸਵਾਗਤ ਲਈ ਜਾਂ ਕਿਉਂ ਨੀ ਮਿਲੇ ਉਹਨਾਂ ਨੂੰ, ਇਹ ਆਉਣ ਵਾਲਾ ਟਾਈਮ ਦੱਸੂ ਆ। ਭਾਵੇਂ ਉਹ ਇਸ ਟਾਈਮ ਪਾਵਰ ਚ ਨਹੀਂ ਹਨ, ਪਰ ਉਹ ਇੱਕ ਉਹ ਪਾਰਟੀ ਹੈ ਜਿਹੜੀ ਅੱਜ ਤੋਂ ਇੱਕ ਮਹੀਨਾ ਪਹਿਲਾਂ ਰੂਲਿੰਗ ਪਾਰਟੀ ਸੀ, 10 ਸਾਲ ਤੋਂ ਰੂਲ ਕਰ ਰਹੀ ਸੀ, ਉਹ ਅਹਿਮੀਅਤ ਰੱਖਦੀ ਸੀ ਉਹਨਾਂ ਦੀ, ਜੇ ਉਹ ਮਿਲਦੇ ਜਾਂ ਕਿਤੇ ਜਾਂਦੇ ਜਾਂ ਆਉਂਦੇ ਜਾਂ ਕਿਤੇ ਵੀ ਉਹਨਾਂ ਨਾਲ ਸੰਪਰਕ ਕਰਦੇ ਤਾਂ ਉਹ ਵੀ ਇੱਕ ਅਹਿਮੀਅਤ ਸੀ। ਪਰ ਅੰਦਰ ਖਾਤੇ ਜਿਹੜੀਆਂ ਸਾਡੇ ਕੋਲ ਮੋਹਰਾਂ ਲੱਗ ਚੁੱਕੀਆਂ ਜੀ ਵੀ ਇਹ ਕਿਹਦਾ ਹਮਾਇਤੀ ਹੈ, ਇਹ ਕਿਹਦਾ ਹਮਾਇਤੀ ਹੈ, ਕਿਹਦਾ ਨਹੀਂ, ਉਸ ਢੰਗ ਨਾਲ ਹਰ ਬੰਦਾ ਆਪਦੇ ਆਪ ਦੇ ਹੱਡ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ। ਪਰ ਮੈਨੂੰ ਨੀ ਪਤਾ, ਮੈਨੂੰ ਨੀ ਲੱਗਦਾ ਵੀ ਜਿਹੜਾ ਸੱਜਣ ਹੋਰਾਂ ਨੂੰ ਇਹਦਾ ਕੋਈ ਫਰਕ ਪਊਗਾ। ਉਹਨਾਂ ਨੇ ਬਹੁਤ ਸਾਰੀਆਂ ਸੁਰਖੀਆਂ ਬਟੋਰ ਲਈਆਂ ਜੀ ਅਖਬਾਰਾਂ ਦੀਆਂ, ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹਨਾਂ ਦੀਆਂ, ਤੇ ਉਹ ਹੋਈਆਂ। ਉਹ ਕੱਲ ਆਪਣੇ ਪਿੰਡ ਵੀ ਗਏ ਆ, ਪਰ ਇਹ ਵੱਖਰੀ ਗੱਲ ਆ ਵੀ ਉੱਥੇ ਨੈਬ ਤਹਿਸੀਲਦਾਰ ਹੁੰਦਾ, ਸਭ ਤੋਂ ਛੋਟਾ ਤਹਿਸੀਲਦਾਰ, ਉਸ ਤੋਂ ਛੋਟੀ ਜਿਹੜੀ ਸਰਕਾਰੀ ਪੋਸਟ ਆ ਜੀ ਉਹ ਹੈਡ ਮਾਸਟਰ ਦੀ ਆ, ਤੇ ਹੈਡ ਮਾਸਟਰ ਤੋਂ ਬਾਅਦ ਮਾਸਟਰ, ਤੇ ਮਾਸਟਰ ਤੋਂ ਬਾਅਦ ਸਕੂਲ ਦਾ ਚਪੜਾਸੀ, ਜਾਣੀ ਕਿ ਚੌਥਾ ਰੈਂਕ ਕਹਿ ਸਕਦੇ ਆ ਜਿਹੜਾ ਇੱਕ ਦੇਸ਼ ਦੇ ਰੱਖਿਆ ਮੰਤਰੀ ਲਈ ਉਹਦੇ ਸਵਾਗਤ ਲਈ ਉਹਦੇ ਪਿੰਡ ਪਹੁੰਚਿਆ। ਸੋ ਇਹ ਕੁਛ ਇੱਕ ਗੱਲਾਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਨਾ ਕਾਫੀ ਚਿਰੇ ਚਰਚਾ ਹੁੰਦੀ ਰਹੂਗੀ ਸੱਜਣ ਦੇ ਦੌਰੇ ਦੀ, ਇਹ ਅੱਜ ਨਹੀਂ ਖਤਮ ਹੁੰਦੀ, ਇਹ ਕਾਫੀ ਲੰਮਾ ਚਿਰ ਚਰਚਾ ਹੁੰਦੀ ਰਹੂਗੀ। ਜਿਹੜੀਆਂ ਪਾਲਿਸੀ ਜਿਨ੍ਹਾਂ ਨੇ ਤੈਅ ਕੀਤੀਆਂ ਬਣਾਈਆਂ ਜਾਂ ਕੀ ਕਰਨਾ ਚਾਹੁੰਦੇ ਸੀ, ਕੀ ਕੀਤਾ। ਸੋ ਕੁੱਲ ਮਿਲਾ ਕੇ ਮੇਰਾ ਮੰਨਣਾ ਇਹ ਆ ਵੀ ਮੈਂ ਇਸ ਚੀਜ਼ਾਂ ਤੋਂ ਦੂਰ ਹੋ ਕੇ ਜੇ ਸੋਚਾਂ ਵੀ ਇੱਕ ਚਾਹੇ ਉਹ ਖਾਲਿਸਤਾਨੀ ਹਮਾਇਤੀ ਆ ਜਾਂ ਨਹੀਂ ਹਮਾਇਤੀ, ਕੁਛ ਵੀ ਆ, ਮੈਂ ਇੱਕ ਚੀਜ਼ ਨੂੰ ਮੰਨਦਾ ਵੀ ਇੱਕ ਬੰਦਾ ਵਿਦੇਸ਼ ਚ ਰਿਹਾ, ਵਿਦੇਸ਼ ਚ ਰਹਿ ਕੇ ਉਹਨੇ ਆਪਦਾ ਸਰੂਪ ਕਾਇਮ ਰੱਖਿਆ, ਤੇ ਉਹ ਰੂਪ ਕਾਇਮ ਰੱਖਦਾ ਹੋਇਆ ਇੱਕ ਮੁਲਕ ਦੇ ਉੱਚ ਅਹੁਦੇ ਦੇ ਉੱਤੇ ਜਾ ਪਹੁੰਚਿਆ, ਤਾਂ ਉਸ ਦੇ ਲਈ ਸਾਨੂੰ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹਦੇ ਇਸ ਲਈ ਸਾਨੂੰ ਸਵਾਗਤ ਵੀ ਕਰਨੇ ਚਾਹੀਦੇ ਸੀ, ਖੁੱਲੇ ਦਿਲੋਂ ਉਹਨੂੰ ਜੀ ਆਇਆਂ ਵੀ ਕਹਿਣਾ ਚਾਹੀਦਾ ਸੀ, ਤੇ ਉਹ ਜੋ ਬਣਦਾ ਮਾਣ ਸਤਿਕਾਰ ਸਾਨੂੰ ਦੇਣਾ ਚਾਹੀਦਾ ਸੀ। ਇਹ ਮੇਰੀ ਪਰਸਨਲ ਸੋਚ ਆ, ਭਾਵੇਂ ਉਹ ਕਿਸੇ ਵੀ ਹੋ ਸਕਦਾ ਮੈਂ ਵੀ ਕੁਝ ਇੱਕ ਗਰਮ ਖੈਲੀ ਲਹਿਰਾਂ ਨਾਲ ਨਾ ਸਹਿਮਤ ਹੋਵਾਂ, ਪਰ ਸੱਜਣ ਦੇ ਮਾਮਲੇ ਚ ਕਈ ਵਾਰੀ ਕੇਸ ਦਰ ਕੇਸ ਤੁਹਾਨੂੰ ਆਪਣੀ ਰਾਇ ਬਦਲਾਉਣੀ ਪੈਂਦੀ ਆ, ਤੇ ਹਰਜੀਤ ਸਿੰਘ ਸੱਜਣ ਹੋਰਾਂ ਦੇ ਮਾਮਲੇ ਚ ਮੇਰੀ ਪਰਸਨਲ ਰਾਏ ਆ ਵੀ ਉਹਨਾਂ ਨੂੰ ਉਹਨਾਂ ਨੇ ਭਾਵੇਂ ਜੋ ਵੀ ਆ ਕੇ ਸੁਰਖੀਆਂ ਬਟੋਰੀਆਂ, ਪਰ ਉਹਨਾਂ ਦਾ ਬਣਦਾ ਮਾਣ ਸਤਿਕਾਰ ਉਹਨਾਂ ਦੇ ਪੱਧਰ ਤੇ ਹੋਣਾ ਚਾਹੀਦਾ ਸੀ।
ਜੀ ਤੋ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਚ ਜੁੜੇ ਆ ਜੀ, ਉਹ ਵੀ ਇਹੀ ਕਹਿ ਰਹੇ ਆ, ਕਹਿੰਦੇ ਕਿ ਹਰਜੀਤ ਸਿੰਘ ਸੱਜਣ ਨੇ ਪੰਜਾਬ ਆਉਣ ਵਾਰੇ ਕੁਝ ਕੁ ਲੋਕਾਂ ਨੇ ਖਾਲਿਸਤਾਨ ਪੱਖੀ ਨਾਰੇ ਲਾਉਣਾ ਕਿੱਥੋਂ ਤੱਕ ਵਾਜਿਬ ਹੈ, ਕੀ ਇਹ ਵਰਤਾਰਾ ਇਸ ਦੌਰੇ ਨੂੰ ਖਟਾਈ ਵਿਚ ਪਾ ਸਕਦਾ ਹੈ?
ਦੇਖੋ ਦੌਰਾ ਅਫੀਸ਼ੀਅਲ ਤਾਂ ਹੈ ਨੀ, ਜੇ ਤਾਂ ਅਫੀਸ਼ੀਅਲ ਦੌਰਾ ਹੁੰਦਾ ਫੇਰ ਤਾਂ ਇਹਨਾਂ ਦੀ ਮਜਬੂਰੀ ਹੁੰਦੀ, ਪ੍ਰਧਾਨ ਮੰਤਰੀ ਦੀ ਮਜਬੂਰੀ ਹੁੰਦੀ, ਨਾ ਕਿ ਕੈਪਟਨ ਨੂੰ ਤਾਂ ਛੱਡੋ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਜਬੂਰੀ ਹੁੰਦੀ ਵੀ ਉਹ ਸੱਜਣ ਦੇ ਸਵਾਗਤ ਲਈ ਉਹਦੇ ਹਮਰੁਤਬੇ ਨੂੰ ਭੇਜਦਾ ਤੇ ਉਹਨੂੰ ਹਮਰੁਤਬਾ ਟ੍ਰੀਟਮੈਂਟ ਮਿਲਦਾ ਜਿਹੜਾ ਵੀ ਮਿਲਣਾ ਚਾਹੀਦਾ ਸੀ। ਇਹ ਅਨਅਫੀਸ਼ੀਅਲ ਦੌਰਾ ਜੀ ਉਹਨਾਂ ਦਾ ਪਰਸਨਲ ਦੌਰਾ ਹੀ ਕਿਹਾ ਜਾ ਸਕਦਾ ਇਹਨੂੰ ਪਰ ਉਹ ਫਿਰ ਵੀ ਆਪਦੇ ਥਾਂ ਤੇ ਠੀਕ ਆ ਆਪਦੇ ਇੰਜੋਏ ਕਰ ਰਹੇ ਆ ਦੌਰੇ ਨੂੰ ਤੇ ਜੋ ਉਹਨਾਂ ਨੇ ਚਾਹੀਦਾ ਉਹ ਕਰ ਰਹੇ ਆ ਉਹਨਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਵੀ ਕੋਈ ਉਹਨਾਂ ਦੇ ਸਵਾਗਤ ਨੂੰ ਆਇਆ ਜਾਂ ਨਹੀਂ ਆਇਆ ਪਰ ਦੂਜੇ ਪਾਸੇ ਜਿਹੜੇ ਕੁਝ ਇੱਕ ਲਹਿਰ ਨਾਲ ਜੁੜੇ ਹੋਏ ਲੋਕ ਆ ਉਹਨਾਂ ਲੋਕਾਂ ਨੂੰ ਥੋੜਾ ਜਿਹਾ ਸੋਚਣਾ ਸਮਝਣਾ ਪੈਣਾ ਵੀ ਜਾਂ ਤਾਂ ਜ਼ਮੀਨੀ ਪੱਧਰ ਦੇ ਉੱਤੇ ਕੰਮ ਕੀਤਾ ਜਾਵੇ ਇਕੱਲੇ ਨਾਰੇ ਮੁਜ਼ਾਹਰੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਪਰ ਚਲੋ ਇੱਕ ਗੱਲ ਹੈਗੀ ਵੀ ਇਹ ਨਾਰੇ ਜੇ ਲੱਗੇ ਆ ਤਾਂ ਉਸ ਜ਼ਮੀਨ ਤੇ ਲੱਗੇ ਆ ਜਿੱਥੇ ਉਹ ਬਣਨ ਦੀ ਲੋਚਿਆ ਜਾਂਦਾ ਖਾਲਿਸਤਾਨ ਬਣਨਾ ਲੋਚਿਆ ਜਾਂਦਾ ਜਾਂ ਖਾਲਿਸਤਾਨ ਬਣਾਉਣ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਕਈ ਵਾਰ ਤਾਂ ਇਹ ਹੁੰਦਾ ਵੀ ਇਹ ਨਾਰੇ ਮੁਜ਼ਾਹਰੇ ਉਹਨਾਂ ਧਰਤੀਆਂ ਤੇ ਲੱਗਦੇ ਆ ਜਿੱਥੇ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੁੰਦਾ ਜਿੱਥੇ ਦਾ ਕੋਈ ਮਤਲਬ ਹੀ ਨਹੀਂ ਹੁੰਦਾ
ਜੀ ਅੱਗੇ ਜੀ ਇਹ ਪੁੱਛ ਰਿਹਾ ਕਹਿੰਦੇ ਕਿ ਭਾਜਪਾ ਦੇ ਕੁਝ ਕੁ ਲੀਡਰਾਂ ਤੇ ਕੋਰਟ ਨੇ ਕੇਸ ਚਲਾਉਣ ਦੀ ਗੱਲ ਕੀਤੀ ਹੈ ਪਤਾ ਨਹੀਂ ਕਿਉਂ ਮੈਨੂੰ ਇਹ ਵੀ ਸਿਆਸਤ ਤੋਂ ਪ੍ਰੇਰਿਤ ਲੱਗਦਾ ਹੈ ਭਾਜਪਾ 19 ਦੀਆਂ ਚੋਣਾਂ ਵਿਚ ਲਾਹਾ ਲਵੇਗੀ ਕੇਸ 2019 ਤੱਕ ਨਿਬੇੜਨਾ ਹੈ ਜੇ ਦੋਸ਼ੀਆਂ ਨੂੰ ਸਜ਼ਾ ਹੋਈ ਤਾਂ ਸਰਕਾਰ ਇਨਸਾਫ ਦੇ ਬਾਰੇ ਕਹੇਗੀ ਦੇਖੋ ਆਪਣੇ ਹੀ ਲੀਡਰਾਂ ਨੂੰ ਸਜ਼ਾ ਕਰਵਾਏਗੀ ਜਾਂ ਨਹੀਂ ਤੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ
ਦੇਖੋ ਕਈ ਤੀਰ ਚੱਲਦੇ ਆ ਸਿਆਸਤ ਦੇ ਵਿਚ ਲੰਮੀ ਸੋਚ ਨਾਲ ਚੱਲਦੇ ਆ ਇਹ ਵੀ ਐਂਗਲ ਤੁਹਾਡੇ ਵਾਲਾ ਵੀ ਹੋ ਸਕਦਾ ਜਿਹੜਾ ਤੁਸੀਂ ਸੋਚ ਰਹੇ ਹੋ ਤੇ ਪਰ ਮੇਰਾ ਮੰਨਣਾ ਹੈ ਵੀ ਜਿਹੜੇ ਬੰਦਿਆਂ ਦੇ ਉਹਨਾਂ ਨੇ ਕੇਸ ਕਰਨ ਦੀ ਗੱਲ ਕੀਤੀ ਹੈ ਨਾ ਉਹ ਇੱਕ ਹੋਰ ਕਾਰਨ ਹੈਗਾ ਉਹਦੇ ਪਿੱਛੇ ਇੱਕ ਤਾਂ ਦੇਖੋ ਪਹਿਲਾਂ ਹੀ ਖੁੱਡੇ ਲੈਣ ਲੱਗੇ ਆ ਉਹ ਪ੍ਰਭਾਵ ਤਾਂ ਕਿਸ ਚੀਜ਼ ਨੂੰ ਕਰਦੇ ਨਹੀਂ ਹੈਗੇ ਦੂਜੀ ਗੱਲ ਇਹ ਹੈਗਾ ਵੀ ਉਹ ਆਪਣੇ ਆਪ ਨੂੰ ਕਲੀਨ ਚਿੱਟ ਦੇਣਾ ਵੀ ਇੱਕ ਕਾਰਨ ਹੈਗਾ ਵੀ ਅਸੀਂ ਉਸ ਕੇਸ ਦੇ ਵਿੱਚੋਂ ਚਾਹੇ ਬਰੀ ਕਰਕੇ ਨਿਕਲਦੇ ਆ ਤਾਂ ਵੀ ਇਹਨਾਂ ਨੂੰ ਫਾਇਦਾ ਜੇ ਉਸ ਕੇਸ 'ਚ ਸਜ਼ਾ ਹੁੰਦੀ ਹੈ ਤਾਂ ਵੀ ਇਹਨਾਂ ਨੂੰ ਫਾਇਦਾ ਤਾਂ ਉਹ ਜਿਹੜੀ ਇੱਕ ਮੁੱਦਾ ਨਾ ਰਾਮ ਮੰਦਰ ਵਾਲਾ ਤੇ ਉਸ ਬਾਬਰੀ ਮਸਜਿਦ ਕਹੂੰਗਾ ਇਹ ਮੁੱਦੇ ਨੂੰ ਕਿਉਂਕਿ ਰਾਮ ਮੰਦਰ ਦੇ ਤਾਂ ਇਹਨਾਂ ਨੇ ਚੱਲਦਾ ਹੀ ਰਹਿਣਾ ਉਹਦੇ ਤਾਂ ਹੱਕ 'ਚ ਪਰ ਬਾਬਰੀ ਮਸਜਿਦ ਦੇ ਮੁੱਦੇ ਦੀ ਜਿਹੜੀ ਗੱਲ ਆ ਉਹਨੂੰ ਖਤਮ ਕਰਨ ਲਈ ਮੈਨੂੰ ਲੱਗਦਾ ਇਹ ਕਦਮ ਚੱਕਿਆ ਗਿਆ ਪਰ ਨਾਲ ਨਾਲ ਅਸੀਂ ਇਸ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਕੋਰਟ ਆ ਜਿਹੜੀਆਂ ਇੰਨਾ ਕੁ ਗਿਰ ਗਈਆਂ ਜਾਂ ਉਹਨਾਂ ਦਾ ਜ਼ਮੀਰ ਇੰਨਾ ਕੁ ਗਿਰ ਗਿਆ ਵੀ ਉਹ ਬਿਲਕੁਲ ਹੀ ਸਰਕਾਰਾਂ ਦੇ ਕਹੇ ਤੇ ਚੱਲਣ ਲੱਗ ਗਈਆਂ ਕੁਛ ਨਾ ਕੁਛ ਕੋਰਟ ਦਾ ਵੀ ਕਾਰਨ ਹੋ ਸਕਦਾ
ਜੀ ਅੱਗੇ ਗੱਲ ਕਰਦੇ ਹਾਂ ਜੀ ਜਿਹੜਾ ਕਿ ਜਲੰਧਰ ਦੇ ਵਿੱਚ ਦੇਸ਼ ਭਰ ਵਿੱਚੋਂ 10 ਆਤੰਕਵਾਦੀ ਗ੍ਰਿਫਤਾਰ ਹੋਇਆ ਕਹਿ ਰਿਹਾ ਕਿ ਇਸਲਾਮਿਕ ਸਟੇਟ ਦਾ ਨਾਪਾਕ ਮਨਸੂਬਾ ਕਾਇਮ ਸੋ ਇਸ ਦੇ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ ਭਰਾ ਸਾਹਿਬ
ਦੇਖੋ ਜਲੰਧਰ ਦੇ ਵਿੱਚ ਜਿਹੜੀ ਇਹ ਗ੍ਰਿਫਤਾਰੀਆਂ ਹੋਈਆਂ ਹੋਰ ਵੀ ਕਈ ਥਾਂ ਤੇ ਗ੍ਰਿਫਤਾਰੀਆਂ ਹੋਈਆਂ ਕਈ ਵਾਰੀ ਇੱਥੇ ਫਿਰ ਦੂਰੀ ਗੱਲ ਆ ਜਾਂਦੀ ਆ ਵੀ 6 ਰਾਜਾਂ 'ਚ ਇਕੱਠੀ ਕਾਰਵਾਈ ਚੱਲੀ ਸੀ ਉਸ ਤਹਿਤ ਹੋਇਆ ਜੇ ਤਾਂ ਹੁਣ ਸਰਕਾਰਾਂ ਇਕੱਲੇ ਦਿਖਾਉਣ ਦੀਆਂ ਗੱਲਾਂ ਨਹੀਂ ਕਰਦੀਆਂ ਫਿਰ ਤਾਂ ਇਹ ਕਾਰਵਾਈ ਹੋਈ ਆ ਪਰ ਹੁਣ ਕਿਸੇ ਵੀ ਚੀਜ਼ ਨੂੰ ਤੇ ਉੱਤੇ ਪੁਸ਼ਟੀ ਕਰਨ ਤੋਂ ਪਹਿਲਾਂ 50 ਵਾਰੀ ਸੋਚਣਾ ਪੈਂਦਾ 3 ਜਾਂ 4 ਦਿਨਾਂ ਦੇ ਵਿੱਚ ਹੀ ਉਹਦਾ ਰੂਪ ਰੇਖਾ ਹੀ ਹੋਰ ਬਣ ਜਾਂਦੀ ਆ ਤੇ ਉਹਦੇ ਵਿੱਚ ਉਹ ਗੱਲ ਹੀ ਹੋਰ ਨਿਕਲ ਕੇ ਆ ਜਾਂਦੀ ਆ ਪਰ ਮੈਂ ਇਸ ਸਾਰੀ ਖ਼ਬਰ ਨੂੰ ਘੋਖ ਰਿਹਾ ਸੀ ਤਾਂ ਮੈਨੂੰ ਲੱਗਿਆ ਵੀ ਕਿਤੇ ਨਾ ਕਿਤੇ ਇਹ ਲੋਕ ਐਕਟਿਵ ਤਾਂ ਹੈਗੇ ਆ ਤੇ ਇਹਨਾਂ ਦੀ ਮੁਖਬਰੀ ਹੋਈ ਆ ਤੇ ਉਹ ਮੁਖਬਰੀ ਕਾਰਨ ਜਿਹੜੀ NIA ਦੀ ਅਗਵਾਈ 'ਚ ਟੀਮ ਸੀ ਉਹਨਾਂ ਨੇ ਮਹਾਰਾਸ਼ਟਰ ਪੰਜਾਬ ਬਿਹਾਰ UP ਦੇ ਵਿੱਚ ਲੰਮੇ ਤੇ ਆਂਧਰਾ ਪ੍ਰਦੇਸ਼ 'ਚ ਜਿਹੜੇ ਇਕੱਠੇ ਤੌਰ ਤੇ ਇੱਕੋ ਟਾਈਮ ਦੇ ਉੱਤੇ ਆਪਰੇਸ਼ਨ ਸ਼ੁਰੂ ਕੀਤਾ ਸੀ ਤੇ ਉਸ ਆਪਰੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਆ ਚਲੋ ਜੀ ਅਸੀਂ ਤਾਂ ਉਸ ਐਂਗਲ ਤੋਂ ਦੇਖਦੇ ਹਾਂ ਵੀ ਕਿਸੇ ਮਾਂ ਨੂੰ ਪੁੱਤ ਨਹੀਂ ਗਵਾਉਣਾ ਪਿਆ ਬਿਨਾਂ ਕਸੂਰੋਂ ਕਿਸੇ ਨੂੰ ਸਬਜ਼ੀ ਲੈਣ ਗਏ ਨੂੰ ਆਪਣੀ ਜਾਨ ਨਹੀਂ ਗਵਾਉਣੀ ਪਈ ਕਿਸੇ ਨੂੰ ਟ੍ਰੇਨ ਤੇ ਜੋਬ ਤੇ ਜਾਂਦੇ ਨੂੰ ਨਿਹੱਥੇ ਬੰਦੇ ਨੂੰ ਬੇਕਸੂਰ ਬੰਦੇ ਨੂੰ ਜਾਨ ਨਹੀਂ ਗਵਾਉਣੀ ਪਈ ਇਹਨਾਂ ਬੇਸਰ ਫਿਰੇ ਲੋਕਾਂ ਦੇ ਕਾਰਨ ਸੋ ਅਸੀਂ ਤਾਂ ਇਹਦਾ ਸਵਾਗਤ ਹੀ ਕਰਾਂਗੇ ਜੀ
ਜੀ ਸੋ ਅਗਲੀ ਖਬਰ ਹੈ ਜੀ ਫਤਿਹਗੜ੍ਹ ਚੂੜੀਆਂ ਉੱਥੇ ਇੱਕ ਬਜ਼ੁਰਗ ਦੇ ਨਾਲ ਜਿਹੜੇ ਕਿ ਅਮਰਧਾਰੀ ਸੀ ਉਹਨਾਂ ਦੇ ਨਾਲ ਕਾਫੀ ਬੁਰਾ ਵਿਹਾਰ ਕੀਤਾ ਗਿਆ ਤੇ ਰੌਲਾ ਸੀਗਾ ਜੀ ਜ਼ਮੀਨ ਦੇ ਝਗੜੇ ਦਾ ਸੋ ਉਹਨਾਂ ਨੂੰ ਜ਼ਬਰਦਸਤੀ ਸ਼ਰਾਬ ਵੀ ਪਿਲਾਈ ਗਈ ਤੇ ਉਹਨਾਂ ਦੇ ਨਾਲ ਉਹਨਾਂ ਦੇ ਕੇਸਾਂ ਨੂੰ ਪੱਟਿਆ ਗਿਆ ਤੇ ਕਾਫੀ ਬੁਰੀ ਹਾਲਤ ਦੇ ਵਿੱਚ ਉਹਨਾਂ ਨੂੰ ਕੁੱਟਿਆ ਗਿਆ ਸੋ ਇਸੇ ਬਾਰੇ ਤੁਸੀਂ ਕੀ ਕਹੋਗੇ ਬਰਾੜ ਸਾਹਿਬ
ਦੇਖੋ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਇਹ ਨਾ ਪਿੰਡ ਪੱਧਰ ਦੀ ਸੋਚ ਤੇ ਛੋਟੇ ਪੱਧਰ ਦੀਆਂ ਗੱਲਾਂ ਹੁੰਦੀਆਂ ਇਹਨਾਂ ਨੂੰ ਦੁਨੀਆਦਾਰੀ ਬਾਰੇ ਪਤਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਚਾਹੇ ਗੁਰਸਿੱਖ ਤਾਂ ਦੂਰ ਦੀ ਗੱਲ ਆ ਗਈ ਵੀ ਗੁਰਸਿੱਖ ਨੂੰ ਤਾਂ ਅਸੀਂ ਉਹ ਗੁਰਬਾਣੀ ਕਹਿੰਦੀ ਉਹਦੇ ਪਾਏ ਲੱਗਣ ਦੀ ਗੱਲ ਕਰਦੀ ਆ ਉਹਦੇ ਤਾਂ ਕੇਸਾਂ ਤੱਕ ਪਹੁੰਚਣੀ ਦੀ ਜੇ ਸੋਚ ਵੀ ਕੋਈ ਰੱਖਦਾ ਤਾਂ ਦੂਰ ਦੀਆਂ ਗੱਲਾਂ ਉੱਥੋਂ ਤਾਂ ਅਸੀਂ ਵੀ ਨਹੀਂ ਟਿੱਪਣੀ ਕਰ ਸਕਦੇ ਪਰ ਇਹ ਤਾਂ ਕਿਸੇ ਵੀ ਬਜ਼ੁਰਗ ਦੀ ਜੇ ਤੁਸੀਂ ਬੇਇੱਜ਼ਤੀ ਕਰਦੇ ਹੋ ਜਾਂ ਕੁਛ ਬਜ਼ੁਰਗ ਨੂੰ ਤੁਸੀਂ ਮਾੜਾ ਚੰਗਾ ਕਹਿਣੇ ਹੋ ਤਾਂ ਉਹ ਤੁਸੀਂ ਇੱਕ ਆਪਦੀ ਔਕਾਤ ਆਪਦੀ ਸੋਚ ਆਪਦਾ ਦਾਇਰਾ ਸ਼ੋ ਕਰ ਰਹੇ ਹੁੰਦੇ ਹੋ ਸੋ ਜੇ ਕਿਸੇ ਵੀ ਕਿਤੇ ਥਾਂ ਤੇ ਕੋਈ ਬਜ਼ੁਰਗ ਦੀ ਬੇਇੱਜ਼ਤੀ ਕਰ ਰਿਹਾ, ਉਹਨੂੰ ਮਾੜਾ ਚੰਗਾ ਕਹਿ ਰਿਹਾ, ਤਾਂ ਉਹਦੀ ਇੱਕ ਨਿੰਦਿਆ ਹੀ ਕੀਤੀ ਜਾਣੀ ਚਾਹੀਦੀ ਹੈ, ਨਿੰਦਿਆ ਹੀ ਕਰਨੀ ਬਣਦੀ ਆ। ਤੇ ਖਾਸ ਕਰਕੇ ਬਹੁਤ ਛੋਟੇ ਗਲੀ ਮੁਹੱਲੇ ਪੱਧਰ ਦੀਆਂ ਇਹ ਗੱਲਾਂ ਜਿਹੜੀਆਂ ਆਪਾਂ ਇਹ ਕਰ ਰਹੇ ਹਾਂ, ਤੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਉਸੇ ਪੱਧਰ ਤੇ ਨਜਿੱਠ ਲੈਣਾ ਚਾਹੀਦਾ।
ਜੀ, ਤੇ ਅੱਗੇ ਏਦਾਂ ਦੀ ਇੱਕ ਹੋਰ ਖਬਰ ਹੈ ਜੀ, ਇੱਕ ਬੱਚੇ ਨੂੰ ਸਕੂਲ ਦੇ ਵਿੱਚ ਫੀਸ ਨਾ ਦੇਣ ਕਰਕੇ ਉਹਨੂੰ ਧੁੱਪ ਦੇ ਵਿੱਚ ਖੜਾ ਕੀਤਾ ਗਿਆ ਸਾਰਾ ਦਿਨ। ਸੋ ਇਸ ਘਟਨਾ ਬਾਰੇ ਤੁਸੀਂ ਕੀ ਕਹੋਗੇ?
ਦੇਖੋ, ਮੈਨੂੰ ਲੱਗਦਾ ਬਾਬੀ ਜੀ ਆਪਾਂ ਇਹਨਾਂ ਘਟਨਾਵਾਂ ਨੂੰ ਛੱਡ ਹੀ ਦੇਈਏ ਚੰਗਾ ਬਿਹਤਰ, ਕਿਉਂਕਿ ਇਹਨਾਂ ਘਟਨਾ ਇਹ ਨਾ ਇੱਕ ਥੋੜੀ ਜਿਹੀ ਸੁਰਖੀਆਂ ਬਟੋਰਨ ਤੋਂ ਸਿਵਾਏ ਹੋਰ ਕੁਛ ਨਹੀਂ ਹੈ। ਧੁੱਪਾਂ ਚ ਮੈਂ ਵੀ ਖੜਾ, ਮੈਂ ਵੀ ਮੁਰਗਾ ਬਣਿਆ, ਤੁਸੀਂ ਵੀ ਬੈਂਚ ਤੇ ਹੱਥ ਖੜੇ ਕੀਤੇ ਹੋਣਗੇ, ਸਭ ਕੁਛ ਕੀਤਾ। ਜੇ ਕੋਈ ਟੀਚਰ ਜੇ ਕੋਈ ਸਜ਼ਾ ਦੇ ਰਿਹਾ, ਉਹਦੇ ਚ 99% ਸਜ਼ਾ ਉਹ ਤਾਂ ਵੀ ਉਹ ਬੱਚੇ ਦਾ ਭਵਿੱਖ ਸੁਧਾਰਨਾ ਚਾਹੁੰਦਾ, ਕਿਸੇ ਬੱਚੇ ਨਾਲ ਟੀਚਰ ਦੀ ਸਿੱਧੀ ਨਿੱਜੀ ਦੁਸ਼ੀ। ਇਹ ਜਿਹੜੀਆਂ ਚੀਜ਼ਾਂ ਨਾ, ਸਾਨੂੰ ਚਾਹੀਦਾ ਵੀ ਪਿੰਡਾਂ ਦੀਆਂ ਰਾਇਤਾਂ ਪੱਧਰ ਤੇ ਦੇ ਹੱਲ ਹੋਣ ਤੇ ਉਹਨਾਂ ਦਾ ਸੁਧਾਰ ਹੋਵੇ। ਮੇਰੇ ਹਿਸਾਬ ਨਾਲ ਜਿਹੜੀ ਖਬਰ ਅੱਜ ਕਰਨੀ ਬਣਦੀ ਆ, ਤੁਸੀਂ ਸ਼ਾਇਦ ਇਗਨੋਰ ਤੁਹਾਡੇ ਤੋਂ ਰਹਿ ਗਈ ਆ ਉਹ ਖਬਰ, ਉਹ ਆਸਟ੍ਰੇਲੀਅਨ ਵੀਜ਼ੇ ਦੀ ਬਣਦੀ ਆ, ਜਿਹੜੀ ਵੀਜ਼ੇ ਦੇ ਮਾਮਲੇ ਚ ਟਰਨਬੁੱਲ ਨੇ ਜਿਹੜੀਆਂ ਗੱਲਾਂ ਕੀਤੀਆਂ, ਤੇ ਜਾਂ ਜਿੰਨੇ ਕ ਸਾਡੇ ਅੱਜ ਖਾਸ ਕਰਕੇ ਜਿਹੜੇ ਵੀਜ਼ੇ ਦੀ ਲਾਈਨ ਚ ਲੱਗੇ ਲੋਕ ਆ, ਜਾਂ ਜਿਨ੍ਹਾਂ ਨੇ ਸਟੂਡੈਂਟ ਲੋਕ ਆ, ਉਹ ਕਾਫੀ ਵੱਡੇ ਪੱਧਰ ਤੇ ਅੱਜ ਪ੍ਰਭਾਵਿਤ ਹੋਏ ਆ, ਤੇ ਉਹ ਹਰ ਪਾਸੇ ਤੁਸੀਂ ਦੇਖੋਗੇ ਉਹਦੀ ਚਰਚਾ ਚੱਲ ਰਹੀ ਆ, ਤਾਂ ਉਹ ਜ਼ਰੂਰ ਮੈਨੂੰ ਲੱਗਦਾ ਗੱਲ ਕਰਨੀ ਬਣਦੀ ਆਪਾਂ ਨੂੰ।
ਜੀ ਜੀ, ਮੈਨੂੰ ਸੀਗਾ ਕਿ ਪਹਿਲਾਂ ਆਪਾਂ ਇੰਡੀਆ ਦੀਆਂ ਖਬਰਾਂ ਦੇ ਕਰਕੇ ਉਸ ਤੋਂ ਬਾਅਦ ਚ ਆਸਟ੍ਰੇਲੀਆ ਤੇ ਆਵੇ। ਸੋ ਚਲੋ ਜੀ, ਫਿਰ ਆਪਾਂ ਇੱਥੋਂ ਹੀ ਸਟਾਰਟ ਕਰਦੇ ਹਾਂ ਕਿ 4577 ਵੀਜ਼ਾ ਵਾ ਜਿਹੜਾ, ਉਹਦੇ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਆਈਆਂ ਨੇ, ਤੇ ਉਸ ਦੇ ਬਾਰੇ ਤੁਸੀਂ ਸਾਡੇ ਲਿਸਨਰ ਨੂੰ ਦੱਸੋ ਕਿ ਕਿਹੜੀਆਂ ਕਿਹੜੀਆਂ ਤਬਦੀਲੀਆਂ ਆਈਆਂ, ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਸਾਡੇ ਜਿਹੜੇ ਸਟੂਡੈਂਟ ਭੈਣ ਭਰਾ ਵਾ ਉਹਨਾਂ ਤੇ ਕੀ ਅਸਰ ਪਊਗਾ।
ਦੇਖੋ, 4577 ਵੀ ਪੁਰਾਣੀ ਹੋ ਗਈ ਗੱਲ 3-4 ਦਿਨਾਂ ਦੀ, ਤੇ ਉਹ 4577 ਦੇ ਮਾਮਲੇ ਚ ਆਪਾਂ ਕੋਸ਼ਿਸ਼ ਕਰਾਂਗੇ। ਕੱਲ ਜਿਵੇਂ ਜਸਪਾਲ ਸੰਧੂ ਹੋਰਾਂ ਨੇ ਇੰਟਰਵਿਊ ਕੀਤੀ ਸੀ, ਆਪਦੀ ਵੀਡੀਓ ਭੇਜੀ ਆਪਾਂ, ਪਰ ਹਜੇ ਉਹਦੇ ਤੇ ਬਹੁਤ ਸਾਰਾ ਭੁਲੇਖੇ ਆ, ਭਰਮ ਆ। ਉਹ ਸਾਡੇ ਜਿੰਨੇ ਵੀ ਮਾਈਗ੍ਰੈਂਟ ਦੇ ਸਾਡੇ ਜਿਹੜੇ ਵਕੀਲ ਆ ਕੰਮ ਕਰ ਰਹੇ ਆ, ਉਹ ਕਰ ਰਹੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਜਿਹੜੀ ਇਹਦੀ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਹੋਰ ਬਿੱਲੀ ਨੇ ਥੈਲੋਂ ਬਾਹਰ ਆ ਜਾਣਾ, ਤੇ ਅਸੀਂ ਸਾਡੇ ਮਿੱਤਰ ਜੀ ਨਵਜੋਤ ਕਹਿਲੇ ਉਹਨਾਂ ਨੂੰ ਵੀ ਕਿਹਾ ਸੀ, ਉਹ ਇਹ ਲਾਇਰ ਵੀ ਇਸ ਦੇ ਉੱਤੇ ਹੋਰ ਵਰਕਆਊਟ ਕਰੋ, ਤੇ ਆਪਾਂ ਉਹਨਾਂ ਨੂੰ ਲਵਾਂਗੇ ਹੋ ਸਕਿਆ ਤਾਂ ਕੱਲ ਦੇ ਪ੍ਰੋਗਰਾਮ ਚ ਅਮਨਦੀਪ ਨਾਲ ਜਾਂ ਪਰਸੋਂ, ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਦੇ ਉੱਤੇ। ਪਰ ਦੇ ਪਾਸੇ ਜਿਹੜੀ ਰਾਤ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ, ਕੱਲ ਜਿਹੜਾ ਬਿਆਨ ਆਇਆ ਜਿਹਦੇ ਤਹਿਤ ਹੋਗੀ, ਤੇ ਬਹੁਤ ਹੀ ਸਖਤ ਕਦਮ ਹੋਰ ਵੀਜ਼ਿਆਂ ਦੇ ਸੰਬੰਧ ਚ ਵੀ ਚੱਕ ਲਏ ਗਏ, ਖਾਸ ਕਰਕੇ ਸਿਟੀਜ਼ਨਸ਼ਿਪ ਦੇ ਮਾਮਲੇ ਦੇ ਵਿੱਚ 4 ਸਾਲ ਵੀ ਕਰ ਸੁਵਿਧਾ ਪੱਧਰ ਵੀ ਉੱਚਾ ਕੀਤਾ ਗਿਆ, ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਸ ਗੱਲਾਂ ਨੂੰ ਸਾਰੇ ਲੋਕ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਇੰਡੀਆ ਦੌਰੇ ਦੇ ਨਾਲ ਮਿਲਾ ਮਿਲਾ ਵੀ ਦੇਖ ਰਹੇ ਆ, ਕੋਈ ਕਹਿ ਰਿਹਾ ਮੋਦੀ ਦੇ ਕਾਰਨ ਹੋਇਆ, ਮੋਦੀ ਦੇ ਨਾਲ ਰਹਿਣ ਕਰਕੇ ਇਹ ਗੱਲਾਂ ਹੋ ਗਈਆਂ। ਪਰ ਮੇਰਾ ਮੰਨਣਾ ਵੀ ਇਹ ਜਿਹੜਾ ਵੱਡਾ ਫੈਸਲਾ ਆਇਆ, ਇਹ ਓਵਰਨਾਈਟ ਫੈਸਲਾ ਨਹੀਂ ਹੈ, ਇਹ ਫੈਸਲਾ ਕੋਈ ਇਹ ਨਹੀਂ ਹੈ ਇੰਡੀਆ ਆਉਣ ਤੋਂ ਬਾਅਦ ਟਰਨਬੁੱਲ ਨੇ ਬਣਾਇਆ। ਇਸ ਫੈਸਲੇ ਦੇ ਉੱਤੇ ਕਾਫੀ ਵੱਡੇ ਪੱਧਰ ਦੇ ਉੱਤੇ ਪਹਿਲਾਂ ਕਮੇਟੀਆਂ ਦਾ ਗਠਨ ਹੋਇਆ ਹੋਇਆ ਸੀ, ਤੇ ਕਮੇਟੀਆਂ ਆਪੋ ਆਪਣੇ ਕੰਮਾਂ ਤੇ ਲੱਗੀਆਂ ਹੋਈਆਂ ਸਨ, ਪਰ ਹੁਣ ਪੋਜੀਸ਼ਨ ਇਹ ਹੋ ਗਈ ਆ ਵੀ ਜਿਹੜੀ ਉਹ ਲਾਗੂ ਕਰ ਦਿੱਤਾ ਗਿਆ। ਤੇ ਪਰ ਸਾਡੇ ਲੋਕ ਤੁਸੀਂ ਦੇਖੋਗੇ ਉਹ ਫੇਸਬੁੱਕ ਤੇ ਬਹੁਤ ਮੰਦੀ ਚੰਗੀ ਸ਼ਬਦਾਵਲੀ ਵੀ ਲਿਖ ਰਹੇ ਆ ਟਰਨਬੁੱਲ ਨੂੰ, ਬਹੁਤ ਸਾਰੀਆਂ ਗੱਲਾਂ ਕਰ ਰਹੇ ਆ। ਮੇਰਾ ਪਰਸਨਲੀ ਤੌਰ ਤੇ ਮੰਨਣਾ ਇਹ ਆ ਵੀ ਮੈਂ ਵੀ ਰਾਜੀ ਹਾਂ ਵੀ ਸਾਡੇ ਜਿਹੜੇ ਸਟੂਡੈਂਟ ਭਰਾ ਜਾਂ ਜਿਹੜੇ ਪਰਿਵਾਰਾਂ ਨੇ ਇੰਨੇ ਦੁੱਖ ਸੁੱਖ ਝੱਲ ਕੇ ਇੱਥੋਂ ਤੱਕ ਪਹੁੰਚੇ ਕੀਤੇ ਆ, ਉਹਨਾਂ ਦਾ ਜਿਹੜਾ ਮੇਨ ਮਕਸਦ ਪੱਕੇ ਹੋਣਾ ਸੀ, ਜੇ ਉਹ ਪੱਕੇ ਹੀ ਨਹੀਂ ਹੋਣਗੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਉਹਨਾਂ ਨੂੰ ਹੋਰ ਕਸ਼ਟ ਝੱਲਣੇ ਪੈਣਗੇ, ਤਾਂ ਸਾਡਾ ਵੀ ਦਿਲ ਦੁਖਦਾ। ਪਰ ਦੂਜੇ ਪਾਸੇ ਸਾਨੂੰ ਜੁੱਤੀ ਦੀ ਪੀੜ ਉਹਨਾਂ ਲੋਕਾਂ ਦੀ ਵੀ ਦੇਖਣੀ ਪੈਣੀ ਆ ਜਿਨ੍ਹਾਂ ਦੇ ਹੋਰ ਲੋਕਾਂ ਨੇ ਜਿਨ੍ਹਾਂ ਨੇ ਪਾਈ ਹੋਈ ਆ, ਤਾਂ ਉਹਦੇ ਚ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਦੀ ਜੁੱਤੀ ਵੀ ਹੈ ਜੀ। ਉਹ ਆਸਟ੍ਰੇਲੀਆ ਇੱਕ ਆਪਦੇ ਆਪ ਚ ਇੱਕ ਮੁਲਕ ਆ ਜੀ, ਉਸ ਮੁਲਕ ਨੇ ਦੀਆਂ ਆਪਦੀਆਂ ਪਾਲਿਸੀਜ਼ ਆ ਜੀ, ਇਸ ਮੁਲਕ ਦੀਆਂ ਆਪਦੇ ਜਿਹੜੇ ਇੱਕ ਏਜੰਡੇ ਆ, ਉਸ ਤਹਿਤ ਉਹ ਜੋ ਕੁਛ ਕਰਨਾ ਚਾਹੁੰਦੇ ਆ ਉਹ ਕਰ ਰਹੇ ਆ। ਹੁਣ ਜੇ ਅਸੀਂ ਇਹ ਆ ਵੀ ਸਾਡੇ ਲਈ ਕਾਨੂੰਨ ਹੋਰ ਕਿਸੇ ਲਈ ਹੋਰ, ਸਾਡੀ ਇਹ ਸੋਚ ਆ, ਮੰਨ ਲਈਏ ਵੀ ਅਸੀਂ ਆਪ ਬਿਜ਼ਨਸ ਕਰਦੇ ਆ ਤੇ ਅਸੀਂ ਬਿਜ਼ਨਸ ਦੇ ਵਿੱਚ ਇੱਕ ਇੰਪਲਾਈ ਹਾਇਰ ਕਰਨਾ, ਤਾਂ ਅਸੀਂ ਉਸ ਉਹਦੀਆਂ ਕੁਆਲਿਟੀਜ਼ ਦੇਖਾਂਗੇ ਵੀ ਉਹਨੂੰ ਜਿਹੜਾ ਮਿਹਨਤੀ ਵੀ ਹੋਵੇ, ਸਿਹਤ ਪੱਟੀਓ ਫਿੱਟ ਹੋਵੇ, ਉਹਦੇ ਚ ਸਕਿੱਲ ਵੀ ਹੋਵੇ ਤੇ ਉਹ ਸਕਿੱਲਾਂ ਦੇ ਨਾਲ ਨਾਲ ਉਹਦੇ ਚ ਐਕਸਟਰਾ ਸਕਿੱਲ ਹੋਣ, ਜਿਵੇਂ ਮੰਨ ਲਓ ਵੀ ਇੱਕ ਇੰਡਸਟਰੀ ਦੇ ਵਿੱਚ ਭਾਵੇਂ ਪੈਕਿੰਗ ਦੀ ਜੋਬ ਕਰ ਰਿਹਾ ਬੰਦਾ, ਪਰ ਜੇ ਉਹਦੇ ਚ ਐਕਸਟਰਾ ਸਕਿੱਲ ਦੇ ਤੌਰ ਤੇ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਹੋਵੇ, ਉਹਦੇ ਕੋਲ ਫੋਕ ਲਿਫਟ ਦਾ ਲਾਇਸੈਂਸ ਹੋਵੇ, ਉਹਦੇ ਕੋਲ ਫਰੰਟ ਲੋਡਰ ਦਾ ਲਾਇਸੈਂਸ ਹੋਵੇ, ਤਾਂ ਕਿਤੇ ਨਾ ਕਿਤੇ ਉਹਨਾਂ ਲੋਕ ਉਸ ਇੰਡਸਟਰੀ ਨੂੰ ਬੈਨੀਫਿਟ ਹੋਊਗਾ ਵੀ ਉਹ ਇੱਕ ਚੰਗਾ ਬੰਦਾ ਹਾਇਰ ਕਰ ਰਹੇ ਆ ਜਿਹਦੇ ਨਾਲ ਕਿ ਆਉਣ ਵਾਲੇ ਦਿਨਾਂ ਚ ਉਹਨਾਂ ਦੀ ਇੰਡਸਟਰੀ ਨੂੰ ਫਾਇਦਾ ਹੋਊਗਾ। ਸੋ ਇਹ ਐਂਗਲ ਨਾਲ ਦੇਸ਼ ਦੇਖਦੇ ਆ ਜੀ, ਉਹ ਆਪਦੇ ਮੁਲਕ ਦੇ ਫਾਇਦੇ ਮੁਤਾਬਕ ਕੋਈ ਫੈਸਲੇ ਕਰਦੇ ਆ, ਉਹ ਤੁਹਾਡੇ ਮੁਤਾਬਕ ਨਹੀਂ ਸੋਚਦੇ, ਤੁਹਾਡੇ ਮੁਤਾਬਕ ਫੈਸਲੇ ਨਹੀਂ ਕਰਦੇ। ਸੋ ਉਹਨਾਂ ਲੋਕਾਂ ਦਾ ਅਪਸੁੱਟ ਹੋਣਾ ਲਾਜ਼ਮੀ ਆ ਜਿਹੜੇ ਵਿਚਾਰੇ ਬਹੁਤ ਸਾਲਾਂ ਤੋਂ ਲਮਕ ਰਹੇ ਸੀ ਤੇ ਉਡੀਕ ਰਹੇ ਸੀ ਵੀ ਕਿਵੇਂ ਨਾ ਕਿਵੇਂ ਅਸੀਂ ਵੀ ਸਿਟੀਜਨ ਹੁੰਦੇ ਹੋਈਏ, ਅਸੀਂ ਵੀ ਕੰਗਾਰੂ ਵਾਲਾ ਪਾਸਪੋਰਟ ਲੈਂਦੇ ਹੋਈਏ, ਪਰ ਉਹ ਉਹਨਾਂ ਲਈ ਹੁਣ ਮੰਜ਼ਿਲ ਹੋਰ ਦੂਰ ਹੋ ਗਈ ਆ। ਪਰ ਦੂਜੇ ਐਂਗਲ ਤੋਂ ਜੇ ਦੇਖਦੇ ਹਾਂ ਤਾਂ ਇਹ ਮੁਲਕ ਆ ਜੀ, ਇਹਦਾ ਆਪਦੇ ਇਹਨੇ ਭਲਾ ਸੋਚਣਾ, ਫੇਰ ਤੁਹਾਡਾ ਭਲਾ ਸੋਚਣਾ। ਇਸ ਕਰਕੇ ਅਸੀਂ ਜੋ ਜਿਨ੍ਹਾਂ ਦੇ ਸੂਤ ਆ ਗਿਆ ਕੜਾ, ਜਿਹਨੂੰ ਕਹਿੰਦੇ ਆ ਵੀ ਦਾਲ ਆ ਗਿਆ, ਤੇ ਜਿਹੜੇ ਹੁਣ ਤੱਕ ਸਾਡੇ ਵਰਗੇ ਘੱਟ ਪੜ੍ਹੇ ਲਿਖੇ ਘੱਟ ਜਿਹੜੇ ਸਕਿੱਲ ਵਾਲੇ ਲੋਕ ਵੀ ਪੱਕੇ ਹੋ ਗਏ ਆ, ਉਹ ਆਪਦੇ ਆਪ ਨੂੰ ਭਾਗਾਂ ਵਾਲੇ ਸਮਝਣ ਜੀ, ਕੁਦਰਤ ਦੀ ਮਿਹਰ ਸਮਝਣ ਵੀ ਹੋ ਗਈ ਆ। ਪਰ ਹੁਣ ਇਸ ਤੋਂ ਬਾਅਦ ਜਿਹੜਾ ਕੁਛ ਹੋਣ ਜਾ ਰਿਹਾ ਉਹ ਮੁਲਕ ਆਪਦੇ ਪੱਧਰ ਤੇ ਸੋਚੂਗਾ, ਕਿਉਂਕਿ ਰਿਪੋਰਟਸ ਗਈਆਂ ਕਿੱਥੇ ਕਿੱਥੇ ਬੁਰਾ ਹੋਇਆ, ਕਿੱਥੇ ਕਿੱਥੇ ਮਾੜਾ ਹੋਇਆ, ਕੀ ਕੀ ਸਕਿੱਲ ਦੀ ਘਾਟ ਸੀ, ਅੰਗਰੇਜ਼ੀ ਘੱਟ ਆਉਣ ਕਾਰਨ ਕੀ ਕੀ ਪ੍ਰੋਬਲਮਾਂ ਆਉਂਦੀਆਂ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਕਮੇਟੀਆਂ ਬੈਠੀਆਂ, ਉਹ ਕਮੇਟੀਆਂ ਨੇ ਫੈਸਲੇ ਕੀਤੇ ਆ। ਹਾਂ, ਜਿਹੜਾ ਬੰਦਾ ਲਾਗੂ ਕਰਦਾ ਉਹ ਬੰਦੇ ਨੂੰ ਸੋਭਾ ਤੇ ਗਾਲਾਂ ਦੋਨੇ ਇਕੱਠੇ ਇੱਕ ਟਾਈਮ ਤੇ ਮਿਲਦੀਆਂ। ਤੇ ਹੁਣ ਤੁਸੀਂ ਇਹ ਜੇ ਕਹੋ ਵੀ ਟਰਨਬੁੱਲ ਦਾ ਫੈਸਲਾ ਬਿਲਕੁਲ ਗਲਤ ਆ, ਉਹ ਆਪਣੇ ਲਈ ਗਲਤ ਆ, ਜਿਹੜੇ ਮਾਈਗ੍ਰੈਂਟ ਆਏ ਆ ਉਹਨਾਂ ਲਈ ਗਲਤ ਆ। ਮਾਈਗ੍ਰੈਂਟ ਕਿੰਨੇ ਪਰਸੈਂਟ ਪ੍ਰਭਾਵਿਤ ਹੋਣਗੇ ਆਸਟ੍ਰੇਲੀਆ ਦੀ ਜਿਹੜੀ ਆਬਾਦੀ ਦੇ ਵਿੱਚੋਂ? 5%, 7%, 10%, ਪਰ 90% ਲੋਕ ਤਾਂ ਇਸ ਫੈਸਲੇ ਦਾ ਸਵਾਗਤ ਕਰਨਗੇ। ਤੇ ਪੋਲੀਟੀਸ਼ੀਅਨ ਆ ਜਿਹੜੇ ਨਾ, ਉਹ ਹਮੇਸ਼ਾ ਗਿਣਤੀ ਵਾਲੇ ਪਾਸੇ ਜਾਂਦੇ ਆ, ਜਿੱਥੇ ਗਿਣਤੀ ਵੱਧਦੀ ਆ, ਜਿੱਥੇ ਵੋਟਾਂ ਵੱਧਦੀਆਂ, ਉਹ ਜਿਹੀਆਂ ਗੱਲਾਂ ਉਹ ਕਰਦੇ ਆ। ਸੋ ਉਹੀ ਗੱਲ ਕੀਤੀ ਆ। ਮੈਂ ਆਪਣੇ ਪੱਧਰ ਤੇ ਦੇਖਾਂ, ਜੇ ਮੈਂ ਵੀ ਕੋਈ ਮੁਲਕ ਚਲਾਉਂਦਾ ਹੋਵਾਂ, ਮੈਂ ਵੀ ਕਿਸੇ ਮੁਲਕ ਦਾ ਕੁਛ ਮੁਖੀ ਹੋਵਾਂ, ਤਾਂ ਮੈਂ ਜ਼ਰੂਰ ਆਪਦੇ ਬਾਰੇ ਹੀ ਸੋਚੂਗਾ। ਮੈਂ ਕਦੇ ਨਹੀਂ ਸੋਚਦਾ ਵੀ ਪੰਜਾਬ ਚ, ਭਾਰਤ ਚ ਉੱਥੇ ਜਿਹੜੇ ਕਿਸਾਨ ਆ ਫਾਇਲ ਲੈ ਰਹੇ ਆ, ਤੇ ਮੈਂ ਉਹਨਾਂ ਦੇ ਬੱਚਿਆਂ ਨੂੰ ਇੱਥੇ ਲਿਆਵਾਂ ਤੇ ਉਹਨਾਂ ਨੂੰ ਪੱਕੇ ਕਰਦੇ ਆ। ਕੀ ਤੁਸੀਂ ਸੋਚੋਗੇ ਇਹ ਗੱਲ? ਜੇ ਸੋਚਦੇ ਹੋ ਤਾਂ ਬੇਨਤੀ ਆ, ਜੇ ਜਿਹੜੇ ਲੋਕ ਗਾਲਾਂ ਦੇ ਰਹੇ ਨੇ ਇਸ ਟਾਈਮ ਟਰਨਬੁੱਲ ਨੂੰ, ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਚੰਗੇ ਉਹਨੇ ਫੈਸਲੇ ਲਏ ਜਾਂ ਚੰਗਾ ਕੰਮ ਕੀਤਾ, ਜੋ ਕੁਛ ਕੀਤਾ, ਜਿਹੜਾ ਵੀ ਪ੍ਰਭਾਵਿਤ ਹੋਇਆ, ਮੈਂ ਵੀ ਉਹਨਾਂ ਨਾਲ ਦੁਖੀ ਹਾਂ। ਮੈਨੂੰ ਵੀ ਇਹ ਦੁੱਖ ਆ ਵੀ ਯਾਰ ਬੜੀ ਮੁਸ਼ਕਲ ਨਾਲ ਲੋਕ ਇੱਥੇ ਆਏ ਸੀ ਤੇ ਉਹਨਾਂ ਨੂੰ ਕਿਵੇਂ ਨਾ ਕਿਵੇਂ, ਪਰ ਅਸੀਂ ਉਹ ਗਾਲਾਂ ਨਹੀਂ ਦੇ ਸਕਦੇ ਉਹਨਾਂ ਨੂੰ। ਜੇ ਗਾਲਾਂ ਦੇਣ ਦੀ ਗੱਲ ਕਰਦੇ ਨਾ, ਤੇ ਤੁਸੀਂ ਆਪਦੇ ਤੇ ਲਾ ਕੇ ਦੇਖੋ ਵੀ ਜਿੱਡੇ ਕੁ ਪੱਧਰ ਦੀ, ਮੰਨ ਲਓ ਆਪਾਂ ਦੇਸ਼ ਦੇ ਰਾਜੇ ਤਾਂ ਨਹੀਂ ਬਣ ਸਕਦੇ, ਮੰਨ ਲਓ ਮੈਂ ਆਪਦੇ ਘਰ ਦੀ, ਚਲੋ ਮੇਰੇ ਇੱਕ ਹੱਥ ਚ ਕਬੀਲਦਾਰੀ ਆ, ਕੀ ਮੈਂ ਆਪਦੇ ਗੁਆਂਢੀਆਂ ਦੇ ਮੁੰਡੇ ਨੂੰ ਵੀ ਆਪਦਾ ਹਿੱਸਾ ਵੰਡ ਕੇ ਦੇ ਸਕਦਾ, ਜਾਂ ਆਪਦੇ 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 ਪਰਿਵਾਰ ਦੀ ਕੋਈ ਚੀਜ਼ ਵੱਢ ਕੇ ਤੇ ਗੁਆਂਢੀਆਂ ਦੇ ਜਵਾਕ ਨੂੰ ਦੇ ਸਕਦਾ? ਇਹ ਇਸ ਐਂਗਲ ਤੋਂ ਸੋਚੋ। ਸੋ ਲੜਨ ਭਿੜਨ ਗਾਲਾਂ ਦੇਣ ਤੋਂ, ਮੰਦੀ ਸ਼ਬਦਾਵਲੀ ਤੋਂ ਬਿਹਤਰ ਆ ਵੀ ਅਸੀਂ ਕੋਈ ਕਾਨੂੰਨੀ ਤੌਰ ਦੇ ਉੱਤੇ ਇਹੋ ਜਿਹਾ ਪ੍ਰੈਸ਼ਰ ਪਾਈਏ, ਸਾਰੇ ਰਲ ਕੇ ਕੋਈ ਇਹੋ ਜਿਹੀ ਪਟੀਸ਼ਨ ਸਰਕਾਰ ਨੂੰ ਭੇਜੀਏ ਜਿਹਦੇ ਚ ਕੋਈ ਇਹ ਹੋਵੇ ਵੀ ਭਾਈ ਹੁਣ ਤੱਕ ਜਿਹੜੇ ਆ ਚੁੱਕੇ ਲੋਕ ਆ ਉਹ ਪਿਛਲੇ ਕਾਨੂੰਨ ਚ ਰਹਿਣ, ਤੇ ਜਿਹੜੇ ਇਦੋਂ ਬਾਅਦ ਆਉਣੇ ਆ ਉਹ ਅਗਲੇ ਆਪਦਾ ਮਨ ਬਣਾ ਕੇ ਆਉਣਗੇ ਵੀ ਭਾਈ ਸਾਨੂੰ ਪਤਾ ਵੀ ਸਾਨੂੰ ਇੰਨੇ ਚਿਰ ਚ PR ਮਿਲੂਗੀ, ਇੰਨੇ ਚਿਰ ਚ ਸਾਨੂੰ ਸਿਟੀਜਨ ਮਿਲੂਗੀ, ਜੇ ਅਸੀਂ ਹਾਂਗੇ ਕਾਬਲ ਤਾਂ ਜਾਂਦੇ ਆ, ਨਹੀਂ ਜਾਂਦੇ। ਪਰ ਜਿਹੜੇ ਬੰਦੇ ਇੱਥੇ, ਕਈ ਲੋਕ ਮੈਂ ਇਹੋ ਜਿਹੇ ਵੀ ਦੇਖੇ ਜਿਹੜੇ 5-5, 7-7 ਸਾਲ ਦੇ ਵੀ ਇੱਥੇ ਆ, ਪਰ ਹਜੇ ਵੀ ਉਹ ਤਰਸ ਰਹੇ ਆਪਦੇ ਪੈਰ ਲੱਗਣ ਲਈ। ਉਹਨਾਂ ਲੋਕਾਂ ਲਈ ਕਿਤੇ ਨਾ ਕਿਤੇ ਥੋੜੀ ਜਿਹੀ ਸਰਕਾਰ ਰਾਹਤ ਦੇ ਕੇ, ਜੇ ਇਹੀ ਫੈਸਲਾ ਕਰਨਾ ਸੀ ਤਾਂ ਇੱਦਾਂ ਵੀ ਕੀਤਾ ਜਾ ਸਕਦਾ ਸੀ ਵੀ ਹੁਣ ਤੱਕ ਜਿਵੇਂ 2 ਵਾਰ ਆਸਟ੍ਰੇਲੀਆ ਕਾਮਿਆਂ ਨੂੰ ਪੱਕੇ ਕਰ ਚੁੱਕੀ ਆ, 2 ਵਾਰ ਆਸਟ੍ਰੇਲੀਆ ਬਿਨਾਂ ਸ਼ਰਤ ਸਾਰਿਆਂ ਨੂੰ ਪੱਕੇ ਕਰ ਚੁੱਕੀ ਆ ਜਦੋਂ ਇਹਨੂੰ ਲੋੜ ਸੀ, ਤਾਂ ਹੁਣ ਵੀ ਟਰਨਬੁੱਲ ਦੋਨਾਂ ਦੇ ਦੋਨਾਂ ਪੱਖੋਂ ਦਿਲ ਜਿੱਤ ਸਕਦਾ ਸੀ ਦੋਨਾਂ ਪਾਸਿਓਂ, ਤਾਂ ਉਹ ਇੱਕ ਗੱਲ ਕਹਿ ਸਕਦਾ ਸੀ ਵੀ ਇੰਨੀ ਤਰੀਕ ਤੱਕ ਜੇ ਮੰਨ ਲਓ ਅੱਜ ਤੋਂ 6 ਮਹੀਨੇ ਪਹਿਲਾਂ ਦੀ ਵੀ ਪਾ ਦਿੰਦਾ, ਜਾਂ ਇਹ ਕਹਿ ਦਿੰਦਾ ਵੀ ਜਿਹੜਾ ਸਾਲ 6 ਮਹੀਨੇ ਦਾ ਆਇਆ ਉਹ ਨਹੀਂ ਅਜੇ ਇੰਨਾ ਪ੍ਰਭਾਵਿਤ, ਜਿਹੜੇ 4-4, 3-3 ਸਾਲਾਂ ਤੋਂ ਲਮਕੀ ਜਾਂਦੇ ਆ, 10 ਸਾਲਾਂ ਤੋਂ ਲਮਕੀ ਜਾਂਦੇ ਆ, ਇਹ ਕਹਿ ਦਿੰਦਾ ਵੀ ਭਾਈ ਪਿਛਲੇ ਜਿਹੜੇ 4-2 ਸਾਲ ਤੋਂ ਪਹਿਲਾਂ ਜੋ ਵੀ ਆਇਆ ਉਹ ਸਾਰਿਆਂ ਨੂੰ ਸਟੇਟਵੇ ਅਸੀਂ ਕਰਦੇ ਹਾਂ ਪੱਕੇ, ਤੇ ਉਦੋਂ ਬਾਅਦ ਜਿਹੜਾ ਹੁਣ ਸਾਡੇ ਕਾਨੂੰਨ ਆ ਜਿਹੜੇ ਇਹ ਹੋਣਗੇ। ਮੈਨੂੰ ਲੱਗਦਾ ਇਸ ਨਾਲ ਇਹ ਆਪਦੀਆਂ ਵੋਟਾਂ ਦੀ ਗਿਣਤੀ ਤੇ ਆਪਦੇ ਲੋਕਾਂ ਹਮਾਇਤ ਆ ਜਿਹੜੀ ਦੋਨਾਂ ਪਾਸਿਓਂ ਡਬਲ ਤੌਰ ਤੇ ਵੀ ਲੈ ਸਕਦਾ ਸੀ। ਮਾਈਗ੍ਰੈਂਟ ਵੀ ਜਿਹੜੇ ਪੱਕੇ ਹੋ ਜਾਂਦੇ ਉਹ ਵੀ ਗੁਣਗਾਣ ਗਾਉਂਦੇ, ਤੇ ਜਿਹੜੇ ਜਿਨ੍ਹਾਂ ਲੋਕਾਂ ਨੂੰ ਇਤਰਾਜ਼ ਆ ਵੀ ਧੜਾ ਧੜ ਮਾਈਗ੍ਰੈਂਟ ਆ ਕੇ ਉਹਨਾਂ ਦੇ ਬੱਚਿਆਂ ਦੀਆਂ ਨੌਕਰੀਆਂ ਖੋ ਰਹੇ ਆ, ਉਹਨਾਂ ਲਈ ਮੁਸ਼ਕਲ ਹਾਲਾਤ ਪੈਦਾ ਕਰ ਰਹੇ ਆ, ਕੰਪੀਟੀਸ਼ਨ ਪੈਦਾ ਕਰ ਰਹੇ ਆ, ਸ਼ਾਇਦ ਉਹ ਵੀ ਚੁੱਪ ਕਰ ਜਾਂਦੇ ਇਸ ਨਾਲ।
ਸੋ ਬਰਾਕ ਸਾਹਿਬ ਜਿਹੜਾ ਇਹਨਾਂ ਨੇ ਹੁਣ ਸਿਟੀਜ਼ਨ ਦਾ ਚੇਂਜ ਕੀਤਾ ਵਾ, ਇਹਦੇ ਵਿੱਚ ਚੇਂਜ ਹੋਰ ਕੀ ਹੋਈਆਂ ਮੈਂ? ਜਾਂ ਤਾਂ ਇੱਕ ਤਾਂ ਟਾਈਮ ਪੀਰੀਅਡ ਹੀ ਵਧਾਇਆ ਵਾ ਕਿ ਹਾਂ ਵੀ ਸਿਟੀਜ਼ਨ ਦੀ ਟਾਈਮ ਪੀਰੀਅਡ ਪਹਿਲਾਂ ਇੱਕ ਸੀ ਤੇ ਹੁਣ ਪੀਆਰ ਤੋਂ ਬਾਅਦ ਤੁਸੀਂ 4 ਸਾਲ ਦਾ ਕਰ ਦਿੱਤਾ ਵਾ, ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੇਂਜਿਸ ਕੀਤੀਆਂ ਨੇ?
ਦੇਖੋ ਚੇਂਜਿਸ ਤਾਂ ਕਾਫੀ ਕੀਤੀਆਂ, ਪਰ ਜਿਹੜੀਆਂ ਉਹੀ ਕਾਨੂੰਨ, ਜਿਹੜਾ ਬੰਦਾ ਜਿਹੜਾ ਨੂੰ ਇਹਦੇ ਤੇ ਬਰੀਕੀ ਨਾਲ ਦੇ ਸਕਦਾ ਜਵਾਬ ਤਾਂ ਉਹੀ ਇਸ ਸਵਾਲ ਦਾ ਦੇ ਸਕਦਾ, ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਕਿਸੇ ਐਕਸਪਰਟ ਨੂੰ ਲੈ ਕੇ ਆਈਏ ਇੱਕ ਦਿਨ ਚ ਪ੍ਰੋਗਰਾਮ ਚ, ਤਾਂ ਕਿ ਉਹ ਐਕਸਪਰਟ ਇਹਦੇ ਪ੍ਰੋਪਰ ਜਵਾਬ ਦੇ ਸਕੇ। ਪਰ ਮੋਟੀਆਂ ਮੋਟੀਆਂ ਗੱਲਾਂ ਦੇ ਤੌਰ ਤੇ ਇਹੀ ਕਿਹਾ ਜਾ ਰਿਹਾ ਵੀ ਇੱਕ ਤਾਂ ਜਿਹੜੀ ਸਿਟੀਜ਼ਨ ਦਾ ਜਿਹੜਾ ਟਾਈਮ ਵਧਾ ਦਿੱਤਾ ਗਿਆ, ਦੂਜਾ ਇੰਗਲਿਸ਼ ਦੇ ਪੱਧਰ ਦੀ ਵੀ ਗੱਲ ਆਈ ਆ, ਇੱਥੋਂ ਤੱਕ ਵੀ ਸੁਣਨ ਨੂੰ ਆ ਰਿਹਾ ਵੀ 8 ਬੈਂਡ ਕੀਤੇ ਗਏ ਆ, ਜਿਹੜੇ 7 ਇੰਚ ਸੀ ਉਹਨੂੰ 8 ਇੰਚ ਕੀਤਾ ਗਿਆ। ਸੋ ਕਈ ਇਹੋ ਜਿਹੀਆਂ ਗੱਲਾਂ ਤੇ, ਪਰ ਉਹਦੇ ਵਿੱਚ ਇਹ ਜਿਹੜਾ ਮਸਲਾ ਜਿਹੜਾ ਕਾਨੂੰਨ ਆ ਇਹਦੇ ਬਾਰੇ ਵੀ ਮੈਂ ਥੋੜੀ ਜਿਹੀ ਹੋਰ ਗੱਲ ਦੱਸਦਾ ਵੀ ਇਹ ਕਾਨੂੰਨ ਚਾਹੇ ਅੱਜ ਤੋਂ ਲਾਗੂ ਹੋਊਗਾ, ਸਟੇਟ ਵਿੱਚ ਜਦੋਂ ਬਿਆਨ ਦਿੱਤਾ ਉਦੋਂ ਤੋਂ ਲਾਗੂ, ਪਰ ਇਹ ਕਾਨੂੰਨ ਪਾਸ ਨਹੀਂ ਹੋਇਆ ਹਲੇ, ਇਹ ਵੀ ਇੱਕ ਪੱਖ ਆ ਦੇਖਣ ਦਾ। ਇਹ ਕਾਨੂੰਨ ਹਜੇ ਦੋਨਾਂ ਸਦਨਾਂ ਚ ਜਾਣਾ, ਉੱਥੇ ਇਹਦੇ ਤੇ ਬਹਿਸ ਹੋਊਗੀ, ਉਹ ਦਸੰਬਰ ਤੱਕ ਹਜੇ ਇਹਦੇ ਤੇ ਬਹਿਸ ਹੋ ਕੇ ਫੇਰ ਇਹ ਕਾਨੂੰਨ ਲਾਗੂ ਹੋਊਗਾ, ਪਰ ਇਹਨੂੰ ਮੰਨਿਆ ਉਸ ਡੇਟ ਤੋਂ ਜਾਊਗਾ ਜਿਹੜੀ ਡੇਟ ਤੋਂ ਇਹ ਅਨਾਊਂਸ ਹੋਇਆ। ਸੋ ਜੇ ਮੰਨ ਲੈਂਦੇ ਵੀ ਦਸੰਬਰ ਚ ਜਾ ਕੇ ਕਾਨੂੰਨ ਪਾਸ ਹੋ ਜਾਂਦਾ, ਤਾਂ ਫੇਰ ਉਹ ਅੱਜ ਦੀ ਡੇਟ ਤੋਂ ਇਹ ਜਿਹੜੀ ਵੀ ਡੇਟ ਤੋਂ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸਟੇਟ ਵੇ ਉੱਥੋਂ ਲਾਗੂ ਮੰਨਿਆ ਜਾਊਗਾ। ਉਦੋਂ ਬਾਅਦ ਦੀਆਂ ਜਿਹੜੀਆਂ ਐਪਲੀਕੇਸ਼ਨ ਆਉਣਗੀਆਂ ਉਹ ਨਵੇਂ ਕਾਨੂੰਨ ਦੇ ਕੈਟਾਗਰੀ ਚ ਮੰਨੀਆਂ ਜਾਣਗੀਆਂ।
ਪਰ ਜਿਹੜੀਆਂ ਐਪਲੀਕੇਸ਼ਨ ਹੁਣ ਲੱਗ ਚੁੱਕੀਆਂ ਨੇ ਉਹਨਾਂ ਤੇ ਵੀ ਇਹ ਜਿਹੜੀ ਰੂਲ ਆ ਜਿਹੜਾ ਇਹ ਜਿਹੜਾ ਫੈਸਲਾ ਵਾ ਇਹ ਲਾਗੂ ਹੋਊਗਾ? ਬਿਕੋਜ਼ ਜੇ ਆਪਾਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਹਾਂ ਤਾਂ ਉਸ ਤੋਂ ਵਿਦਿਨ, ਹਾਂਜੀ
ਨਾਰਮਲ ਤਾਂ ਇਹ ਨਹੀਂ ਹੁੰਦਾ ਹੁੰਦਾ, ਨਾਰਮਲ ਤਾਂ ਇਹੀ ਹੁੰਦਾ ਹੁੰਦਾ ਵੀ ਜਿਹੜਾ ਪਿਛਲਾ ਜੋ ਵੀ ਹਿਸਾਬ ਕਿਤਾਬ ਉਹ ਪਿਛਲੇ ਕਾਨੂੰਨਾਂ ਮੁਤਾਬਕ ਹੁੰਦਾ, ਨਵਾਂ ਹਿਸਾਬ ਕਿਤਾਬ ਨਵੇਂ ਕਾਨੂੰਨਾਂ ਮੁਤਾਬਕ ਹੁੰਦਾ, ਨਾਰਮਲੀ ਤਾਂ ਇਹੀ ਹੁੰਦਾ ਆਇਆ। ਪਰ ਹੁਣ ਇਸ ਵਾਰ ਅਸੀਂ ਜਿਹੜੀ ਇਹਦੀ ਹੋਰ ਬਰੀਕੀ ਤੋਂ ਦੇਖਦੇ ਹਾਂ ਤੇ ਕੋਸ਼ਿਸ਼ ਕਰਾਂਗੇ, ਮੈਂ ਮੰਡੇ ਦੇ ਪ੍ਰੋਗਰਾਮ ਚ ਕੋਸ਼ਿਸ਼ ਕਰਦਾ ਕਿਸੇ ਐਕਸਪਰਟ ਨਾਲ ਲੰਮੀ ਚੌੜੀ ਗੱਲਬਾਤ ਕਰਨ ਦੀ।
ਹਾਂਜੀ, ਸੋ ਅੱਗੇ ਸਾਡੇ ਨਾਲ ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜਿਆ ਜੀ, ਉਹ ਕਹਿ ਰਹੇ ਆ ਕਿ ਭਾਜੀ ਮੈਂ 4-5-7 ਵੀਜ਼ੇ ਤੇ ਆ, ਪਰ ਮੈਨੂੰ ਇਹ ਕਿਸੇ ਹੱਦ ਤੱਕ ਠੀਕ ਲੱਗਿਆ ਕਿਉਂਕਿ ਮਿਡਲ ਈਸਟ ਦੇ ਲੋਕਾਂ ਨੇ ਗੰਦ ਵੀ ਪਾਇਆ ਹੋਇਆ ਵਾ, ਜਦੋਂ ਉਹ 1 ਸਾਲ ਵਿੱਚ ਹੀ ਸਿਟੀਜ਼ਨ ਹੋ ਜਾਂਦੇ ਆ ਤਾਂ ਫਿਰ ਉਹ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ, ਤੇ ਫਿਰ ਇਹਨਾਂ ਨੂੰ ਸਿਟੀਜ਼ਨ ਬੰਦਾ ਦੇਸ਼ ਚੋਂ ਕੱਢਣਾ ਔਖਾ ਹੋ ਜਾਂਦਾ ਵਾ, PR ਬੰਦ ਸਿਟੀਜ਼ਨ। ਹਾਂਜੀ, ਇਹ ਕਹਿ ਰਿਹਾ ਕਿ ਉਹਨਾਂ ਨੂੰ ਫਿਰ ਦੇਸ਼ ਚੋਂ ਕੱਢਣਾ ਔਖਾ ਹੋ ਜਾਂਦਾ ਕਿਉਂਕਿ ਆਫਟਰ ਸਿਟੀਜ਼ਨ ਉਹ ਫਿਰ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ, ਸੋ ਇਸ ਦੇ ਫੇਵਰ ਦੇ ਵਿੱਚ ਉਹਨਾਂ ਨੇ ਕਿਹਾ। ਤੁਹਾਡਾ ਕੀ ਕਹਿਣਾ ਜੀ?
ਦੇਖੋ ਬਿਲਕੁਲ ਜੀ ਹੈਗਾ, ਜਿਹਨੂੰ ਜਿਹਨੂੰ ਕੋਈ ਵੀ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਨਾ, ਉਹਦੀ ਕਦਰ ਨਹੀਂ ਪਾਉਂਦਾ ਗਾ, ਤੇ ਉਹ ਉਦੋਂ ਕਦਰ ਪਾਉਂਦਾ ਜਦੋਂ ਉਹਦੇ ਕੋਲੋਂ ਚਲੀ ਜਾਂਦੀ ਹੈ ਜਾਂ ਉਹ ਨਹੀਂ ਹੁੰਦੀ। ਮੈਨੂੰ ਲੱਗਦਾ ਵੀ ਇਹਨਾਂ ਮੁਲਕਾਂ ਨੂੰ ਨਾ ਥੋੜਾ ਜਿਹਾ ਇੱਕ ਹੋਰ ਉਂਜ ਦਾ ਕਾਨੂੰਨ ਹੈਗੇ ਆ ਵੀ ਕਿਸੇ ਵੀ ਟਾਈਮ ਸਿਟੀਜ਼ਨ ਕੈਂਸਲ ਕੀਤੀ ਜਾ ਸਕਦੀ ਹੈ ਕਿਸੇ ਵੀ ਬੰਦੇ ਦੀ, ਪਰ ਮੈਨੂੰ ਲੱਗਦਾ ਵੀ ਇਹ ਥੋੜਾ ਜਿਹਾ ਹੋਰ ਸਖ਼ਤ ਕਰ ਦੇਣਾ ਚਾਹੀਦਾ, ਇਹ ਇਸ ਨੂੰ ਥੋੜਾ ਜਿਹਾ ਹੋਰ ਸਖ਼ਤ ਕਰ ਦੇਣਾ ਚਾਹੀਦਾ ਵੀ ਜੇ ਕੋਈ ਮਾਈਗ੍ਰੈਂਟ ਆ ਕੇ 10 ਸਾਲਾਂ ਦੇ ਵਿੱਚ ਜਿਹੜੇ ਸਿਟੀਜ਼ਨ ਹੋਣ ਤੋਂ ਬਾਅਦ ਵੀ ਜੇ ਕੋਈ ਇਹੋ ਜਿਹਾ ਕੰਮ ਕਰਦਾ ਜਿਹੜਾ ਕਿ ਉਸ ਮੁਲਕ ਲਈ ਸਹੀ ਨਹੀਂ ਹੈ, ਦੂਜਿਆਂ ਲਈ ਸਹੀ ਨਹੀਂ ਹੈ, ਤਾਂ ਉਹਨੂੰ ਡਿਪੋਰਟ ਕੀਤਾ ਜਾ ਸਕੇ, ਉਹਨੂੰ ਘਰੇ ਤੋਰਿਆ ਜਾ ਸਕੇ, ਇਹੋ ਜਿਹਾ ਵੀ ਕਾਨੂੰਨ ਲਿਆਂਦਾ ਜਾ ਸਕਦਾ। ਪਰ ਇਹ ਗੱਲ ਵਾਕਈ ਸੱਚੀ ਹੈ ਜੀ ਵੀ ਜਿਹੜਾ ਬੰਦਾ ਛੇਤੀ ਦਿਨੇ ਕੋਈ ਵੀ ਚੀਜ਼ ਪਾ ਲੈਂਦਾ ਉਹ ਫਿਰ ਕੁਦ ਨਾ ਕੁਝ ਫਿਰ ਖਰਾਬੇ ਵੀ ਕਰਦਾ।
ਜੀ, ਤੇ ਅੱਗੇ ਜੀ ਧਾਨੀ ਸਾਹਿਬ ਗੁੱਡ ਮਾਰਨਿੰਗ ਕਹਿ ਰਹੇ ਆ ਸਾਰਿਆਂ ਨੂੰ, ਤੇ ਇਹ ਵੀ ਕਹਿ ਰਿਹਾ ਕਿ 4-5-7 ਵੀਜ਼ਾ ਵਾਲਾ ਟੌਪਿਕ ਤੇ ਵਧੀਆ ਚੱਲ ਰਿਹਾ ਵਾ, ਕਹਿੰਦੇ ਪੁਰਾਣੇ ਲੋਕਾਂ ਦੀ ਗੱਲ ਹੀ ਨਹੀਂ ਕਰਦੇ, ਜਿਹੜੇ ਮੇਰੇ ਨਾਲ ਆਏ ਡਿਗਰੀ ਜਾਂ ਮਾਸਟਰ ਡਿਗਰੀ ਤੇ ਉਹ ਆਪਣੀ ਜ਼ਿਆਦਾ ਫੀਸ ਕਰਕੇ ਛੱਡ ਕੇ ਡਿਪਲੋਮੇ ਵਿੱਚ ਆ ਗਏ, ਗਲਤੀ ਕੁਝ ਆਪਣੀ ਵੀ ਹੁੰਦੀ ਆ, ਬਾਕੀ ਕਹਿੰਦੇ ਕਿ ਰੱਬ ਸਭ ਦਾ ਭਲਾ ਕਰੇ।
ਦੇਖੋ ਜੀ ਹਰ ਬੰਦਾ ਇੱਕ ਚੀਜ਼ ਤਾਂ ਸਾਨੂੰ ਮੰਨ ਕੇ ਚੱਲਣੀ ਪੈਣੀ ਆ ਵੀ ਆਸਟ੍ਰੇਲੀਆ ਨੇ ਜਿਹੜੇ ਵੀਜ਼ੇ ਖੋਲੇ ਸਟੂਡੈਂਟਸ ਲਈ ਉਹਦੀ ਸੋਚ ਇਹ ਸੀ, ਮੈਂ ਦੋਨੇ ਪੱਖਾਂ ਦੀ ਸੋਚ ਦੱਸਦਾ, ਆਸਟ੍ਰੇਲੀਆ ਦੀ ਸੋਚ ਇਹ ਸੀ ਵੀ ਅਸੀਂ ਜਿਹੜੀ ਸਾਡੀ ਇੰਡਸਟਰੀ ਆ ਐਜੂਕੇਸ਼ਨ ਇੰਡਸਟਰੀ ਉਹਦੇ ਤੋਂ ਰੁਪਈਏ ਕਮਾਉਣੇ ਆ, ਤੇ ਉਹਨੇ ਕਮਾਏ, ਦੂਜੀ ਸਭ ਤੋਂ ਵੱਡੀ ਇੰਡਸਟਰੀ ਮੰਨੀ ਗਈ। ਪਿਛਲੇ ਦਿਨ ਰਿਪੋਰਟ ਆਈ ਵੀ 22 ਮਿਲੀਅਨ ਦਾ ਬਿਜ਼ਨਸ ਕੀਤਾ, 500,000 ਸਟੂਡੈਂਟ ਜਿਹੜੇ ਪੜ੍ਹਾ ਕੇ, ਤਾਂ ਪਹਿਲਾਂ 22 ਬਿਲੀਅਨ ਦਾ ਜਾਣੀ ਕਿ ਮਿਲੀਅਨ ਨੀ ਬਿਲੀਅਨ ਦਾ ਬਿਜ਼ਨਸ ਕੀਤਾ ਆਸਟ੍ਰੇਲੀਆ ਨੇ। ਸੋ ਮਾਈਨਿੰਗ ਤੋਂ ਬਾਅਦ ਦੂਜੇ ਨੰਬਰ ਦੀ ਜਿਹੜੀ ਇੰਡਸਟਰੀ ਮੰਨੀ ਗਈ ਸਟੂਡੈਂਟ ਇੰਡਸਟਰੀ। ਸੋ ਆਸਟ੍ਰੇਲੀਆ ਦਾ ਕੰਮ ਇਹ ਸੀਗਾ ਵੀ ਅਸੀਂ ਸਟੂਡੈਂਟ ਬੁਲਾਉਣੇ ਆ, ਉਹਨਾਂ ਨੂੰ ਪੜ੍ਹਾਉਣਾ, ਉਹਨਾਂ ਨੂੰ ਸਕਿਲਡ ਕਰਨਾ, ਉਹਨਾਂ ਤੋਂ ਕਮਾਈ ਕਰਨੀ ਆ, ਉਹਨਾਂ ਚੋਂ ਜਿਹੜੇ ਚੰਗੇ ਰਹਿ ਗਏ, ਜਿਹੜੇ ਆਪਦੀ ਲਾਈਨ ਦੇ ਵਿੱਚ ਵਧੀਆ ਪੜ੍ਹੇ ਲਿਖੇ ਮਾਰਕਾਂ ਮਾਰੇ, ਉਹਨਾਂ ਨੂੰ ਅਸੀਂ ਆਫਰ ਕਰਾਂਗੇ ਵੀ ਜੇ ਤੁਸੀਂ ਪੱਕੇ ਰਹਿਣਾ ਤਾਂ ਰਹਿ ਸਕਦੇ ਹੋ। ਇਹ ਆਸਟ੍ਰੇਲੀਆ ਦੀ ਪਾਲਿਸੀ ਸੀ, ਸਾਡੀ ਪਾਲਿਸੀ ਸੀ, ਸਾਡੀ ਪਾਲਿਸੀ ਉੱਥੋਂ ਹਰ ਬੰਦੇ ਦੀ ਇਹ ਸੀ, ਹਰ ਦੀ ਤਾਂ ਨਹੀਂ ਕਹਿ ਸਕਦੇ ਹੁੰਦੇ, ਹਰ ਥਾਂ ਦੇ ਵੀ 95% ਇਹ ਸੀ ਵੀ ਇੱਕ ਵਾਰੀ ਆਸਟ੍ਰੇਲੀਆ ਦੀ ਧਰਤੀ ਤੇ ਜਾ ਪਹੁੰਚੀਏ ਫਿਰ ਕੋਈ ਵੀ ਤਰੀਕਾ ਬਣਾਇਆ ਜਾਵੇ ਫਿਰ ਨਹੀਂ ਆਪਾਂ ਵਾਪਸ ਆਉਂਦੇ, ਫਿਰ ਆਪਾਂ ਉੱਥੇ ਆੜੀ ਜਾਣਾਗਾ, ਚਾਹੇ ਆਪਾਂ ਕੋਈ ਡਿਪਲੋਮੇ ਵਧੀਏ, ਪੜ੍ਹਾਈ ਜਾਰੀ ਰੱਖੀਏ, ਵਿਆਹ ਕਰਾ ਲਈਏ, ਟੇਢੇ ਪਿੰਗੇ ਤਰੀਕੇ ਰਿਫਿਊਜੀ ਐਪਲੀਕੇਸ਼ਨ ਕੁਛ ਵੀ ਅਸੀਂ ਪਾ ਸਕਦੇ ਹਾਂ। ਸੋ ਫਿਰ ਸਾਡੀ ਇਹ ਜਿਹੜੀ ਇੱਕ ਕੋਸ਼ਿਸ਼ ਸੀਗੀ ਵੀ ਫਿਰ ਅਸੀਂ ਏਦਾਂ ਨੂੰ ਅਸੀਂ ਲੈ ਕੇ ਆਪਦੇ ਵਿਚਾਰ ਜਾਂ ਏਦਾਂ ਦੀ ਸੋਚ ਲੈ ਕੇ ਅਸੀਂ ਇੱਥੇ ਆਏ ਸੀ। ਸੋ ਪਹਿਲੀ ਗੱਲ ਤਾਂ ਦੋਨਾਂ ਦੀ ਸੋਚ ਹੀ ਨਹੀਂ ਮੈਚ ਕਰ ਰਹੀ। ਜਿਹੜਾ ਬੱਚਾ ਜਿਹੜਾ ਕਾਬਲ ਲੋਕ ਆਏ ਆ ਇਸ ਢੰਗ ਨਾਲ ਆਏ ਆ, ਜਿਨ੍ਹਾਂ ਨੇ ਆ ਕੇ ਆਪਦੀ ਲਾਈਨ ਚ ਪੜ੍ਹਾਈ ਕੀਤੀ, ਆਪਦੀ ਲਾਈਨ ਚ ਕੰਮ ਕੀਤਾ, ਐਕਸਪੀਰੀਅੰਸ ਲਿਆ, ਤੇ ਉਹਦੇ ਚ ਉਹ ਪੱਕੇ ਹੋਏ, ਉਹ ਉਹਨਾਂ ਨੂੰ ਕੋਈ ਨਾ ਤਾਂ ਗਿਲਾ, ਨਾ ਉਹਨਾਂ ਨੂੰ ਛਿਕਵਾ, ਨਾ ਉਹਨਾਂ ਦਾ ਟਾਈਮ ਲੱਗਿਆ, ਉਹ ਉਨੇ ਟਾਈਮ ਦੇ ਵਿੱਚ ਹੀ ਪੱਕੇ ਹੋ ਗਏ ਜਿੰਨਾ ਟਾਈਮ ਉਹਨਾਂ ਨੂੰ ਚਾਹੀਦਾ ਸੀਗਾ ਜਾਂ ਜਿੰਨਾ ਸਰਕਾਰ ਨੇ ਬਣਾਇਆ ਸੀ। ਹੁਣ ਜਿਹੜੇ ਬੰਦਿਆਂ ਨੇ ਇਹ ਕਿਹਾ ਵੀ ਆ ਗਏ ਉੱਥੋਂ ਸਖ਼ਤ ਕੋਰਸ ਦੇ ਵਿੱਚ, ਉਦੋਂ ਬਾਅਦ ਲੱਗਿਆ ਵੀ ਇਹ ਤਾਂ ਠੀਕ ਨਹੀਂ, ਆਹ ਮੈਨੇਜਮੈਂਟ ਜੇ ਤੁਰੇ ਫਿਰਦੇ ਕਰ ਲਾਂਗੇ, ਕਾਲਜਾਂ ਨੇ ਇਹ ਆਫਰਾਂ ਕੀਤੀਆਂ ਵੀ 4 ਦਿਨ ਆ ਜੀ ਕੋਈ ਫਰਕ ਨਹੀਂ ਪੈਂਦਾ, ਇੱਦਾਂ ਦੇ ਜਦੋਂ ਤਰੀਕੇ ਹੋਏ ਤਾਂ ਉਹ ਤੁਸੀਂ ਦੇਖੋ ਵੀ ਉਹ ਲਾਅ ਬ੍ਰੇਕ ਹੋਏ ਆ, ਕਾਨੂੰਨ ਭੰਗ ਹੋਏ ਆ। ਜੇ ਕਾਨੂੰਨ ਕਿਸੇ ਵੀ ਚੀਜ਼ ਦਾ ਭੰਗ ਹੁੰਦਾ, ਦਾਇਰੇ ਚੋਂ ਭੰਗ ਹੁੰਦਾ, ਤਾਂ ਉਹੀ ਗੱਲ ਆ ਜੀ ਵੀ ਕਾਨੂੰਨ ਤਾਂ ਸ੍ਰਿਸ਼ਟੀ ਵੀ ਆਪਦੇ ਦਾਇਰੇ ਚ ਚੱਲਦੀ ਆ, ਜੇ ਉਹ ਦਾਇਰੇ ਤੋਂ ਬਾਹਰ ਹੋ ਜੂਗਾ ਤਾਂ ਫਿਰ ਝਟਕੇ ਭੱਜਣਗੇ ਵੱਜਣਗੇ ਤੁਹਾਨੂੰ। ਸੋ ਇਹ ਕਿਤੇ ਨਾ ਕਿਤੇ ਗੱਲਾਂ ਆਉਂਦੀਆਂ ਵੀ ਅਸੀਂ ਜ਼ਿਆਦਾ ਭਾਈਵਾਲ ਆ ਕਿਸੇ ਵੀ ਚੀਜ਼ ਨੂੰ ਬੈਂਡ ਕਰਨ ਦੇ। ਸੋ ਇਹ ਉਹਨਾਂ ਦੇ ਨਤੀਜੇ ਆ ਰਹੇ ਆ। ਮੈਂ ਤਾਂ ਬਹੁਤ ਪਹਿਲਾਂ ਲਿਖ ਚੁੱਕਿਆ, ਤੁਸੀਂ ਮੇਰੀ ਬੁੱਕ ਚ ਪੜ੍ਹ ਸਕਦੇ ਹੋ, ਬਹੁਤ ਪਹਿਲਾਂ ਲਿਖ ਚੁੱਕਿਆ ਵੀ 99% ਲੋਕਾਂ ਨੂੰ, ਕਈ ਵਾਰੀ 1% ਲੋਕ ਹੀ ਖੱਜਲ ਕਰ ਦਿੰਦੇ ਆ ਜਿਹੜੇ ਲਾਅ ਬੈਂਡ ਕਰਦੇ ਆ, ਤੇ ਉਹ ਦੂਜਿਆਂ ਲਈ ਵੀ ਰਾਹ ਬੰਦ ਕਰ ਦਿੰਦੇ ਆ। ਮੇਰਾ ਇੱਕ ਆਰਟੀਕਲ ਸੀ ਵੀ ਘਿਓ ਜਦੋਂ ਸਿੱਧੀ ਉਂਗਲ ਨਾਲ ਨਿਕਲੀ ਜਾਂਦਾ ਤਾਂ ਫਿਰ ਟੇਢੀ ਕਰਨ ਦੀ ਤੁਹਾਨੂੰ ਲੋੜ ਕੀ ਆ। ਇਹ ਇੱਕ ਇਹੋ ਜਿਹਾ ਮੁਲਕ ਆ ਇਹ, ਇਸ ਮੁਲਕ ਦੇ ਵਿੱਚ ਜੇ ਤੁਸੀਂ ਜਿਹੜੇ ਕਹਿੰਦੇ ਨਾ ਵੀ ਰਾਹ ਬੰਦ ਹੋ ਗਏ ਹੁਣ ਲੋਕਾਂ ਲਈ, ਜਿਹੜੇ ਲੋਕ ਉਹ ਲੋਕ ਕਹਿੰਦੇ ਆ ਜਿਹੜੇ ਲੋਕ ਕਾਬਲ ਨਹੀਂ ਹੈ, ਜਿਹੜੇ ਲੋਕ ਕਾਬਲ ਆ ਉਹਨਾਂ ਲਈ ਦੁਨੀਆਂ ਦੇ ਕੱਲੇ ਆਸਟ੍ਰੇਲੀਆ ਦਾ ਛੱਡੋ, ਉਹਨਾਂ ਲਈ 3 ਲੋਕ ਦੇ ਰਾਹ ਨਹੀਂ ਬੰਦ ਹੁੰਦੇ। ਉਹ ਜੋ ਮਰਜ਼ੀ ਕਰ ਸਕਦੇ ਆ, ਜੋ ਮਰਜ਼ੀ ਸਾਬਤ ਕਰ ਸਕਦੇ ਆ, ਜਿਹੜੇ ਕਾਬਲ ਹੁੰਦੇ ਆ ਜਾਂ ਕੁਛ ਕਰਨ ਦਾ ਜਿਗਰਾ ਰੱਖਦੇ ਆ ਜਾਂ ਕਰਨਾ ਚਾਹੁੰਦੇ ਆ। ਜਿਹੜੇ ਲੋਕ ਚਾਹੁੰਦੇ ਆ ਵੀ ਮੈਂ ਫਲਾਣੇ ਦੇ ਮੋਢੇ ਤੇ ਚੜ ਕੇ ਚੜ ਜਾਂ, ਪੈਸਿਆਂ ਦੇ ਮੋਢੇ ਤੇ ਚੜ ਕੇ ਚੜ ਜਾਂ, ਵਿਆਹ ਕਰਾ ਕੇ ਘਰ ਵਾਲੀ ਦੇ ਮੋਢੇ ਤੇ ਚੜ ਕੇ ਪੱਕਾ ਹੋ ਜਾਂ, ਇਹੋ ਜਿਹੜੇ ਸੋਚਦੇ ਨਾ ਉਹਨਾਂ ਲੋਕਾਂ ਲਈ ਹੀ ਇਹ ਸਖ਼ਤ ਟਾਈਮ ਆ। ਜਿਹੜੇ ਬੰਦੇ ਕੁਛ ਕਰ ਗੁਜ਼ਰਨਾ ਚਾਹੁੰਦੇ ਆ ਤੇ ਸੀਰੀਅਸ ਆਪਦੀ ਲਾਈਫ ਪ੍ਰਤੀ, ਉਹਨਾਂ ਨੇ ਕਰ ਵੀ ਲਿਆ ਤੇ ਗਾਂਹ ਵੀ ਕਰ ਲੈਣਗੇ। ਉਹਨਾਂ ਲਈ ਕੋਈ ਇਹ ਟਰਨ ਬੁੱਲ ਦੇ ਬਿਆਨ ਉਹਨਾਂ ਲਈ ਅੜਿੱਕੇ ਨਹੀਂ ਬਣਦੇ। ਮੇਰਾ ਅੱਜ ਕੱਲ੍ਹ ਲਿਖ ਲਓ
ਜੀ। ਸੋ ਅੱਗੇ ਜੀ ਜਗਤਾਰ ਸਿੰਘ ਢੁੱਡੀਕੇ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋਇਆ, ਪਰ ਇਹਨਾਂ ਦਾ ਜਿਹੜਾ ਸਵਾਲ ਆ ਉਹ ਹੈਗਾ ਜੀ ਬਿਜਲੀ ਉਤਪਾਦਨ। ਉਹ ਕਹਿੰਦੇ ਕਿ ਬਿਜਲੀ ਉਤਪਾਦਨ ਤਾਂ ਹੋਇਆ ਪਰ ਇਹਦੇ ਚ ਕਰਪਸ਼ਨ ਹੋਈ ਆ, ਇਸਦਾ ਪ੍ਰਾਈਵੇਟੇਸ਼ਨ ਕੀਤਾ ਗਿਆ। ਸੋ ਇਸਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਕੱਲੇ ਕੋਈ ਨਵੀਂ ਗੱਲ ਨਹੀਂ ਹੋਈ ਜਾਂ ਬਿਜਲੀ ਕਰਪਸ਼ਨ ਕੱਲੇ ਬਿਜਲੀ ਡਿਪਾਰਟਮੈਂਟ ਚ ਨਹੀਂ ਹੋਈ, ਕਰਪਸ਼ਨ ਬਹੁਤ ਥਾਂ ਤੇ ਹੋਈ ਆ। ਮੈਂ ਪਹਿਲਾਂ ਵੀ ਕਈ ਵਾਰੀ ਵਿਚਾਰ ਚੁੱਕਿਆ ਵੀ ਬਿਜਲੀ ਸਰਪਲਸ ਜਿੰਨੀ ਕੁ ਹੋਈ ਹੈ ਨਾ, ਇਦੋਂ ਕਿਤੇ ਵੱਧ ਬਿਜਲੀ ਬਣਾਉਣ ਲਈ ਪ੍ਰੋਜੈਕਟ ਲਾਈਨ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਗ੍ਰੀਨ ਐਨਰਜੀ ਦੇ ਤਹਿਤ ਸੋਲਰ ਬਿਜਲੀ ਉਤਪਾਦਨ ਲਈ 1000 ਏਕੜ ਜ਼ਮੀਨ ਆ ਜਿਹੜੀ, ਉਹਦੇ ਕੇਸ ਚੱਲ ਰਹੇ ਆ। ਸੁਖਬੀਰ ਬਾਦਲ ਹੋਰਾਂ ਦੀ ਜਿਹੜੀ ਉਦੋਂ ਜਿਹੜੀ ਕੋਸ਼ਿਸ਼ ਸੀ ਐਂਡ ਦੇ ਉੱਤੇ ਸਿਰੇ ਨਹੀਂ ਚੜੀ, ਕਿਉਂਕਿ ਜਿਹੜੀ ਉਹ ਤਕਰੀਬਨ ਪਤਾ ਨਹੀਂ 16,000 ਏਕੜ ਦੇ ਵਿੱਚ ਲੱਗਣਾ ਸੀ ਉਹ ਪ੍ਰੋਜੈਕਟ, ਤਾਂ ਉਹ ਪ੍ਰੋਜੈਕਟ ਦੇ ਜਿਹੜੇ ਜ਼ਿਮੀਦਾਰ ਸਨ ਸਾਰੇ ਰਲ ਕੇ ਉਹਨਾਂ ਨੇ ਇੱਕ ਯੂਨੀਅਨ ਬਣਾ ਕੇ ਗੁਹਾਰਾਂ ਵੀ ਬਹੁਤ ਲਾਈਆਂ ਸਨ, ਪਰ ਕੋਈ ਇੱਕ ਵੱਡਾ ਆਫਿਸਰ ਉਸ ਟਾਈਮ ਦੇ ਵਿੱਚ, ਕਿਉਂਕਿ ਮੇਰਾ ਵੀ ਇੱਕ ਰਿਸ਼ਤੇਦਾਰ ਉਹਦੇ ਵਿੱਚ, ਉਹਨਾਂ ਦੀ ਵੀ ਜ਼ਮੀਨ ਦੇ ਵਿੱਚ ਲੱਗਣਾ ਸੀ 20-25 ਏਕੜ ਦੇ ਵਿੱਚ ਪਲਾਂਟ ਲੱਗਣਾ ਸੀ, ਤੇ ਪਰ ਉਹਨਾਂ ਤੋਂ ਕੋਈ ਆਫਿਸਰ ਆ ਜਿਹੜਾ ਇੱਕ ਵੱਡੇ ਪੱਧਰ ਦਾ ਆਫਿਸਰ ਸੀ, ਉਹ ਆਪਦਾ ਕਮਿਸ਼ਨ ਮੰਗਦਾ ਸੀ ਵੀ ਮੇਰਾ ਪੱਕਾ ਕਮਿਸ਼ਨ ਮਿਨੀਮਮ ਇੰਨਾ ਜੇ ਮਿਲੂਗਾ ਤਾਂ ਮੈਂ ਪ੍ਰੋਜੈਕਟ ਪਾਸ ਹੋਣ ਦੇਊਂਗਾ, ਤੇ ਉਦੋਂ ਬਾਅਦ ਉਹਦੇ ਤੇ ਕੋਰਟ ਕੇਸ ਹੋ ਗਿਆ। ਇਹ ਸਾਰੀਆਂ ਜੇ ਭ੍ਰਿਸ਼ਟਾਚਾਰ ਨਾ ਹੋਵੇ, ਜੇ ਨਾ ਹੁੰਦਾ ਤਾਂ ਸਾਡਾ ਮੁਲਕ ਤਾਂ ਸਿਉਣੇ ਦੀ ਚਿੜੀ ਸੀ ਤੇ ਸਭ ਤੋਂ ਮੂਹਰੇ ਰਹਿਣਾ ਸੀ ਤੇ ਸਾਨੂੰ ਲੋੜ ਨਹੀਂ ਪੈਣੀ ਸੀ ਇਹਨਾਂ ਮੁਲਕਾਂ ਚ ਆਉਣ ਦੀ। ਇਹ ਇੱਕ ਸੱਚ ਸੀ, ਸੱਚ ਆ ਤੇ ਸੱਚ ਰਹੂਗਾ। ਸੋ ਭ੍ਰਿਸ਼ਟਾਚਾਰ ਤਾਂ ਜਿੱਥੇ ਵੀ ਆਇਆ ਜੀ ਉੱਥੇ ਉਹਨੇ ਬੇੜਾ ਗਰਕ ਹੀ ਕੀਤਾ
ਜੀ। ਸੋਬਰਾ ਸਾਹਿਬ, ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ 457 ਵੀਜ਼ਾ ਤੇ ਸਿਟੀਜ਼ਨਸ਼ਿਪ ਦੀ, ਤੇ ਇਸ ਤੋਂ ਇਲਾਵਾ ਜਿਹੜਾ ਰੀਜਨਲ ਏਰੀਆ ਦੀ ਸਪੋਂਸਰਸ਼ਿਪ ਲੈਂਦੇ ਆ ਉਹਦੇ ਵਿੱਚ ਵੀ ਕੋਈ ਤਬਦੀਲੀ ਹੋਈ ਆ ਜਾਂ ਉਹ ਹਜੇ ਐਜ਼ ਇਟ ਇਜ਼ ਹੀ ਉਸੇ ਤਰ੍ਹਾਂ?
ਨਹੀਂ, ਉਹਦੇ ਬਾਰੇ ਹਜੇ ਬਰੀਕ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਮੈਂ ਇਸ ਕੇਸ ਦੀ, ਕਿਉਂਕਿ ਮੈਂ ਨਾ ਤਾਂ ਲਾਇਰ ਹਾਂ ਇਸ ਚੀਜ਼ ਦਾ ਤੇ ਨਾ ਮੈਂ ਇਹਦਾ ਕੰਮ ਕਰਦਾ, ਮੈਂ ਤਾਂ ਜਿੰਨੀਆਂ ਕੁ ਖਬਰਾਂ ਤੁਹਾਡੇ ਸਾਡੇ ਤੋਂ ਆਉਂਦੀਆਂ ਸਾਂਝੀਆਂ ਉਹਨਾਂ ਤੋਂ ਦੇਖਿਆ, ਪਰ ਮੈਂ ਕੋਸ਼ ਬੇਨਤੀ ਕੀਤੀ ਹੈ ਸਾਡੇ ਸਾਰੇ ਐਕਸਪਰਟਸ ਨੂੰ ਵੀ ਪਲੀਜ਼ ਇਹਦੇ ਤੇ ਬਰੀਕੀ ਨਾਲ ਵਰਕਆਊਟ ਕੀਤਾ ਜਾਵੇ, ਕਿਉਂਕਿ ਜਦੋਂ ਇੱਕ ਕਾਨੂੰਨ ਲਾਗੂ ਹੁੰਦਾ ਨਾ ਜੀ ਕੋਈ ਵੀ ਕਾਨੂੰਨ, ਤਾਂ ਕੋਈ ਵੀ ਚੀਜ਼ ਦੀ ਚੇਂਜ ਆਉਂਦੀ ਹੈ, ਉਹ ਇਹ ਨਹੀਂ ਹੁੰਦੀ ਵੀ ਇੱਕ ਲਾਈਨ 'ਚ ਲਿਖੀ ਹੋਵੇ ਤੇ ਅਸੀਂ ਪੜ੍ਹ ਲਈਏ ਤੇ ਅਸੀਂ ਸਮਝ ਲਈਏ, ਉਹ ਤੀਹ ਪੱਚੀ ਪੇਜ ਕੱਲ ਮੈਨੂੰ ਦੱਸ ਰਹੇ ਸੀ ਬਾਈ ਨਵਜੋਤ, ਉਹ ਕਹਿੰਦੇ ਵੀ 200 ਪੇਜ ਪੜ੍ਹਨੇ ਪਏ ਆ ਮੈਨੂੰ 457 ਵੀਜ਼ੇ ਦੀ ਅਸਲੀਅਤ ਜਾਣਨ ਲਈ ਵੀ ਕੀ ਚੇਂਜ ਆ ਹੋ ਰਹੇ ਆ। ਸੋ ਬਰੀਕ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਆ ਉਹ ਜਿੰਨਾ ਚਿਕ ਬੰਦਾ ਨਹੀਂ ਪੜ੍ਹਦਾ ਉਹਨਾਂ ਚਿਕ ਅਫੀਸ਼ੀਅਲ ਤੁਸੀਂ ਬਿਆਨਬਾਜ਼ੀ ਨਹੀਂ ਕਰ ਸਕਦੇ। ਸੋ ਇਹ ਆਪਾਂ ਕੋਸ਼ਿਸ਼ ਕਰਾਂਗੇ ਵੀ ਐਕਸਪਰਟ ਨੂੰ ਲੈ ਕੇ ਆਈਏ
ਜੀ। ਸੋਬਰਾ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਜਾਂ ਕੋਈ ਹੋਰ ਗੱਲ ਜੋ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ, ਹੋਰ ਤਾਂ ਇਹੀ ਹੈ, ਬਹੁਤ ਵਧੀਆ ਚੱਲ ਰਿਹਾ ਦਾਤੇ ਦੀਆਂ ਮਿਹਰਾਂ ਤੇ, ਸਾਨੂੰ ਥੋੜਾ ਜਿਹਾ ਸਬਰ ਬਣਾ ਕੇ ਰੱਖਣਾ ਪੈਣਾ ਵੀ ਇਹ ਵੀਜ਼ੇ ਦੇ ਮਾਮਲੇ ਦੇ ਵਿੱਚ ਪਹਿਲਾਂ ਦੇਖੀਏ ਵੀ ਕੀ ਕੀ ਚੇਂਜਸ ਆਉਂਦੀਆਂ ਜਾਂ ਕਿੱਥੇ ਕਿੱਥੇ ਸਾਡੇ ਕੌਣ ਕੌਣ ਪ੍ਰਭਾਵਿਤ ਹੁੰਦੇ ਆ, ਫਿਰ ਉਹਨੂੰ ਪ੍ਰੋਪਰ ਢੰਗ ਨਾਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਾਂ ਉਹਦੇ ਮਾਮਲੇ ਚ ਆਪਦੀ ਆਵਾਜ਼ ਦਸੰਬਰ ਤੱਕ ਜਦੋਂ ਤੱਕ ਕੇਸ ਸੰਸਦ ਚ ਜਾਂਦਾ ਉਹ ਤੱਕ ਉਹਨੂੰ ਉਠਾਈਏ, ਤਾਂ ਫੇਰ ਆਪਾਂ ਜਿਹੜਾ ਜ਼ਰੂਰ ਕਾਮਯਾਬ ਹੋ ਸਕਦੇ ਆ ਮੈਨੂੰ ਲੱਗਦਾ। ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਭੇਜ ਰਹੇ ਆ ਜੀ, ਸੋ ਸਾਰਿਆਂ ਦਾ ਧੰਨਵਾਦ, ਤੇ ਜੇ ਕੋਈ ਸਵਾਲ ਕੋਈ ਹੈ ਤਾਂ ਜ਼ਰੂਰ ਤੁਸੀਂ ਪੁੱਛ ਸਕਦੇ ਹੋ ਸੁਨੇਹਾ ਚ। ਮੈਨੂੰ ਲੱਗਦਾ ਬੱਬੂ ਜੀ ਨੇ ਕੋਈ ਸਵਾਲ ਪੁੱਛਿਆ, ਕਹਿੰਦੇ ਸੰਜੀਵ ਜੀ
ਬੱਬੂ ਜੀ
ਜੀ ਉਹ ਕਹਿੰਦੇ ਜਿਹੜੇ ਆਲਰੇਡੀ ਪੀਆਰ ਨੇ ਉਹਨਾਂ ਨੂੰ ਜੀ ਜੀ
ਹਾਂਜੀ ਕੁਝ ਫਰਕ ਪੈਣਾ ਜਾਂ ਨਹੀਂ, ਉਹ ਪੁੱਛ ਰਹੇ ਆ ਕਿ ਜਿਹੜੇ ਆਲਰੇਡੀ ਪੀਆਰ ਆ ਉਹਨਾਂ ਨੂੰ ਵੀ ਕੋਈ ਫਰਕ ਪਊਗਾ ਜਾਂ ਨਹੀਂ?
ਨਹੀਂ ਦੇਖੋ, ਪ੍ਰਭਾਵਿਤ ਲੋਕ ਹੋਣਗੇ ਜਦੋਂ ਬਿਆਨ ਆਏ ਦੀ ਡੇਟ ਤੋਂ ਬਾਅਦ, ਜਦੋਂ ਉਹ ਵੀ ਉਦੋਂ ਬਾਅਦ ਜਦੋਂ ਮਸਲਾ ਪਾਸ ਹੋ ਗਿਆ ਤੇ, ਪਰ ਥੋੜਾ ਜਿਹਾ ਫਰਕ ਇਹੀ ਹੈ ਵੀ ਉਹਨਾਂ ਨੂੰ ਜਿਵੇਂ ਹੁਣ ਅੱਗੇ 2 ਸਾਲ ਤੋਂ ਕੇਸ ਲਾ ਸਕਦੇ ਸੀ ਤੇ ਹੋ ਸਕਦਾ ਜਿਹੜਾ ਉਹਨਾਂ ਤੋਂ 3 ਜਾਂ 4 ਤੋਂ ਲਾ ਸਕਣਗੇ। ਪਰ ਮੈਂ ਇੱਥੇ ਦੱਸਦਿਆਂ ਜੀ ਵੀ ਤੁਹਾਡਾ ਪੀਆਰ ਤੇ ਸਿਟੀਜ਼ਨ ਚ ਕੋਈ ਬਾਹਲਾ ਫਰਕ ਨਹੀਂ ਹੈ, ਪੀਆਰ ਰਹਿਣ ਵੇਲੇ ਵੀ ਤੁਹਾਨੂੰ ਉਹੀ ਸਹੂਲਤਾਂ ਮਿਲ ਰਹਿੰਦੀਆਂ, ਸਿਟੀਜ਼ਨ ਵੇਲੇ ਥੋੜਾ ਜਿਹਾ ਪਾਸਪੋਰਟ ਆਸਟ੍ਰੇਲੀਆ ਦਾ ਮਿਲ ਜਾਂਦਾ ਤੇ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵੀ ਤੁਸੀਂ ਥੋੜੇ ਜਿਹੇ ਇਹਨਾਂ ਦੇ ਵਿੱਚ ਜ਼ਿਆਦਾ ਮਿਕਸ ਹੋ ਗਏ, ਮੈਂਟਲੀ ਤੁਸੀਂ ਸੈੱਟ ਹੋ ਜਾਂਦੇ ਹੋ। ਦੂਜਾ, ਤੁਸੀਂ ਦੇਸ਼ ਵਿਦੇਸ਼ ਜਾਣਾ ਸੌਖਾ ਹੋ ਜਾਂਦਾ, ਆਸਟ੍ਰੇਲੀਅਨ ਪਾਸਪੋਰਟ ਥੋੜਾ ਜਿਹਾ ਕਿਤੇ ਨਾ ਕਿਤੇ ਇੰਡੀਅਨ ਪਾਸਪੋਰਟ ਨਾਲੋਂ ਵੱਧ ਮੁਲਕਾਂ ਦੇ ਵਿੱਚ ਅਲਾਓ ਆ ਬਿਨਾਂ ਵੀਜ਼ੇ ਤੋਂ। ਸੋ ਇਹ ਜਿਹੀਆਂ ਗੱਲਾਂ ਹੋ ਜਾਂਦੀਆਂ, ਕੋਈ ਬੜੇ ਫਰਕ ਵਾਲੀ ਗੱਲ ਨਹੀਂ, ਸਾਲ ਤੋਂ ਹੋ ਜਾਓ 2 ਸਾਲ ਤੋਂ ਹੋ ਜਾਓ ਸਿਟੀਜ਼ਨ। ਕਈ ਲੋਕ ਮੈਂ ਇਹ ਜੇ ਵੀ ਜਾਣਦਾ, ਮੇਰੇ ਰਿਸ਼ਤੇਦਾਰ ਆ 32 ਸਾਲ 35 ਸਾਲ ਹੋ ਗਿਆ ਆਇਆਂ ਨੂੰ ਤੇ ਉਹਨਾਂ ਨੇ ਲਈ ਨੀ ਸਿਟੀਜ਼ਨਸ਼ਿਪ ਇੱਥੋਂ ਦੀ, ਉਹ ਹਲੇ ਵੀ ਪੀਆਰ ਹੀ ਆ ਤੇ ਪੀਆਰ ਹੀ ਰਹਿਣਾ ਚਾਹੁੰਦੇ ਆ। ਸੋ ਇਹ ਕੋਈ ਬੜਾ ਵੱਡਾ ਮਸਲਾ ਨਹੀਂ, ਮਸਲਾ ਉਹ ਆ ਜਿਹੜੇ ਲੋਕ ਹਜੇ ਪੀਆਰ ਵੀ ਨਹੀਂ ਹੋਏ ਤੇ ਜਿਹੜੇ ਪੀਆਰ ਹੋਣ ਲਈ ਤਰਲੇ ਮਾਰ ਰਹੇ ਆ ਉਹਨਾਂ ਲਈ ਕਿਤੇ ਨਾ ਕਿਤੇ ਪ੍ਰਭਾਵ ਪੈ ਸਕਦਾ
ਜੀ। ਸੁਬ੍ਰਤ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਕੁਝ ਪਲ ਕੱਢ ਕੇ ਸਾਡੇ ਨਾਲ ਇੰਨੀ ਜ਼ਿਆਦਾ ਇਨਫੋਰਮੇਸ਼ਨ ਸਾਂਝੀ ਕਰ ਲਈ ਜੀ।
ਬਹੁਤ ਮਿਹਰਬਾਨੀ ਬਾਬੂ ਜੀ, ਤੇ ਸੋ ਮਿਲਦੇ ਆ ਜੀ ਆਪਾਂ ਕਿਸੇ ਅਗਲੇ ਪ੍ਰੋਗਰਾਮ ਚ, ਸੋ ਮੈਂ ਮੰਡੇ ਨੂੰ ਕੋਸ਼ਿਸ਼ ਕਰੂੰਗਾ ਕਿਸੇ ਐਕਸਪਰਟ ਨੂੰ ਲੈ ਕੇ ਆਉਣ ਦੀ
ਜੀ। ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਇਹ ਸਨ ਮਿੰਟੂ ਬਰਾਜ ਜੀ ਐਡੀਲੇਡ ਸਟੂਡੀਓ ਤੋਂ, ਜਿਨ੍ਹਾਂ ਨੇ ਕਾਫੀ ਜ਼ਿਆਦਾ ਕੁਛ ਦੱਸਿਆ ਵਾ ਜੀ, ਜੋ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਵੀ ਚੱਲ ਰਿਹਾ ਤੇ ਇੰਡੀਆ ਦੇ ਵਿੱਚ ਵੀ ਚੱਲ ਰਿਹਾ। ਸੋ ਇੰਡੀਆ ਦੇ ਵਿੱਚ ਤਾਂ ਇੱਦਾਂ ਦੀਆਂ ਖਬਰਾਂ ਚੱਲ ਰਹੀਆਂ ਨੇ ਜਿਨ੍ਹਾਂ ਦਾ ਕੋਈ ਕਈ ਵਾਰੀ ਬਣਦਾ ਨਹੀਂ ਹੈਗਾ, ਬਟ ਫਿਰ ਵੀ ਉਹ ਫਰੰਟ ਪੇਜ ਤੇ ਹੁੰਦੀਆਂ ਨੇ, ਕਿਉਂ ਹੁੰਦੀਆਂ ਨੇ, ਕਾਹਤੋਂ ਹੁੰਦੀਆਂ ਨੇ, ਇਸ ਦਾ ਕਾਰਨ ਸਾਨੂੰ ਸਾਰਿਆਂ ਨੂੰ ਪਤਾ ਵਾ। ਸੋ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਜੀ 457 ਵੀਜ਼ਾ ਸਿਟੀਜ਼ਨ ਤੇ ਰੀਜਨਲ ਏਰੀਏ ਦੀ ਸਪੋਂਸਰਸ਼ਿਪ, ਉਹਦੇ ਬਾਰੇ ਜਿੰਨਾ ਸਾਨੂੰ ਪਤਾ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅਸੀਂ ਕਰ ਵੀ ਰਹੇ ਹਾਂ, ਪਰ ਜੋ ਅਸਲੀ ਚੀਜ਼ ਆ ਉਹ ਤੁਹਾਡੇ ਆਪੋ ਆਪਣੇ ਕੰਸਲਟੈਂਟ ਵਕੀਲ ਨਾਲ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਉਹ ਤੁਹਾਨੂੰ ਜ਼ਿਆਦਾ ਵਧੀਆ ਗਾਈਡ ਵੀ ਕਰਨਗੇ। ਸੋ ਕੋਸ਼ਿਸ਼ ਵੀ ਕਰਾਂਗੇ ਜੀ ਕਿ ਇੱਦਾਂ ਦੇ ਕੋਈ ਜਿਹੜਾ ਇਸ ਕੰਮ ਦੇ ਵਿੱਚ ਮਾਹਿਰ ਆ ਜਿਹੜੇ ਕਿ ਸਾਨੂੰ ਸਾਰਿਆਂ ਨੂੰ ਇੱਦਾਂ ਦੀਆਂ ਚੀਜ਼ਾਂ ਬਾਰੇ ਨੌਲੇਜ ਦਿੰਦੇ ਨੇ, ਕਿਸੇ ਵਕੀਲ ਦੇ ਨਾਲ ਜਾਂ ਕਿਸੇ ਐਕਸਪਰਟ ਦੇ ਨਾਲ ਜਲਦੀ ਤੋਂ ਜਲਦੀ ਅਸੀਂ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲੈ ਕੇ ਆਈਏ ਤੇ ਤੁਹਾਡੇ ਜਿੰਨੇ ਵੀ ਸਵਾਲ ਆ, ਜਿੰਨੇ ਵੀ ਮਨਾਂ ਦੇ ਵਿੱਚ ਹੈਗੇ ਆ, ਚੱਲ ਰਹੇ ਆ ਵਾ ਸਵਾਲ ਜਵਾਬ, ਸੋ ਉਹਨਾਂ ਬਾਰੇ ਆਪਾਂ ਜ਼ਰੂਰ ਗੱਲ ਕਰੀਏ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਤੁਹਾਡੇ ਮੈਸੇਜ ਵੀ ਲਵਾਂਗੇ, ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਜੀ ਇੰਦਰਜੀਤ ਨਿੱਕੂ ਦੀ ਆਵਾਜ਼ ਦੇ ਵਿੱਚ ਤੇ ਫਿਰ ਮੈਂ ਮਿਲਦੀ ਹਾਂ ਇਸ ਗੀਤ ਤੋਂ ਬਾਅਦ। Thank you.
कामयाबी तो बाद हम्बल मोशन पिक्चर्स एंड वाइटल प्रोडक्शन लेके आई ने रोम कॉम एंटरटेनिंग मूवी मंजे बिस्तरे
मथा देखदा
देखीजा करे ता कोई है नहीं
स्टारिंग गिपी गरेवाल सोनम बाजवा गुरप्रीत कुग्गी राणा रणवीर करमजीत अनमोल मंजे बिस्तरे चौदह अप्रैल तो नजदीकी सिनेमा घर फॉर मोर इन्फो विजिट vitalproduction.com
जे मैं बह गया तो ब्याह मंजे बिस्तरे कौन कट्ठे करूं
ओ मंजे बिस्तरे कट्ठे करूंगा मैं
रोटी हजम नहीं हुंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बणिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
International student and migrant. जे तुहानू education या migration बारे माहिर सलाह दी जरूरत है ता आज ही call करो CACA नू 03-9663-1318. असी admissions, student visa, journal skilled migration, 457 employer sponsored visa, partner visa, state sponsorship, MRT अते ministerial intervention दे किस्मा विच माहिर हा ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au CECA ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ ਚ ਇਹੋ ਜਿਹੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਪਰੋਸੇ ਦਾ ਨਾਮ ਸੰਧੂ ਬੱਸ ਲਾਈਨਸ।
CD batches now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batches ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਡੀ ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ
7 ਦਿਨ ਰੇਡੀਓ।
ਦੋਸਤੋ, ਸਵਾਗਤ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ, ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ +917504489 ਤੇ। ਗੱਲਾਂ ਬਾਤਾਂ ਹੋਰ ਵੀ ਕਰਾਂਗੇ ਆਪਾਂ, ਜੋ ਆਸਟ੍ਰੇਲੀਅਨ ਵੀਜ਼ੇ ਦੇ ਅਕੋਰਡਿੰਗ ਚੇਂਜਿਸ ਹੋ ਰਹੀਆਂ, ਜਿਵੇਂ ਅਸੀਂ ਪਹਿਲਾਂ ਹੀ ਕਹਿ ਦਿੱਤਾ ਵਾ ਕਿ ਅਸੀਂ ਜਸਟ ਤੁਹਾਨੂੰ ਗਾਈਡ ਕਰ ਸਕਦੇ ਹਾਂ, ਦੱਸ ਸਕਦੇ ਹਾਂ ਥੋੜਾ ਬਹੁਤਾ, ਪਰ ਜਿਹੜੀ ਐਕਚੁਅਲ ਜਾਣਕਾਰੀ ਆ ਉਹ ਤੁਸੀਂ ਆਪੋ ਆਪਣੇ ਕੰਸਲਟੈਂਟ ਦੇ ਨਾਲ ਗੱਲ ਕਰਕੇ ਹੀ ਉਸ ਨੂੰ ਪੂਰੀ ਤਰ੍ਹਾਂ ਜਾਣ ਪਾਉਂਗੇ। ਸੋ ਬਿਲਕੁਲ ਜੀ, ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਤੇ ਉਹਨਾਂ ਨੂੰ ਵੀ ਆਪਾਂ ਲੈ ਲਈਏ ਜੀ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿੰਦੇ ਕਿ ਦਾ ਮਿਰਰ ਨੈਵਰ ਲੂਜ਼ਸ ਇਟਸ ਅਬੈਲਿਟੀ ਟੂ ਰਿਐਕਟ ਈਵਨ ਇਫ ਇਟਸ ਬ੍ਰੋਕਨ ਇੰਟੂ 2 ਪੀਸਿਸ ਔਰ 1000 ਪੀਸਿਸ, ਸੋ ਨੈਵਰ ਚੇਂਜ ਯੂਅਰ originality at any situation. Good morning ਤੇ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਜੀ ਸਾਰਿਆਂ ਨੂੰ। ਸੋ ਬਿਲਕੁਲ ਜੀ, ਗੱਲ ਬਿਲਕੁਲ ਠੀਕ ਆ, ਜੋ ਤੁਸੀਂ ਹੋ, ਜੋ ਤੁਹਾਡਾ ਐਕਚੁਅਲ ਹੈ ਜੋ ਤੁਸੀਂ ਰੀਅਲ ਦੇ ਵਿੱਚ ਹੋ ਉਹ ਕਦੇ ਵੀ ਆਪਣੇ ਆਪ ਤੋਂ ਦੂਰ ਨਾ ਹੋਣ ਦਿਓ, ਕਦੇ ਵੀ ਆਪਣੇ ਆਪ ਤੋਂ ਪਾਸੇ ਨਾ ਹੋਣ ਦਿਓ, ਕਿਉਂਕਿ ਜਦੋਂ ਅਸੀਂ ਚਿਹਰੇ ਤੇ ਚਿਹਰਾ ਲਾ ਲੈਂਦੇ ਹਾਂ ਨਾ ਤਾਂ ਫਿਰ ਉਹ ਤਕਲੀਫ਼ ਸਾਨੂੰ ਹੀ ਹੁੰਦੀ ਆ, ਕਿਸੇ ਹੋਰ ਨੂੰ ਨਹੀਂ ਹੁੰਦੀ, ਕਿਉਂਕਿ ਨਕਲੀ ਚਿਹਰੇ ਦੇ ਨਾਲ ਨਕਲੀ ਹਾਸੇ ਤੇ ਨਕਲੀ ਗੱਲਾਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ। ਸੋ ਜੋ ਹੈ ਸੋ ਹੈ, ਬਸ ਉਦਾਂ ਦੇ ਹੀ ਰਹੋ। ਪਰ ਹਾਂ, ਜੇ ਤੁਹਾਡੇ ਵਿੱਚ ਕੋਈ ਗੱਲ ਮਾੜੀ ਆ ਤਾਂ ਉਸਨੂੰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰੋ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਦੀਪ ਪਲਾਹੀ, ਉਹਨਾਂ ਨੇ ਜੀ ਸਾਨੂੰ ਇੱਕ ਚੁਟਕਲਾ ਹੀ ਕਹਿ ਸਕਦੇ ਆ ਭੇਜਿਆ ਵਾ, ਜਾਂ ਆਪਣਾ ਕੋਈ ਦੁੱਖ ਦਰਦ ਭੇਜਿਆ ਵਾ, ਸਮਝ ਨਹੀਂ ਵੈਸੇ ਮੈਨੂੰ ਆਈ। ਤੇ ਕਹਿੰਦੇ, ਲੋਕ ਕਹਿੰਦੇ ਆ ਕਿ ਮਾਂ ਬਾਪ ਦੇ ਕਰਮਾਂ ਦਾ ਫਲ ਸੰਤਾਨ ਨੂੰ ਭੁਗਤਣਾ ਪੈਂਦਾ, ਪਰ ਕਦੇ ਕਦੇ ਕਹਿੰਦੇ ਜਵਾਈ ਨੂੰ ਵੀ ਭੁਗਤਣਾ ਪੈਂਦਾ। ਸੋ ਹੁਣ ਮੈਨੂੰ ਪਤਾ ਨੀ ਲੱਗਾ ਕਿ ਜਵਾਈ ਨੂੰ ਕਿੱਦਾਂ ਇਹ ਜਿਹੜਾ ਫਾਲਾ ਭੁਗਤਣਾ ਪੈਂਦਾ ਵਾ। ਸੋ ਦੱਸ ਦਿਓ, ਸ਼ਾਇਦ ਮੇਰਾ ਜਿਹੜਾ ਗੈਸ ਆ ਉਹ ਗਲਤ ਹੋਵੇ, ਪਰ ਆਪਾਂ ਇਹਨਾਂ ਤੋਂ ਹੀ ਪੁੱਛ ਲੈਂਦੇ ਆ। ਤੇ ਜੇ ਤੁਹਾਨੂੰ ਪਤਾ ਵਾ ਤਾਂ ਤੁਸੀਂ ਦੱਸ ਦਿਓ, ਤੇ ਨਹੀਂ ਫਿਰ ਜੋ ਮੈਂ ਸੋਚਿਆ ਵਾ ਉਹ ਮੈਂ ਦੱਸ ਹੀ ਦਊਂਗੀ। ਪਰ ਆਪਾਂ ਵੇਟ ਕਰਦੇ ਹਾਂ ਕਿ ਇਹ ਆਪਣੀ ਗੱਲ ਦਾ ਜਵਾਬ ਆ ਜਿਹੜਾ ਉਹ ਆਪਣੇ ਆਪ ਹੀ ਦੇ ਦੇਣ। ਅੱਗੇ ਜਗਤਾਰ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿ ਰਿਹਾ ਕਿ ਪ੍ਰੋਗਰਾਮ ਇੰਜੋਏ ਕਰ ਰਹੇ ਆ, ਵਧੀਆ ਚੱਲ ਰਿਹਾ ਵਾ। ਤੇ ਗਾਣਾ ਇਹਨਾਂ ਨੇ ਸੁਣਨਾ ਚਾਹਿਆ ਜੀ ਬੇਬੇ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ। ਸੋ ਜ਼ਰੂਰ ਆ ਜੀ, ਤੁਹਾਡੇ ਗਾਣੇ ਦੀ ਫਰਮਾਇਸ਼ ਆ ਸਰਬਜੀਤ ਭਾਜੀ ਕੋਲ ਪਹੁੰਚ ਚੁੱਕੀ ਆ, ਤੇ ਤੁਹਾਡਾ ਗਾਣਾ ਮੈਂ ਜਿਹੜਾ ਤੁਹਾਨੂੰ ਅਸੀਂ ਜ਼ਰੂਰ ਸੁਣਾਵਾਂਗੇ। ਤੇ ਅੱਗੇ ਸਾਡੇ ਨਾਲ ਜੀ ਰਣਜੋਤ ਸਿੰਘ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਜਿਹੜੀਆਂ ਖੇਡਾਂ ਬਹੁਤ ਵਧੀਆ ਹੋਈਆਂ ਤੇ ਇੰਜੋਏ ਕੀਤਾ ਸਾਰਿਆਂ ਨੇ ਬਹੁਤ। ਇੱਕ ਗਿਲਾ ਹੈ ਕਿ ਸਾਰੀਆਂ ਮੇਨ ਗਰਾਊਂਡ ਖਾਲੀ ਹੋਣ ਦੇ ਬਾਵਜੂਦ ਫੁੱਟਬਾਲ ਦਾ ਫਾਈਨਲ ਦੂਰ ਵਾਲੀ ਗਰਾਊਂਡ ਵਿੱਚ ਕਰਵਾਇਆ ਗਿਆ, ਜੋ ਕਿ ਐਡੀਲੇਡ ਬਨਾਮ ਨਿਊਜ਼ੀਲੈਂਡ ਸੀ। ਰਣਜੋਤ ਸਿੰਘ ਐਡੀਲੇਡ, ਚਲੋ ਕੋਈ ਗੱਲ ਨੀ ਜੀ, ਕਦੇ ਕਦਾਈ ਜਿਹੜੇ ਪ੍ਰਬੰਧ ਹੁੰਦੇ ਆ ਜਾਂ ਕੁਛ ਓਦਾਂ ਹੁੰਦਾ ਵਾ, ਅਰੇਂਜਮੈਂਟ ਕਰਨ ਦੇ ਵਿੱਚ ਹੁੰਦੀ ਆ, ਕਈ ਵਾਰੀ ਇਹ ਹੁੰਦਾ ਕਿ ਪਤਾ ਨੀ ਹੁੰਦਾ ਗੇਮਾਂ ਦੇ ਵਿੱਚ ਕਿ ਕਿੰਨੇ ਲੋਕ ਆ ਰਹੇ ਆ। ਸੋ ਉਹ ਉਸ ਹਿਸਾਬ ਦੇ ਨਾਲ ਵੱਧ ਤੋਂ ਵੱਧ ਲੋਕਾਂ ਦਾ ਅਰੇਂਜਮੈਂਟ ਕਰਦੇ ਆ। ਸੋ ਉਹਨਾਂ ਦੇ ਆਪਣੇ ਹਿਸਾਬ ਕਿਤਾਬ ਦੇ ਨਾਲ, ਬਟ ਉਹਨਾਂ ਦਾ ਅਰੇਂਜਮੈਂਟ ਬਹੁਤ ਵਧੀਆ ਸੀ। ਕੋਈ ਗੱਲ ਨੀ, ਤੇ ਥੋੜਾ ਜਿਹਾ ਦੂਰ ਹੋ ਗਿਆ, ਤੁਰ ਕੇ ਉਧਰ ਨੂੰ ਹੋ ਜਾਣਾ ਸੀਗਾ, ਹੈ ਨਾ, ਨਾਲੇ ਐਡੀਲੇਡ ਦੇਖ ਲੈਂਦੇ ਕਿ ਕਿੱਦਾਂ ਦਾ ਵਾ। ਅੱਗੇ ਸਾਡੇ ਨਾਲ ਜੀ ਸਤਵੀਰ ਲੱਖਾ, ਉਹਨਾਂ ਨੇ ਜੀ ਸਾਨੂੰ ਬੜੀ ਪਿਆਰੀ ਫੋਟੋ ਭੇਜੀ ਆ, ਫੁੱਲ ਆ ਜੀ, ਤੇ ਨਾਲੇ ਲਿਖਦੇ ਆ ਗੁੱਡ ਮਾਰਨਿੰਗ, ਤੇ ਨਾਲੇ ਕਹਿੰਦੇ ਕਿ ਜਵਾਨੀ ਸਾਲੀ ਪੀਆਰ ਲੈਂਦੇ ਲੰਘ ਗਈ ਤੇ ਬੁਢਾਪਾ ਸਿਟੀ ਚੱਲ ਲੈਂਦੇ ਲੰਘ ਜਾਣਾ। ਨਹੀਂ ਜੀ, ਐਡੀ ਵੀ ਕੋਈ ਗੱਲ ਨੀ ਹੈਗੀ, ਤੇ ਕਿਉਂਕਿ ਸਾਡੀ ਪਤਾ ਚੱਕਰ ਕੀ ਆ, ਜਦੋਂ ਕੋਈ ਵੀ ਚੀਜ਼ ਆਉਂਦੀ ਆ ਤਾਂ ਸਾਨੂੰ ਏਦਾਂ ਲੱਗਦਾ ਵੀ ਸਾਡੇ ਸਿਰ ਤੇ ਤਾਂ ਪਹਾੜ ਡਿੱਗ ਪਿਆ, ਹੁਣ ਪਤਾ ਨੀ ਕੀ ਹੋ ਜਾਣਾ ਵਾ। ਠੀਕ ਆ, ਉਹਨਾਂ ਨੇ 457 ਵੀਜ਼ਾ ਵਾ ਜਿਹੜਾ ਉਹ ਬੰਦ ਕਰਕੇ ਦੋ ਹੋਰ ਵੀਜ਼ੇ ਚਲਾਇਆ, ਬਟ ਸਾਡੇ ਲਈ ਆਪਸ਼ਨ ਬੰਦ ਨੀ ਕੀਤੀ, ਸਾਡੇ ਲਈ ਆਪਸ਼ਨ ਹੈਗੀ ਆ। ਸੋ ਜਿਹੜੇ ਦੋ ਦੂਸਰੇ ਵੀਜ਼ੇ ਆ ਉਹਨਾਂ ਬਾਰੇ ਦੱਸ ਦਿੰਦੇ ਹਾਂ ਕਿ ਇੱਕ ਸ਼ਾਰਟ ਟਰਮ ਆ ਤੇ ਇੱਕ ਥੋੜਾ ਲੌਂਗ ਟਰਮ ਆ। ਸ਼ਾਰਟ ਟਰਮ ਵਾਲਾ ਵੀਜ਼ਾ ਵਾ ਜਿਹੜਾ ਉਹ ਹੈਗਾ 2 ਸਾਲ ਦਾ, ਪਰ ਤੁਸੀਂ ਉਹਨੂੰ ਰਿਨਿਊ ਕਰਾ ਸਕਦੇ ਹੋ ਸਿਰਫ ਓਨਲੀ 1 ਵਾਰ। 2 ਸਾਲ ਤੋਂ ਬਾਅਦ ਤੁਹਾਨੂੰ ਕੰਟਰੀ ਤਾਂ ਲੀਵ ਕਰਨੀ ਪੈਣੀ ਆ, ਪਰ ਉਹ ਵੀਜ਼ਾ ਤੁਸੀਂ ਦੁਬਾਰਾ ਲੈ ਸਕਦੇ ਹੋ, ਮਤਲਬ ਮੀਨਸ ਕਿ ਤੁਹਾਡੇ ਇੰਪਲਾਈ ਦੇ ਥਰੂ ਹੀ। ਤੇ 2 ਸਾਲ ਦਾ ਵੀਜ਼ਾ ਤੁਹਾਨੂੰ ਫੇਰ ਮਿਲੂਗਾ, ਬਟ ਇਹਦੇ ਵਿੱਚ ਤੁਸੀਂ ਕਿਸੇ ਤੋਂ ਸਪੋਂਸਰ ਲੈ ਕੇ PR ਨਹੀਂ ਪਾ ਸਕਦੇ ਹੈਗੇ, ਸਪੋਂਸਰ ਲੈ ਕੇ PR ਨਹੀਂ ਪਾ ਸਕਦੇ ਹੈਗੇ। ਪਰ ਇਹਦੇ ਲਈ PR ਦੇ ਲਈ ਤੁਹਾਨੂੰ 6 ਬੈਂਡ ਖੁਦ ਹੀ ਲੈਣੇ ਪੈਣਗੇ, ਤੇ ਤੁਹਾਨੂੰ ਸਟੇਟ ਸਪੋਂਸਰਸ਼ਿਪ ਚਾਹੀਦੀ ਆ ਤਾਂ ਤੁਸੀਂ PR ਪਾ ਸਕਦੇ ਹੋ। ਜਿਹੜਾ ਸ਼ਾਰਟ ਟਰਮ ਦਾ ਵੀਜ਼ਾ 2-2 ਸਾਲ ਦਾ ਮਿਲੂਗਾ, ਔਰ ਇਹਨੂੰ ਤੁਸੀਂ 1 ਵਾਰ ਹੀ ਵਧਾ ਸਕਦੇ ਹੋ, ਨੋਟ ਲਾਈਕ ਐਵਰੀ ਟਾਈਮ। ਤੇ ਜਿਹੜਾ ਲੌਂਗ ਟਰਮ ਦਾ ਵਾ ਉਹ ਹੈਗਾ ਵਾ 4 ਸਾਲ ਦਾ ਵੀਜ਼ਾ, ਜਿਹਦੇ ਵਿੱਚ ਤੁਸੀਂ 3 ਸਾਲ ਤੋਂ ਬਾਅਦ PR ਪਾ ਸਕਦੇ ਹੋ, ਪਰ ਕੰਡੀਸ਼ਨ ਉਹਦੀ ਵੀ ਉਹੀ ਆ ਸੀ ਕਿ ਤੁਹਾਨੂੰ ਇੰਗਲਿਸ਼ ਦਾ ਜੋ ਟੈਸਟ ਆ ਉਹ ਕੰਪਲੀਟ ਕਰਨਾ ਹੀ ਪੈਣਾ ਵਾ, ਹਨਾ, ਜਿੰਨੇ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਕਰਨੀ ਹੀ ਪੈਣੀ ਆ। ਸੋ ਬਹੁਤ ਸਾਰੀਆਂ ਗੱਲਾਂ ਵਾ ਜਿਹੜੀਆਂ ਕਿ ਉਹਨਾਂ ਨੇ ਸੋਚ ਕੇ, ਜਿੱਦਾਂ ਕਿ ਮਿੰਟੂ ਬਰਾੜ ਜੀ ਨੇ ਪਹਿਲਾਂ ਹੀ ਦੱਸਿਆ ਕਿ ਜਿਹੜਾ ਉਹ ਆਪਣੀ ਕੰਟਰੀ ਬਾਰੇ ਪਹਿਲਾਂ ਸੋਚਣਗੇ। ਸੋ ਕਿਤੇ ਨਾ ਕਿਤੇ, ਚਾਹੇ ਸ਼ਾਇਦ ਮੇਰੀ ਗੱਲ ਬੁਰੀ ਲੱਗੂਗੀ, ਇਹ ਸਾਰੀਆਂ ਚੀਜ਼ਾਂ ਦੇ ਜ਼ਿੰਮੇਵਾਰ ਵੀ ਅਸੀਂ ਹਾਂ। ਸੋ ਕਿਉਂ ਜ਼ਿੰਮੇਵਾਰ ਆ ਉਹ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ, ਪਰ ਹਾਂ ਫੀਲ ਜ਼ਰੂਰ ਹੁੰਦਾ ਵਾ ਕਿ ਜਿਨ੍ਹਾਂ ਨੇ ਹੁਣੇ ਹੁਣੇ 457 ਵੀਜ਼ਾ ਲਾਉਣਾ ਸੀ ਉਹਨਾਂ ਨੂੰ ਹੁਣ ਹੋਰ ਮਤਲਬ ਵੇਟ ਕਰਨੀ ਪੈ ਜਾਣੀ ਆ ਜਾਂ ਕਿੱਦਾਂ, ਪਰ ਜਿਹੜੇ ਹੁਣੇ ਹੁਣੇ ਸਟੂਡੈਂਟ ਆਇਆ ਉਹਨਾਂ ਕੋਲ ਆਪਸ਼ਨ ਆ, ਤੇ ਉਹ ਆਏ ਵੀ ਹਾਇਰ ਸਟੱਡੀ ਦੇ ਵਿੱਚ ਆ, ਕਿਉਂਕਿ ਜਦੋਂ ਅਸੀਂ ਆਏ ਸੀ ਉਦੋਂ ਚਲੋ ਕੁੱਕਰੀ ਸੀ ਜਾਂ ਬਿਜ਼ਨਸ ਸੀ ਜਾਂ ਇੱਦਾਂ ਦੇ ਛੋਟੇ ਕੋਰਸ ਸੀ, ਡਿਪਲੋਮੇ ਸੀ, ਤੇ ਹੁਣ ਸਾਰੇ ਡਿਗਰੀ ਦੇ ਵਿੱਚ ਆਏ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਨੀ ਕਿ ਗਵਰਨਮੈਂਟ ਤੁਹਾਡੇ ਕੇਅਰ ਨਹੀਂ ਕਰੂਗੀ ਜਾਂ ਤੁਹਾਡੇ ਲਈ ਕੁਛ ਨਹੀਂ ਹੋਊਗਾ, ਹੋਊਗਾ ਜ਼ਰੂਰ, ਬਟ ਉਹਨਾਂ ਨੂੰ ਥੋੜਾ ਟਾਈਮ ਚਾਹੀਦਾ ਵਾ। ਟਾਈਮ ਪੈ ਕੇ ਤੁਹਾਡੇ ਸਾਹਮਣੇ ਇਸ ਚੀਜ਼ ਦੇ ਹਰ ਚੀਜ਼ ਦਾ ਰਿਜ਼ਲਟ ਆਊਗਾ। ਸ਼ਾਇਦ ਤੁਹਾਨੂੰ ਯਾਦ ਹੋਊਗਾ ਜਦੋਂ ਆਪਾਂ ਆਏ ਸੀਗੇ 2008-09 ਦੇ ਵਿੱਚ, ਹਨਾ, ਉਸ ਤੋਂ ਬਾਅਦ ਚ ਵੀ ਰੂਲ ਚੇਂਜ ਹੋਏ ਸੀ ਕਿਉਂਕਿ ਆਪਾਂ ਸਾਰੇ ਕੁੱਕਰੀ ਚ ਆਏ ਸੀ, ਮੈਂ ਵੀ ਕੁੱਕਰੀ ਚ ਆਈ ਸੀ, ਤੇ ਉਸ ਟਾਈਮ ਕਿੰਨਾ ਰੌਲਾ ਪਿਆ ਸੀਗਾ ਕਿ ਜਿਹੜੀ ਕੁੱਕਰੀ ਆ ਉਹ PR ਦੀ ਲਿਸਟ ਵਿੱਚੋਂ ਹੀ ਕੱਢ ਦਿੱਤੀ ਆ। ਤੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਕਿ ਉਸ ਟਾਈਮ ਇੱਥੋਂ ਚਲੇ ਵੀ ਗਏ ਸੀ। ਈਵਨ ਮੈਂ ਵੀ ਚਲੇ ਗਈ ਸੀ ਪਰਮਾਨੈਂਟ ਇੱਥੋਂ ਇੰਡੀਆ ਕਿ ਮੈਂ ਨੀ ਇੱਥੇ ਰਹਿਣਾ ਹੈਗਾ, ਮੈਂ ਵਾਪਸ ਹੀ ਜਾਣਾ ਵਾ। ਚਲੋ ਕੁਛ ਨਾ ਕੁਛ ਦੇਖ ਲੋ, ਫਿਰ ਅੱਜ ਟਾਈਮ ਪੈ ਕੇ ਸਾਰਾ ਕੋਈ ਨਾ ਕੋਈ ਸੋਲੂਸ਼ਨ ਨਿਕਲ ਆਇਆ ਤੇ ਅੱਜ ਅਸੀਂ ਕਿੰਨੇ ਜਾਣੇ ਹੈਗੇ ਆ, ਸਾਡੇ ਕਿੰਨੇ ਭੈਣ ਭਰਾ ਵਾ, ਕਿੰਨੇ ਜਾਣੇ ਆ ਜਿਹੜੇ ਕਿ ਆਲਰੇਡੀ ਉਸ ਬੇਸ ਤੇ ਪੀ ਆਰ ਲੈ ਚੁੱਕੇ ਆ। ਸੋ ਏਦਾਂ ਦੀ ਗੱਲ ਨਹੀਂ ਹੁੰਦੀ ਕਿ ਰਾਸਤਾ ਬੰਦ ਹੋ ਗਿਆ। ਹਾਂ, ਰਾਸਤਾ ਥੋੜਾ ਮੁਸ਼ਕਲ ਜ਼ਰੂਰ ਹੋ ਜਾਂਦਾ ਪਰ ਬੰਦ ਨਹੀਂ ਹੁੰਦਾ ਗਾ। ਪਰ ਮੇਨ ਗੱਲ ਇਹ ਆ, ਡਿਪੈਂਡ ਕਰਦਾ ਤੁਹਾਡੇ ਤੇ ਕਿ ਤੁਸੀਂ ਉਸ ਚੀਜ਼ ਨੂੰ ਅਡੋਪਟ ਕਿਦਾਂ ਕਰਦੇ ਹੋ। ਜਾਂ ਤਾਂ ਫਿਰ ਢੇਰੀ ਢਾ ਕੇ ਬੈਠ ਜਾਓ, ਤੇ ਜਾਂ ਫਿਰ ਇਹ ਸੋਚੋ ਕਿ ਆਉਣ ਵਾਲੀ ਜਿਹੜੀ ਚੀਜ਼ ਆ ਜੋ ਤੁਹਾਡੇ ਸਾਹਮਣੇ ਆ ਰਿਹਾ ਵਾ, ਤੁਸੀਂ ਉਹਦਾ ਮੁਕਾਬਲਾ ਕਿੱਦਾਂ ਕਰਨਾ ਤੇ ਕਿਹੜੀ ਸਿਚੁਏਸ਼ਨ। ਆਪਣੇ ਰਾਸਤੇ ਨੂੰ ਸਾਫ਼ ਰੱਖੋ, ਸਭ ਕੁਛ ਸਹੀ ਹੁੰਦਾ ਜਾਊਗਾ। ਤੇ ਏਦਾਂ ਦੀ ਕੋਈ ਗੱਲ ਨੀ ਹੈਗੀ ਕਿ ਤੁਸੀਂ ਪੀ ਆਰ ਹੋ ਨਹੀਂ ਸਕਦੇ, ਹੋ ਸਕਦੇ ਹੋ। ਬਸ ਆਪਣੇ ਹੌਸਲੇ ਆ ਜਿਹੜੇ ਉਹ ਬੁਲੰਦ ਰੱਖਿਓ, ਸਭ ਠੀਕ ਹੋ ਜਾਊਗਾ। ਅੱਗੇ ਜੀ, ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਕੁਲਦੀਪ ਨੇ। ਕਹਿ ਰਿਹਾ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਸੁਣਾ ਰਹੇ ਸਰਬਜੀਤ ਸਿੰਘ, ਬਹੁਤ ਬਹੁਤ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਵਾ ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਤੇ ਕਹਿੰਦੇ ਕਿ ਨੇਹਾ ਕੱਕੜ ਦਾ ਗਾਣਾ ਸੁਣਨਾ ਚਾਹਿਆ, ਮਿਲੇ ਹੋ ਤੁਮ ਹਮਕੋ ਕਿਸਮਤ ਕੀ ਲਕੀਰੋਂ ਸੇ, ਕਿਆ ਬਾਤ ਹੈ ਜੀ, ਕੁਲਦੀਪ ਕੌਰ। ਤੇ ਗਾਣਾ ਬੜਾ ਹੀ ਪਿਆਰਾ ਵਾ ਤੇ ਗਾਣਾ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜੀ ਅਵਤਾਰ ਮਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰੇ ਦੋਸਤਾਂ ਨੂੰ ਤੇ ਕਹਿੰਦੇ ਉਮੀਦ ਕਰਦੇ ਆ ਜੀ ਸਾਰੇ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣਗੇ। ਪ੍ਰੋਗਰਾਮ ਪੂਰਾ ਵਧੀਆ ਜੀ, ਖਾਸ ਕਰਕੇ ਤੁਹਾਡੇ ਨਾਲ। ਬਾਕੀ ਮਿੰਟੂ ਜੀ ਨੂੰ ਖੇਡਾਂ ਦੀ ਕਾਮਯਾਬੀ ਦੀਆਂ ਬਹੁਤ ਵਧਾਈਆਂ, ਖੇਡਾਂ ਤੇ ਆ ਨਹੀਂ ਸਕੇ, ਲੱਗਦਾ ਇੱਕ ਵੱਡਾ ਮੌਕਾ ਖੁੰਝਾ ਦਿੱਤਾ। ਚਲੋ ਕੋਈ ਨਾ, ਅਗਲੀ ਵਾਰ ਸਹੀ ਜੀ ਗਾਣਾ ਵਜਾ ਦੋ ਕਿਰਪਾ ਕਰਕੇ, ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ, ਤੇ ਨਾਲੇ ਜੀ ਦੱਸਿਓ ਪ੍ਰੋਗਰਾਮ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ, ਬਹੁਤ ਮਿਹਰਬਾਨੀ ਹੋਵੇਗੀ ਜੀ। ਪ੍ਰੋਗਰਾਮ ਦਾ ਨਾਮ ਆ ਲਹਿਰਾਂ, ਸੋ ਲਹਿਰਾਂ ਮਾ ਜੀ ਚੱਲਦੀਆਂ ਰਹਿੰਦੀਆਂ ਨੇ, ਵਗਦੀਆਂ ਰਹਿੰਦੀਆਂ ਨੇ। ਪ੍ਰੋਗਰਾਮ ਨੂੰ ਕਹਿੰਦੇ ਕਿ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ, ਸੋ ਦੱਸਦੇ ਆ ਜੀ, ਤੁਸੀਂ ਵੀ ਸਾਰੇ ਦੱਸ ਦੋ। ਚਲੋ ਇੱਕ ਸਵਾਲ ਹੀ ਆ, ਕਿਉਂਕਿ ਸਵਾਲ ਤਾਂ ਮੈਂ ਵੀ ਕਰਨਾ ਸੀ। ਪ੍ਰੋਗਰਾਮ ਅਸੀਂ ਪੰਜਾਬੀ ਦੇ ਵਿੱਚ ਵੀ ਲਿਖਦੇ ਹਾਂ ਤੇ ਇੰਗਲਿਸ਼ ਦੇ ਵਿੱਚ ਵੀ ਪ੍ਰੋਗਰਾਮ ਹੀ ਹੁੰਦਾ, ਸੇਮ ਵਰਡ ਆ, ਪਰ ਇਹਨਾਂ ਨੇ ਸਾਨੂੰ ਇਹ ਪੁੱਛ ਲਿਆ ਕਿ ਪ੍ਰੋਗਰਾਮ ਦਾ ਕੀ ਕਨਵਰਟ ਕੀ ਕਹਿ ਸਕਦੇ ਅਸੀਂ ਪੰਜਾਬੀ ਦੇ ਵਿੱਚ। ਚਲੋ ਜੀ, ਫਿਰ ਆਪਣੇ ਲਈ ਇੱਕ ਸਵਾਲ ਇਹਨਾਂ ਨੇ ਕਰ ਦਿੱਤਾ, ਪਰ ਪ੍ਰੋਗਰਾਮ ਸਾਡਾ ਚੱਲ ਲਿਆ ਲਹਿਰਾਂ ਤੇ, ਅਸੀਂ ਦੱਸਾਂਗੇ ਤੁਹਾਨੂੰ ਪ੍ਰੋਗਰਾਮ ਨੂੰ ਕੀ ਕਹਿੰਦੇ ਆ। ਤੇ ਅੱਗੇ ਕਹਿੰਦੇ ਨਾਲੇ ਦੱਸਿਓ ਜੀ ਰੂਪੋਸ਼ ਕੀ ਹੁੰਦਾ। ਹੁਣ ਚਲੋ ਦੱਸਦਾ ਮੈਂ ਤੁਹਾਨੂੰ ਹੁਣੇ ਸਕਦੀ ਹਾਂ, ਪਰ ਮੈਂ ਤੁਹਾਨੂੰ ਨਹੀਂ ਦੱਸਦੀ, ਹਜੇ ਆਪਾਂ ਥੋੜਾ ਹੀ ਵੇਟ ਕਰ ਲੈਂਦੇ ਹਾਂ ਕਿ ਦੱਸ ਦੇਣਗੇ। ਰੂਪੋਸ਼ ਤਾਂ ਬੜਾ ਹੀ ਈਜ਼ੀ ਜਿਹਾ ਵਰਡ ਆ, ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਵਾ ਕਿ ਰੂਪੋਸ਼ ਕੀ ਹੁੰਦਾ ਵਾ। ਤੇ ਦੋ ਸਵਾਲ ਕੀਤੇ ਅਵਤਾਰ ਮਾਨ ਜੀ ਨੇ, ਤੇ ਦੋਨਾਂ ਸਵਾਲਾਂ ਦੇ ਜਵਾਬ ਲਓ ਜੀ। ਫਿਰ ਦੱਸ ਦੋ ਪ੍ਰੋਗਰਾਮ ਨੂੰ ਪੰਜਾਬੀ ਚ ਕੀ ਕਹਿੰਦੇ ਆ, ਤੇ ਨਾਲੇ ਇਹ ਦੱਸ ਦੋ ਜੀ ਰੂਪੋਸ਼ ਕੀ ਹੁੰਦਾ ਵਾ। ਵਿੱਕੀ ਅੱਗੇ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਤੋਂ ਸਾਡੇ ਨਾਲ ਰਾਬਤਾ ਕਾਇਮ ਕੀਤਾ ਵਾ ਜੀ, ਤੇ ਇਹਨਾਂ ਦਾ ਮੈਸੇਜ ਜ਼ਰੂਰ ਲੈਂਦੇ ਹਾਂ। ਪਰ ਨਾਲ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਜੀ, ਇੱਕ ਬੁਝਾਰਤ ਪਾਉਣ ਦਾ ਟਾਈਮ ਵੀ ਆ ਗਿਆ ਵਾ, ਸੋ ਉਹ ਵੀ ਆਪਾਂ ਪਾ ਦਿੰਦੇ ਹਾਂ। ਦੋ ਸਵਾਲ ਤਾਂ ਸਾਡੇ ਲਈ ਹੋ ਹੀ ਚੁੱਕੇ ਆ ਕਿ ਪ੍ਰੋਗਰਾਮ ਨੂੰ ਪੰਜਾਬੀ ਚ ਕੀ ਕਹਿੰਦੇ ਆ ਤੇ ਰੂਪੋਸ਼ ਕੀ ਹੁੰਦਾ ਵਾ। ਤੇ ਬੁਝਾਰਤ ਪਾ ਦਿੰਦੇ ਹਾਂ ਜੀ, ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ। ਬਹੁਤ ਸੌਖਾ ਜਿਹਾ ਵਾ, ਤੇ ਦੇਖਦੇ ਆ ਜੀ ਜਵਾਬ ਕਿਹਦਾ ਕਿਹਦਾ ਆਉਂਦਾ। ਮਿੱਟੀ ਦਾ ਘੋੜਾ ਤੇ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ। ਤੇ ਲਓ ਜੀ, ਫਿਰ ਮੈਸੇਜ ਤੁਹਾਡੇ ਬਹੁਤ ਆ ਗਿਆ, ਮੈਂ ਥੋੜਾ ਸਾਹ ਵੀ ਲੈ ਲਵਾਂ ਤੇ ਨਾਲੇ ਥੋੜੀਆਂ ਜਿਹੀਆਂ ਹੋਰ ਗੱਲਾਂ ਵੀ ਕਰ ਲੈਂਦੇ ਹਾਂ। ਸੋ 4-5-7 ਵੀਜ਼ੇ ਬਾਰੇ ਤਾਂ ਤੁਹਾਨੂੰ ਕਾਫੀ ਕੁਛ ਪਤਾ ਲੱਗ ਹੀ ਗਿਆ ਕਿ ਅੱਗੇ 2 ਟਰਮਸ ਦੇ ਵਿੱਚ ਹੋ ਰਿਹਾ ਵਾ, ਪਰ ਜਿਹੜਾ ਸਿਟੀਜ਼ਨ ਦਾ ਵਾ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਚੇਂਜਿਸ ਆਈਆਂ ਨੇ। ਤੇ ਉਹਦੇ ਵਿੱਚ ਕੀ ਆ ਜੀ, ਇੱਕ ਤਾਂ ਤੁਸੀਂ ਜਦੋਂ ਸਿਟੀਜ਼ਨ ਲੈਣੀ ਪਹਿਲਾਂ ਟਾਈਮ ਸੀ 1 ਸਾਲ ਦਾ, ਉਹ ਹੁਣ ਵਧਾ ਕੇ 4 ਈਅਰਸ ਦਾ ਕਰ ਦਿੱਤਾ ਵਾ ਉਹ ਟਾਈਮ। ਤੇ ਤੁਸੀਂ ਜਦੋਂ ਸਿਟੀਜ਼ਨ ਦਾ ਟੈਸਟ ਦਊਗੇ ਉਹਦੇ ਵਿੱਚ ਤੁਹਾਡੇ ਲਈ ਇੰਗਲਿਸ਼ ਦਾ ਟੈਸਟ ਮਸਟ ਕਰਤਾ ਵਾ, ਜਿਹਦੇ ਕਰ ਰਹੇ ਆ, ਮਤਲਬ ਹਜੇ ਕੀਤਾ ਨੀ, ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਇਹ ਜਸਟ ਹਜੇ ਪਾਸ ਹੋਣ ਵਾਲਾ ਵਾ, ਬਟ ਅਗਰ ਇਹ ਜਿਹੜੇ ਬੈਲਾ ਜਿਦਾ ਇਹ ਪਾਸ ਹੋ ਗਿਆ ਤਾਂ ਇਹ ਜਿਹੜੀ ਲਾਗੂ ਹੋਊਗਾ ਉਹ ਕੱਲ ਦੀ ਡੇਟ ਤੋਂ ਹੀ ਹੋਊਗਾ। ਉਸਦੇ ਵਿੱਚ ਰੀਡਿੰਗ, ਰਾਈਟਿੰਗ, ਲਿਸਨਿੰਗ ਤੇ ਸਪੀਕਿੰਗ ਦਾ ਵੀ ਟੈਸਟ ਹੋਇਆ ਕਰੂਗਾ। ਤੇ ਨਾਲ ਦੀ ਨਾਲ ਸਿਟੀਜ਼ਨ ਦੇ ਟੈਸਟ ਦੇ ਲਈ ਥੋੜੀਆਂ ਜਿਹੀਆਂ ਚੇਂਜਿਸ ਕੀਤੀਆਂ ਨੇ ਉਹਨਾਂ ਨੇ। ਪਹਿਲਾਂ ਤਾਂ ਹੁੰਦਾ ਸੀ ਕਿ ਅਗਰ ਤੁਹਾਡੇ ਤੋਂ ਪਹਿਲੀ ਵਾਰ ਚ ਨਹੀਂ ਕਲੀਅਰ ਹੋਇਆ ਸੈਕਿੰਡ ਟਾਈਮ ਦੇ ਸਕਦੇ ਹੋ, ਸੈਕਿੰਡ ਟਾਈਮ ਨਹੀਂ ਕਲੀਅਰ ਹੋਇਆ ਥਰਡ ਟਾਈਮ, ਫੋਰਥ ਟਾਈਮ, ਕੋਈ ਲਿਮਿਟ ਨਹੀਂ ਸੀ। ਤੇ ਹੁਣ ਇਹ ਕਰ ਰਹੇ ਆ ਜੀ ਕਿ ਜਿਹੜਾ ਟੈਸਟ ਆ ਉਹ 3 ਟਾਈਮਸ ਹੀ ਤੁਸੀਂ ਤੁਹਾਨੂੰ ਚਾਂਸ ਮਿਲੂਗਾ ਟੈਸਟ ਨੂੰ ਕਲੀਅਰ ਕਰਨ ਦਾ। ਅਗਰ ਤੁਸੀਂ ਉਸ ਟੈਸਟ ਨੂੰ ਕਲੀਅਰ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਤੁਹਾਨੂੰ 2 ਸਾਲ ਲਈ ਵੇਟ ਕਰਨਾ ਪਊਗਾ ਦੁਬਾਰਾ ਟੈਸਟ ਦੇਣ ਦੇ ਲਈ। ਸੋ ਇਹ ਵੀ ਆ ਜੀ ਤੇ ਨਾਲ ਨਾਲ ਤੁਹਾਡਾ ਜਿਹੜਾ ਪੁਲਿਸ ਦਾ ਰਿਕਾਰਡ ਆ ਉਹ ਸਾਰਾ ਚੈੱਕ ਕੀਤਾ ਜਾਊਗਾ ਕਿ ਤੁਹਾਡੀ ਕੋਈ ਕ੍ਰਾਈਮ ਹਿਸਟਰੀ ਤਾਂ ਨਹੀਂ ਤੇ ਸਪੈਸ਼ਲ ਜਿਹੜਾ ਇਹਨਾਂ ਨੇ ਲਿਆ ਵਾ ਜੀ ਡੋਮੈਸਟਿਕ ਵਾਇਲੈਂਸ ਅਗਰ ਕਿਸੇ ਬੰਦੇ ਦੀ ਡੋਮੈਸਟਿਕ ਵਾਇਲੈਂਸ ਦੀ ਹਿਸਟਰੀ ਹੈਗੀ ਆ ਤਾਂ ਉਸ ਬੰਦੇ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੂਗੀ ਸੋ ਬੀ ਕੇਅਰਫੁਲ ਹੈ ਤਾਂ ਥੋੜਾ ਔਖਾ ਹੀ ਆ ਪਰ ਸਾਨੂੰ ਪਤਾ ਜੀ ਅਸੀਂ ਤਾਂ ਇਹ ਕੁੱਟਮਾਰ ਜਾਂ ਡੋਮੈਸਟਿਕ ਵਾਇਲੈਂਸ ਵਾਲੇ ਹੈ ਨਹੀਂ ਗੇ ਸੋ ਕਿਤੇ ਨਾ ਕਿਤੇ ਉਹਨਾਂ ਨੇ ਇਹ ਕੀਤਾ ਵਾ ਕਿਉਂਕਿ ਉਹਨਾਂ ਦੀ ਜਿਹੜੀ ਇੱਥੋਂ ਦਾ ਆਸਟ੍ਰੇਲੀਅਨ ਹੈਗੇ ਆ ਉਹ ਲੇਡੀਜ਼ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ ਸੋ ਪਿੱਛੇ ਜੇ ਕਿਤੇ ਮੈਂ ਸੁਣ ਰਹੀ ਸੀ ਕਿਸੇ ਰੇਡੀਓ ਦੇ ਵਿੱਚ ਇੱਕ ਲੇਡੀ ਇੰਟਰਵਿਊ ਦੇ ਰਹੀ ਸੀਗੀ ਤੇ ਉਹ ਕਹਿ ਰਹੀ ਸੀ ਕਿ ਜਿਸ ਤਰ੍ਹਾਂ ਕਿ ਸਾਡੇ ਕਲਚਰ ਦੇ ਵਿੱਚ ਵੀ ਆ ਕਿ ਜੇ ਅਗਰ ਕੋਈ ਕੋਈ ਗਲਤ ਕੁਛ ਕਰ ਰਿਹਾ ਵਾ ਲੇਡੀਜ਼ ਕੁਛ ਗਲਤ ਕਰ ਰਹੀਆਂ ਤਾਂ ਉਹਨਾਂ ਨੂੰ ਝਿੜਕ ਸਕਦੇ ਆ ਜਾਂ ਉਹਨਾਂ ਨੂੰ ਸਮਝਾਉਣ ਦੇ ਲਈ ਕੋਈ ਇੱਦਾਂ ਦੇ ਤਰੀਕੇ ਅਪਣਾਉਂਦੇ ਆ ਬਟ ਨਾਟ ਇਨ ਆਸਟ੍ਰੇਲੀਆ ਯੂ ਕਾਂਟ ਡੂ ਇਟ ਹਨਾ ਤੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਲੇਡੀਜ਼ ਤੇ ਔਰਤਾਂ ਤੇ ਹੱਥ ਨਹੀਂ ਚੱਕ ਸਕਦੇ ਤੇ ਬੱਚਿਆਂ ਤੇ ਵੀ ਸਪੈਸ਼ਲ ਸੋ ਇੱਦਾਂ ਦੇ ਟੋਪਿਕ ਆ ਜਿਹੜੇ ਕਿ ਉਹਨਾਂ ਨੇ ਚੇਂਜਿਸ ਕੀਤੀਆਂ ਨੇ ਸਿਟੀਜ਼ਨ ਦੇ ਟੈਸਟ ਦੇ ਵਿੱਚ ਵੀ ਇਹ ਜਿਹੜੇ ਟੋਪਿਕ ਆ ਐਡ ਕੀਤੇ ਜਾਣਗੇ ਡੋਮੈਸਟਿਕ ਵਾਇਲੈਂਸ ਤੇ ਬੱਚਿਆਂ ਤੇ ਇੱਕ ਜਿਹੜੀ ਕਿ ਚਾਈਲਡ ਮੈਰਿਜ ਤੇ ਇਹਨਾਂ ਦੇ ਰਿਲੇਟਡ ਇਹ ਕੁਐਸਚਨ ਹੋਣਗੇ ਤੇ ਨਾਲ ਦੀ ਨਾਲ ਜੀ ਅਗਰ ਕਿਸੇ ਦੀ ਇੱਦਾਂ ਦੀ ਕੋਈ ਹਿਸਟਰੀ ਆ ਤਾਂ ਉਹ ਫਿਰ ਉਹਨੂੰ ਸਿਟੀਜ਼ਨ ਤੋਂ ਸ਼ਾਇਦ ਵਾਂਝਾ ਕੀਤਾ ਜਾਊਗਾ ਸੋ ਬੀ ਕੇਅਰਫੁਲ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਤੁਸੀਂ ਨਹੀਂ ਲੈ ਸਕਦੇ ਸਿਟੀਜ਼ਨ ਕਿਉਂਕਿ ਅਸੀਂ ਸਾਰੇ ਹੀ ਸਿਆਣੇ ਆ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਤਾਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਨੇ ਤੇ ਰੀਜਨਲ ਏਰੀਏ ਦੇ ਬਾਰੇ ਵਿੱਚ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਮੀਨਸ ਕਿ ਜੋ ਪੇਪਰ ਦੇ ਵਿੱਚ ਜੋ ਨਿਊਜ਼ ਦੇ ਵਿੱਚ ਆ ਰਹੀ ਹਾਂ ਉਸੇ ਦੇ ਅਕੋਰਡਿੰਗ ਦੱਸ ਰਹੀ ਹਾਂ ਤੇ ਬਾਕੀ ਜਿਹੜੀ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਤੁਸੀਂ ਆਪਣੇ ਕੰਸਲਟੈਂਟ ਦੇ ਨਾਲ ਹੀ ਗੱਲ ਕਰ ਰਹੇ ਹੋ ਰੀਜਨਲ ਏਰੀਏ ਦੇ ਵਿੱਚ ਜਿਹੜੀ ਇਹ ਚੇਂਜਿਸ ਕਰ ਰਹੇ ਆ ਉਹਦੇ ਵਿੱਚ ਇਹ ਆ ਕਿ ATO ਨਾਲ ਤੁਹਾਡਾ ਤੇ ਤੁਹਾਡੇ ਇੰਪਲਾਈ ਦਾ ਇੱਕ ਸਾਂਝਾ ਅਕਾਊਂਟ ਬਣਾਇਆ ਜਾਊਗਾ ਤੇ ਤੁਹਾਨੂੰ ਆਫਟਰ PR 2 ਸਾਲ ਤੱਕ ਉੱਥੇ ਕੰਮ ਕਰਨਾ ਪਊਗਾ ਤੇ ਉਹ ਆਟੋਮੈਟਿਕਲੀ ਤੁਹਾਡਾ ਸਾਰਾ ਰਿਕਾਰਡ ਚੈੱਕ ਕਰਨਗੇ ਕਿ ਤੁਹਾਨੂੰ ਪੇਮੈਂਟ ਆ ਜਿਹੜੀ ਉਹ ਜਿਹੜੀ ਪੇ ਆ ਮਿਲ ਰਹੀ ਆ ਤੇ ਤੁਸੀਂ ਜਿਹੜਾ ਪ੍ਰੋਪਰ ਟੈਕਸ ਆ ਉਹ ਭਰ ਰਹੇ ਹੋ ਕਿਉਂਕਿ ਨੋਰਮਲੀ ਅਸੀਂ ਕੀ ਕਰਦੇ ਆ ਜਦੋਂ PR ਆ ਗਏ ਆਫਟਰ 3-4-6 ਮੰਥ ਤੇ ਅਸੀਂ ਉੱਥੋਂ ਜੋਬ ਵੀ ਛੱਡ ਦਿੰਦੇ ਹਾਂ ਤੇ ਸਭ ਕੁਛ ਚਲੋ ਕਲੀਅਰ ਹੋ ਜਾਂਦਾ ਵਾ ਤੇ ਓਨਰ ਨੂੰ ਵੀ ਉਹ ਟਾਈਮ ਦੇ ਤੱਕ ਆਪਣਾ ਜੋ ਚੀਜ਼ਾਂ ਪੇਪਰ ਵਰਕ ਜਾਂ ਜੋ ਵੀ ਆ ਉਹ ਸਾਰਾ ਅਪਡੇਟ ਰੱਖਣਾ ਪਊਗਾ ਪਰ ਜਿਹੜਾ ਇਹ ਰੂਲਸ ਉਹਨਾਂ ਨੇ ਕਿਹਾ ਵਾ ਇਹ 2018 ਤੱਕ ਹੋਊਗਾ ਨੋਟ ਨਾਓ ਹੁਣ ਇਹਦੇ ਵਿੱਚ ਹਜੇ ਕੋਈ ਨੀ ਬਟ ਇਹ ਚੇਂਜਿਸ ਕਰਨ ਦੀ ਸੋਚ ਰਹੇ ਆ ਇਸ ਤਰੀਕੇ ਦੀ ਤੇ ਹੁਣ ਅੱਗੇ ਜੋ ਵੀ ਆ ਜੀ ਤੁਹਾਨੂੰ ਵੀ ਪਤਾ ਹੀ ਆ ਸੋ ਔਖਾ ਨਹੀਂ ਹੈਗਾ ਥੋੜਾ ਜਿਹਾ ਔਖਾ ਵਾ ਬਟ ਨੋਟ ਲਾਈਕ ਇੰਨਾ ਕਿ ਅਸੀਂ ਸਿਰ ਫੜ ਕੇ ਬਹਿ ਜਾਈਏ ਜਾਂ ਢੇਰੀ ਢਾ ਕੇ ਬਹਿ ਜਾਈਏ ਏਦਾਂ ਕੁਛ ਨੀ ਹੋਣਾ ਸਾਨੂੰ ਵੀ ਪਤਾ ਅਸੀਂ ਇੱਥੇ ਕਿੱਦਾਂ ਆਏ ਹਾਂ ਬਹੁਤ ਪੈਸੇ ਲੱਗਿਆ ਘਰਦਿਆਂ ਦੇ ਤੇ ਬਹੁਤ ਉਮੀਦਾਂ ਵੀ ਆ ਉਹਨਾਂ ਨੂੰ ਵਾਪਸ ਨਹੀਂ ਜਾ ਸਕਦੇ ਸੋ ਇਹ ਨਾ ਸੋਚੋ ਕਿ ਸਾਡੇ ਨਾਲ ਮਾੜਾ ਹੋਇਆ ਇਹ ਸੋਚੋ ਕਿ ਅਸੀਂ ਹੁਣ ਕੀ ਕਰਨਾ ਵਾ ਅੱਗੇ ਕੀ ਕਰਨਾ ਤੇ ਅੱਗੇ ਜੋ ਤੁਹਾਡਾ ਆਉਣ ਵਾਲਾ ਟਾਈਮ ਆ ਉਸ ਨੂੰ ਕਿਹੜੇ ਤਰੀਕੇ ਨਾਲ ਸਹੀ ਕਰਨਾ ਤੁਹਾਡੇ ਕੋਲ ਹਜੇ ਟਾਈਮ ਹੈਗਾ ਹਾਂ ਸੋਰੀ ਫਾਰ ਦੈਮ ਕਿ ਜਿਹਨਾਂ ਨੇ ਹੁਣ 4-5-7 ਵੀਜ਼ਾ ਪਾਉਣਾ ਸੀ ਉਹਨਾਂ ਨੂੰ ਥੋੜਾ ਜਿਹਾ ਪ੍ਰੋਬਲਮ ਹੋਊਗੀ ਤੇ ਨਾਲ ਦੀ ਨਾਲ ਇਹ ਵੀ ਦੱਸੀ ਕਿ ਜਿਹਨਾਂ ਨੇ ਆਲਰੇਡੀ 4-5-7 ਵੀਜ਼ਾ ਪਾਇਆ ਹੋਇਆ ਵਾ ਉਹ ਇਹਨਾਂ ਰੂਲਸ ਤੋਂ ਅਫੈਕਟਡ ਨਹੀਂ ਹੈ ਉਹ ਐਜ਼ ਇਟ ਇਜ਼ ਜਿੱਦਾਂ ਚੱਲ ਰਿਹਾ ਉਹਨਾਂ ਦਾ ਉਸੇ ਤਰੀਕੇ ਨਾਲ ਹੀ ਚੱਲੂਗਾ ਤੇ ਲਓ ਜੀ ਫਿਰ ਇਹਨਾਂ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਕਿ ਇੱਦਾਂ ਹੀ ਆ ਤੇ ਹਿੰਮਤ ਨਹੀਂ ਹਾਰਨੀ ਤੇ ਆਪਾਂ ਇੱਕ ਗਾਣਾ ਸੁਣਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਮਿਲਦੀ ਹਾਂ ਮੈਂ ਤੁਹਾਨੂੰ ਤੁਹਾਡੇ ਮੈਸੇਜ ਦੇ ਨਾਲ ਤੇ ਨਾਲੇ ਦੱਸ ਦਿਓ ਜੀ ਮੇਰੀ ਬਜ਼ਾਰ ਦਾ ਜਵਾਬ ਵੀ ਕੀ ਆ ਤੇ ਨਾਲੇ ਦੱਸਦੀ ਹਾਂ ਮੈਂ ਗੇਮਾਂ ਦੇ ਵਿੱਚ ਜਿਹੜੀ ਇੱਕ ਖਬਰ ਮੈਨੂੰ ਮਿਲੀ ਆ ਉਸ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਪਰ ਇਸ ਟੀਪ ਤੋਂ ਬਾਅਦ
ਬਣ ਜਾ
ਤੁਸੀਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੱਲ ਸੁਣ ਤੱਕ ਦੀ ਰਹੇ, ਅਸੀਂ ਬਣ ਜਾਣਾ ਹੀ ਰੇ ਸਾਡੀ ਵਾਰੀ ਆਉਂਦੇ। ਸੋ ਡੈਡੀਕੇਟ ਯੂ ਆਲ ਗਾਇਸ, ਸੋ ਕਿਸੇ ਵੀ ਗੱਲ ਦੀ ਟੈਨਸ਼ਨ ਨੀ ਲੈਣੀ, ਸਭ ਕੁਛ ਠੀਕ ਹੋ ਜਾਣਾ ਵਾ। ਤੇ ਲਓ ਫਿਰ ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਸੁਣਾ ਦਿੰਦੀ ਹਾਂ। ਇਹ ਗੱਲ ਨੀ, ਇਹ ਸੱਚੀ ਆ, ਟਰੂ ਸਟੋਰੀ ਆ, ਪਰ ਮੈਂ ਚਲੋ ਸ਼ੇਅਰ ਤਾਂ ਨਹੀਂ ਸੀ ਕਰਨਾ ਚਾਹੁੰਦੀ, ਪਰ ਅੱਜ ਦੀ ਸਿਚੁਏਸ਼ਨ ਏਦਾਂ ਦੀ ਆ ਕਿ ਮੈਂ ਤੁਹਾਨੂੰ ਸ਼ੇਅਰ ਕਰ ਦਿੰਦੀ ਆ, ਦੱਸ ਦਿੰਦੀ ਹਾਂ। ਸੋ ਸਾਡੇ ਨਾ ਇੱਥੇ ਇੱਕ ਅੰਕਲ ਜੀ ਆ, ਨਾਂ ਨੀ ਮੈਂ ਲਊਂਗੀ, ਉਹ ਦੱਸਦੇ ਹੁੰਦੇ ਆ ਕਿ ਜਦੋਂ ਉਹ ਇੱਥੇ ਅੱਜ ਤੋਂ 20-25 ਸਾਲ ਪਹਿਲਾਂ ਆਸਟ੍ਰੇਲੀਆ ਦੀ ਧਰਤੀ ਤੇ ਤਾਂ ਨੀ, ਨਿਊਜ਼ੀਲੈਂਡ ਆਏ ਸੀ, ਉਹ ਨਿਊਜ਼ੀਲੈਂਡ ਆਏ ਸੀ ਤਾਂ ਉਸ ਟਾਈਮ ਉਹਨਾਂ ਕੋਲ ਕੋਈ ਵੀਜ਼ਾ ਨਹੀਂ ਸੀ, ਉਹਨਾਂ ਨੂੰ ਸਿਰਫ ਨਿਊਜ਼ੀਲੈਂਡ ਦਾ 2 ਘੰਟੇ ਦਾ ਵੀਜ਼ਾ ਮਿਲਿਆ ਸੀ। ਸੋ 2 ਘੰਟੇ ਦੇ ਵੀਜ਼ੇ ਤੋਂ ਵੀਜ਼ੇ ਦੇ ਵਿੱਚ ਉਹ ਬਸ ਉੱਥੋਂ ਫਿਰ ਰਫੂ ਚੱਕਰ ਹੋ ਗਏ ਜੀ, ਤੇ ਜਿੱਥੇ ਆ ਕੇ ਉਸ ਤਰ੍ਹਾਂ ਰਹਿਣ ਲੱਗੇ ਨਾ ਨਿਊਜ਼ੀਲੈਂਡ ਦੇ ਵਿੱਚ, ਜਿਹੜੇ ਘਰ ਚ ਰਹਿੰਦੇ ਸੀ ਤਾਂ ਉਸਦੇ ਸਾਹਮਣੇ ਇੱਕ ਫੈਕਟਰੀ ਸੀ, ਤੇ ਫੈਕਟਰੀ ਦੇ ਵਿੱਚ ਹੀ ਉਹ ਦੱਸਦੇ ਹੁੰਦੇ ਆ ਕਿ ਉਹਨਾਂ ਨੂੰ ਕੰਮ ਮਿਲ ਗਿਆ, ਘਰ ਤੋਂ ਫੈਕਟਰੀ ਤੇ ਫੈਕਟਰੀ ਤੋਂ ਘਰ। ਸੋ ਉਹਨਾਂ ਦੇ ਨਾਲ ਦੇ ਜਿਹੜੇ ਪਹਿਲੇ ਯਾਰ ਦੋਸਤ ਸੀ ਉਹ ਵੀ ਉੱਥੇ ਆਏ ਹੋਏ ਸੀਗੇ, ਤੇ ਉਹ ਮੈਨੂੰ ਦੱਸਦੇ ਸੀ ਕਿ ਆ 457 ਵੀਜ਼ੇ ਦੀ ਗੱਲ ਹੀ ਚੱਲ ਰਹੀ ਸੀਗੀ, ਤਾਂ ਉਹ ਮੈਨੂੰ ਕਹਿੰਦੇ ਵੀ ਐਡੀ ਵੀ ਟੈਨਸ਼ਨ ਵਾਲੀ ਗੱਲ ਨੀ, ਵੀ ਚਲੋ ਠੀਕ ਆ ਹਾਰਡ ਹੋਇਆ, ਪਰ ਇੰਨਾ ਵੀ ਨਹੀਂ ਹੋਇਆ ਹੈਗਾ ਕਿ ਵੀ ਆਪਾਂ ਜ਼ਿਆਦਾ ਸਟ੍ਰੈਸ ਲੈ ਲਈਏ, ਸਭ ਕੁਛ ਠੀਕ ਹੋ ਜਾਂਦਾ ਵਾ। ਤੇ ਉਹ ਦੱਸਣ ਲੱਗ ਗਏ ਕਿ ਜਦੋਂ ਉਹ ਆਏ ਸੀਗੇ ਤਾਂ ਉਹਨਾਂ ਦੇ ਨਾ ਜਿੱਥੇ ਉਹ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਇਮੀਗ੍ਰੇਸ਼ਨ ਦੀ ਰੇਟ ਪੈ ਗਈ, ਤੇ ਉੱਥੇ ਉਹ ਦੋ ਜਾਣੇ ਕੰਮ ਕਰਦੇ ਸੀ, ਜਿਹਨਾਂ ਵਿੱਚੋਂ ਇੱਕ ਤਾਂ ਵਕੀਲ ਸੀ ਇੰਡੀਆ ਦੇ ਵਿੱਚ, ਤੇ ਉਹ ਜਿਹੜੇ ਨਾਲ ਦੇ ਸੀਗੇ ਉਹ ਬਸ ਇੱਦਾਂ ਵੀ 10-12 ਅੰਕ ਪੜ੍ਹੇ ਹੋਏ ਸੀਗੇ ਉਸ ਹਿਸਾਬ ਨਾਲ ਗਏ, ਤੇ ਜਿਹੜਾ ਵਕੀਲ ਸੀਗਾ ਉਹਨੂੰ ਆਏ ਨੂੰ ਹੋਏ ਸੀਗੇ 6-7 ਮਹੀਨੇ ਹੋ ਗਏ ਸੀ, ਤੇ ਜਿਹੜਾ ਨਵਾਂ ਸੀਗਾ ਬੰਦਾ ਉਹਨੂੰ ਆਏ ਨੂੰ ਸਿਰਫ ਹੋਏ ਸੀਗੇ ਹਜੇ ਗਿਣਤੀ ਦੇ 1-2 ਮਹੀਨੇ। ਤੇ ਜਦੋਂ ਉਹਨਾਂ ਨੂੰ ਕੰਮ ਕਰਦਿਆਂ ਨੂੰ ਕੋਈ ਬੁਲਾਉਣ ਆਇਆ ਵੀ ਮੈਂ ਤੁਹਾਨੂੰ ਸੱਦਿਆ ਵਾ ਆਫਿਸ ਦੇ ਵਿੱਚ, ਤਾਂ ਜਿਹੜਾ ਵਕੀਲ ਆ ਉਹ ਆਪਦੇ ਹਿਸਾਬ ਨਾਲ ਕਹਿੰਦਾ ਬੱਲੇ, ਕਹਿੰਦਾ ਆਪਾਂ ਲੱਗਦਾ ਕੰਮ ਜ਼ਿਆਦਾ ਸੋਹਣਾ ਕਰਦੇ ਹਾਂ, ਵੀ ਜਿਹੜਾ ਆਪਾਂ ਨੂੰ ਆਫਿਸ ਦੇ ਵਿੱਚ ਬੁਲਾਇਆ ਲੱਗਦਾ ਤਨਖਾਹ ਤਨਖੂਹ ਵਧਾਉਣਗੇ। ਤੇ ਜਿਹੜਾ ਦੂਸਰਾ ਬੰਦਾ ਸੀ ਉਹ ਸੋਚਦਾ, ਉਹ ਕਹਿੰਦਾ ਵੀ ਏਦਾਂ ਵੀ ਕੋਈ ਆਪਾਂ ਕਹਿੰਦਾ ਮਹਾਨ ਕੰਮ ਨੀ ਕੀਤਾ ਵੀ ਇੰਨੀ ਛੇਤੀ ਆਪਣੀ ਤਨਖਾਹ ਵਧਾਉਣੀ ਆ, ਕਹਿੰਦਾ ਗੱਲ ਕੁਛ ਹੋਰ ਆ, ਕਹਿੰਦਾ ਵੀ ਬੱਲਿਆ ਵੀ ਕੇਅਰਫੁਲ, ਕਹਿੰਦਾ ਵੀ ਧਿਆਨ ਨਾਲ ਜਾਈ, ਤੇ ਵੀ ਜੇ ਕਿਤੇ ਇਮੀਗ੍ਰੇਸ਼ਨ ਵਾਲੇ ਹੋਏ ਹੋਰ ਨਾ ਆਪਾਂ ਨੂੰ ਨਾਲ ਹੀ ਲੈ ਜਾਣ। ਤੇ ਫਿਰ ਕੀ ਹੁੰਦਾ, 2 ਮਿੰਟ ਨਾ ਇਹਦਾ ਸੋਚ ਕੇ ਤੇ ਪਲਾਨ ਬਣਾਉਂਦੇ ਆ, ਇੱਕ ਜਣਾ ਕਹਿੰਦਾ ਤੂੰ ਦਰਵਾਜ਼ਾ ਖੋਲੀ, ਦੂਸਰਾ ਕਹਿੰਦਾ ਤੂੰ ਦੇਖੀ ਜੇ ਤਾਂ ਉੱਥੇ ਆਪਣੇ ਆਫਿਸ ਦਾ ਹੋਇਆ ਠੀਕ ਆ, ਤੇ ਜੇ ਅੰਦਰ ਕੋਈ ਹੋਰ ਹੋਇਆ, ਪੁਲਿਸ ਹੋਈ ਤੇ ਜਾਂ ਕੋਈ ਫਾਈਲਾਂ ਵਾਲਾ ਬੰਦਾ ਹੋਇਆ ਤਾਂ ਆਪਾਂ ਦਰਵਾਜ਼ਾ ਬੰਦ ਕਰਕੇ ਬਸ ਭੱਜ ਲੈਣਾ ਵਾ। ਤੇ ਉਹੀ ਗੱਲ ਹੋਈ, ਜਦੋਂ ਉਹ ਜਾਂਦੇ ਆ ਤੇ ਇੱਕ ਨੇ ਦਰਵਾਜ਼ਾ ਖੋਲਿਆ, ਦੂਸਰੇ ਨੇ ਦੇਖਿਆ ਕਿ ਅੰਦਰ ਤਾਂ ਉਹੀ ਆ ਜਿਨ੍ਹਾਂ ਦੀ ਉਹਨਾਂ ਨੂੰ ਉਮੀਦ ਸੀ, ਤਾਂ ਉਹਨਾਂ ਨੇ ਦਰਵਾਜ਼ਾ ਕੀਤਾ ਬੰਦ ਤੇ ਭੱਜ ਲਈ। ਉਹਨਾਂ ਨੂੰ ਫੜਨ ਲਈ ਓਬੀਅਸ ਆ ਕੇ ਪਿੱਛੇ ਉਹਨਾਂ ਦੇ ਕਿਸੇ ਨਾ ਕਿਸੇ ਨੇ ਜਾਣਾ ਹੀ ਸੀ, ਤੇ ਜਦੋਂ ਭੱਜਦੇ ਆ ਤੇ ਦੋਨੇ ਇੱਕ ਦੂਸਰੇ ਤੋਂ ਉਲਟ ਹੋ ਜਾਂਦੇ ਆ, ਇੱਕ ਹੋਰ ਸਾਈਡ ਚਲ ਜਾਂਦਾ, ਦੂਜਾ ਹੋਰ ਸਾਈਡ ਚਲਾ ਜਾਂਦਾ। ਤੇ ਜਿਹੜਾ ਦੂਸਰਾ ਬੰਦਾ ਹੁੰਦਾ ਥੋੜੀ ਕੁ ਦੂਰ ਜਾ ਕੇ ਸੋਚਦਾ ਵੀ ਮੈਨੂੰ ਤਾਂ ਆਈ ਨੂੰ ਹਜੇ 1-1.5 ਮਹੀਨਾ ਹੋਇਆ ਵਾ, 1-1.5 ਮਹੀਨਾ ਹੋਇਆ, ਵੀ ਮੈਂ ਜਾਊਂਗਾ ਕਿੱਥੇ, ਵੀ ਮੈਨੂੰ ਤਾਂ ਇੱਥੋਂ ਦੇ ਏਰੀਏ ਬਾਰੇ ਨੀ ਪਤਾ, ਜੇ ਮੈਂ ਇੱਥੋਂ ਕੁਆਟਰ 'ਚ ਚਲਾ ਗਿਆ ਸਿੱਧਾ ਜਿੱਥੇ ਉਹ ਰਹਿੰਦੇ ਸੀ ਅਪਾਰਟਮੈਂਟ ਆਪਦੇ, ਜੇ ਮੈਂ ਉੱਥੇ ਚਲ ਗਿਆ ਤਾਂ ਇਹਨਾਂ ਨੇ ਤਾਂ ਮੈਨੂੰ ਉੱਥੇ ਵੀ ਫੜ ਲੈਣਾ। ਹਜੇ ਉਹ ਏਦਾਂ ਸੋਚ ਕੇ ਦੂਜੇ ਵੱਲ ਮੁੜ ਨਹੀਂ ਲੱਗਦਾ ਕਿ ਦੂਸਰਾ ਪਹਿਲਾਂ ਹੀ ਉਹਦੇ ਮੂਹਰੇ ਆ ਜਾਂਦਾ ਵਾ, ਪਹਿਲੇ ਵਾਲਾ ਜਿਹੜਾ ਉਹ ਦੂਸਰੀ ਸਾਈਡ ਨੂੰ ਭੱਜਿਆ ਸੀ। ਤੇ ਉਹ ਕਹਿੰਦਾ ਵੀ ਉਧਰੋਂ ਤਾਂ ਰਾਹ ਬਣਦਾ ਵੀ ਹੁਣ ਆਪਾਂ ਫਸ ਗਏ, ਵੀ ਹੁਣ ਤਾਂ ਆਪਾਂ ਨੂੰ ਫੜੇ ਜਾਣਾ ਆਪਾਂ। ਉਹ ਖੜੇ ਹਜੇ ਸੋਚਦੇ ਆ ਕਿ ਜਾਨੂੰ ਉਹ ਜਿਹੜੇ ਪੁਲਿਸ ਵਾਲੇ ਹੁੰਦੇ ਆ 2 ਬੰਦੇ, ਉਹ ਉਹਨਾਂ ਨੂੰ ਘੇਰ ਲੈਂਦੇ ਆ ਕਿ ਵੀ ਹਾਂ ਮਾਈਟ ਵੀ ਤੁਸੀਂ ਏਦਾਂ ਪੀਜ਼ਾ ਵਗੈਰਾ ਦਿਖਾਓ ਹਨਾ। ਉਹਨਾਂ ਕੋਲ ਹੁਣ ਆਪਸ਼ਨ ਕੋਈ ਨਹੀਂ ਸੀ, ਉਹਨਾਂ ਨੇ ਇੱਕ ਨੂੰ ਧੱਕਾ ਮਾਰਿਆ, ਉਹ ਡਿੱਗ ਪਿਆ, ਦੂਸਰਾ ਉਹਨੂੰ ਚੱਕਣ ਲੱਗਾ ਤੇ ਉਹ ਜਿੱਧਰ ਰਹਿੰਦੇ ਸੀ ਨਾ ਆਪਦੇ ਅਪਾਰਟਮੈਂਟ ਦੇ ਵਿੱਚ ਉਧਰ ਨੂੰ ਭੱਜ ਲੈਂਦੇ ਆ। ਜਿੱਥੇ ਉਹ ਅਪਾਰਟਮੈਂਟ ਰਹਿੰਦੇ ਸੀ ਨਾ, ਉਹਨਾਂ ਦੀ ਇੱਕ ਸਾਈਡ ਛੋਟੀ ਕੰਧ ਸੀ ਤੇ ਪਿੱਛੇ ਬਹੁਤ ਵੱਡਾ ਜੰਗਲ ਸੀ ਜਿਹਦੇ ਵਿੱਚ ਪੱਥਰ ਤੇ ਕੰਢੇ ਕੰਢੇ ਸੀਗੇ, ਤੇ ਉਹਦੇ ਵਿੱਚ ਵੜਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ। 2 ਕਿਲੋਮੀਟਰ ਤੱਕ ਦਾ ਉਹ ਜੰਗਲ ਸੀ, ਉਦੋਂ ਬਾਅਦ ਚ ਉੱਥੇ ਬੀਚ ਆਉਂਦੀ ਸੀ। ਉਹ ਕਹਿੰਦੇ ਦੱਸਦੇ ਆ, ਕਹਿੰਦੇ ਉਹ ਹਜੇ ਆ ਕੇ ਦਰਵਾਜ਼ੇ 'ਚ ਹੀ ਖੜੇ, ਦਰਵਾਜ਼ਾ ਖੋਲਿਆ ਤੇ ਜਦੋਂ ਦੇਖਦੇ ਆ ਤੇ ਅੰਦਰ 17 ਜਾਣੇ ਹੋਰ ਬੈਠੇ ਆ ਜਿਹੜੇ ਉਹਨਾਂ ਅਰਗੇ ਸੀਗੇ। ਉਹ ਕਹਿੰਦੇ ਅਸੀਂ ਜਦੋਂ ਹਜੇ ਇੰਨਾ ਹੀ ਕਿਹਾ ਵਾ ਵੀ ਇਮੀਗ੍ਰੇਸ਼ਨ ਦੀ ਰੇਡ ਪੈ ਗਈ, ਉਹ ਕਹਿੰਦੇ ਅਸੀਂ ਦਰਵਾਜ਼ੇ 'ਚ ਹੀ ਖੜੇ ਹਾਂ, ਸਾਰਿਆਂ ਨੇ ਮਾਰੀਆਂ ਛਾਲਾਂ ਜੰਗਲ ਵੱਲ ਨੂੰ ਭੱਜ ਲਈ, ਤੇ ਉਹ 2 ਕਿਲੋਮੀਟਰ ਦਾ ਰਸਤਾ ਕਹਿੰਦੇ ਪਤਾ ਹੀ ਨਹੀਂ ਲੱਗਾ, ਕੰਢੇ ਵੀ ਨਹੀਂ ਫੀਲ ਹੋਏ ਤੇ ਪੱਥਰਾਂ ਦੀ ਜਿਹੜੀ ਚੁਭਨ ਸੀ ਉਹ ਵੀ ਨਹੀਂ ਫੀਲ ਹੋਈ। ਤੇ ਜਾ ਕੇ ਜਦੋਂ ਦੇਖਿਆ ਨਾ ਬਾਹਰ 2 ਕਿਲੋਮੀਟਰ ਤੋਂ ਬਾਅਦ ਬੀਚ ਤੇ ਜਾ ਕੇ ਸਾਰਿਆਂ ਨੇ ਸਾਹ ਲਿਆ ਕਿ ਚਲੋ ਠੀਕ ਆ। ਸੋ ਉਹ ਸੀ ਉਹਨਾਂ ਦਾ ਟਾਈਮ, 2 ਘੰਟੇ ਦੇ ਵੀਜ਼ੇ ਤੇ ਅੱਜ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਆ। ਚੱਕਰ ਕੀ ਸੀ ਕਿ ਉਹਨਾਂ ਨੇ ਰਸਤੇ ਵੀ ਲੱਭੇ ਤੇ ਮਿਹਨਤ ਮੁਸ਼ਕਤ ਵੀ ਕੀਤੀ। ਸੋ ਸਾਡੇ ਕੋਲੇ ਤਾਂ ਫਿਰ ਵੀ ਲੀਗਲੀ ਵੀਜ਼ਾ ਹੈ, ਸਭ ਕੁਛ ਹੈ, ਤੇ ਅਸੀਂ ਸਭ ਕੁਛ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸੋ ਕਦੇ ਵੀ ਹਿੰਮਤ ਨਾ ਹਾਰਿਓ, ਹਮੇਸ਼ਾ ਚੰਗਾ ਸੋਚੋ ਤੇ ਪੋਜ਼ਿਟਿਵ ਸੋਚੋ ਤੇ ਸਭ ਕੁਛ ਪੋਜ਼ਿਟਿਵ ਹੀ ਹੋਊਗਾ। ਈਮੇਲ ਦੇ ਜ਼ਰੀਏ ਗਗਨ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਤੇ ਮਿੰਟੂ ਭਾਜੀ ਨੂੰ ਵੀ ਤੇ ਕਹਿੰਦੇ ਕਿ ਸਿੱਖ ਖੇਡਾਂ ਦੀ ਸਕਸੈਸ ਲਈ ਬਹੁਤ ਬਹੁਤ ਮੁਬਾਰਕਾਂ ਜੀ ਮਾਫ਼ੀ ਦਿਓ ਕਿ ਲਾਸਟ ਮੰਥ ਮੈਂ ਇੰਡੀਆ ਗਈ ਹੋਈ ਸੀ ਤਾਂ ਪ੍ਰੋਗਰਾਮ ਨਹੀਂ ਸੁਣ ਪਾਈ ਤੇ ਪ੍ਰੋਗਰਾਮ ਦਾ ਟਾਈਮ ਕਹਿੰਦੇ ਚੇਂਜ ਕਿਸ ਕਾਰਨ ਹੋਇਆ ਵਾ ਤੇ ਗਗਨ ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਹੀ ਆ ਕਿ ਆਪਣਾ ਜਿਹੜਾ ਸਾਡਾ ਜਿਹੜਾ ਰੇਡੀਓ ਸਿਡਨੀ ਟਾਈਮ ਨੂੰ ਅਡੋਪਟ ਕਰਦਾ ਕਿ ਜਿੱਦਾਂ ਸਿਡਨੀ ਦੇ ਵਿੱਚ ਜਿੰਨਾ ਟਾਈਮ ਹੁੰਦਾ 8 to 10 ਉਸ ਹਿਸਾਬ ਦੇ ਨਾਲ ਚੱਲਦਾ ਵਾ ਸੋ ਬ੍ਰਿਸਬੇਨ ਤੇ ਬਾਕੀ ਕਈ ਜਿਸ ਤਰ੍ਹਾਂ ਐਡੀਲੇਡ ਆ ਸਾਰਿਆਂ ਦੇ ਵਿੱਚ ਟਾਈਮ ਦਾ ਫਰਕ ਆ ਸੋ ਉਸ ਹਿਸਾਬ ਦੇ ਨਾਲ ਸਾਡੀ ਜਿਹੜੀ ਪ੍ਰੋਗਰਾਮ ਦੀ ਟਾਈਮਿੰਗ ਆ ਸਿਡਨੀ ਸਮੇਂ ਦੇ ਮੁਤਾਬਕ 8 to 10 ਹੀ ਰਹੂਗੀ ਤੇ ਬਾਕੀ ਜਿੱਦਾਂ ਡੇ ਲਾਈਟ ਸੇਵਿੰਗ ਦਾ ਸਿਸਟਮ ਚੱਲ ਰਿਹਾ ਤੁਹਾਨੂੰ ਪਤਾ ਹੀ ਹੋਊਗਾ ਤੇ ਉਸ ਦੇ ਅਕੋਰਡਿੰਗ ਇਹ ਜਿਹੜਾ ਟਾਈਮ ਆ ਥੋੜਾ ਬਹੁਤਾ ਫਰਕ ਪੈਂਦਾ ਵਾ 1 ਘੰਟੇ ਦਾ ਬ੍ਰਿਸਬੇਨ ਦੇ ਹਿਸਾਬ ਨਾਲ 1 ਘੰਟੇ ਦਾ ਤੇ ਐਡੀਲੇਡ ਦੇ ਹਿਸਾਬ ਨਾਲ ਉੱਥੋਂ ਦਾ ਬਟ ਜਿਹੜਾ ਸਿਡਨੀ ਸਮੇਂ ਦਾ ਟਾਈਮ ਆ ਉਹ 8 to 10 ਹੀ ਰਹੂਗਾ ਤੇ ਟਾਈਮ ਦੇ ਵਿੱਚ ਕੋਈ ਚੇਂਜ ਨਹੀਂ ਹੋਈ ਬਸ ਥੋੜਾ ਜਿਹਾ ਸਾਡੇ ਬਾਕੀ ਸ਼ਹਿਰਾਂ ਦਾ ਜਿਹੜਾ ਟਾਈਮ ਆ ਉਹਦੇ ਵਿੱਚ ਥੋੜਾ ਜਿਹਾ ਅਪ ਡਾਊਨ ਹੁੰਦਾ ਹੀ ਰਹਿੰਦਾ ਵਾ ਜਦੋਂ ਗਰਮੀਆਂ ਤੇ ਸਰਦੀਆਂ ਆਉਂਦੀਆਂ ਨੇ ਸੋ ਪਲੀਜ਼ ਤੁਸੀਂ ਸਿਡਨੀ ਸਮੇਂ ਮੁਤਾਬਕ ਸਾਡਾ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਐਸ ਇਟ ਇਜ਼ ਉਦਾਂ ਹੀ ਆ ਤੇ ਅੱਗੇ ਜੀ ਕਹਿ ਰਹੇ ਆ ਕਿ ਸਿਟੀਜ਼ਨਸ਼ਿਪ ਰੂਲ ਚੇਂਜ ਦੀ ਅਪਡੇਟ ਦਿੰਦੇ ਰਹੋ ਜੀ ਪਲੀਜ਼ ਅਸੀਂ ਵੀ ਬਹੁਤ ਨੇੜੇ ਸੀ ਅਪਲਾਈ ਕਰਨ ਦੇ ਸੋ ਕੋਈ ਗੱਲ ਨੀ ਗਗਨ ਕੋਈ ਐਡੀ ਔਖੀ ਗੱਲ ਨੀ ਹੈਗੀ ਸੋ ਟਾਈਮਿੰਗ ਵੀ ਉਹਨਾਂ ਨੇ ਵਧਾਇਆ ਵਾ ਸੋ ਤੁਸੀਂ ਪੀਆਰ ਹੋ ਤਾਂ ਸਟਿਲ ਤੁਸੀਂ ਉਹੀ ਸਾਰੀਆਂ ਫੈਸਿਲਿਟੀਜ਼ ਲਓਗੇ ਜੋ ਤੁਹਾਨੂੰ ਸਿਟੀਜ਼ਨ ਤੋਂ ਬਾਅਦ ਮਿਲਣੀਆਂ ਸੀ ਜਿੱਦਾਂ ਕਿ ਮਿੰਟੂ ਭਾਜੀ ਆਲਰੇਡੀ ਦੱਸ ਕੇ ਜਾ ਚੁੱਕੇ ਆ ਸੋ ਕੋਈ ਵੀ ਸਾਨੂੰ ਅਪਡੇਟ ਮਿਲਦੀ ਆ ਸੋ ਅਸੀਂ ਤੁਹਾਨੂੰ ਜ਼ਰੂਰ ਦੱਸਦੇ ਰਹਾਂਗੇ ਤੇ ਅੱਗੇ ਜੀ ਸਾਡੇ ਨਾਲ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਰਵਿੰਦਰ ਰਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿ ਰਿਹਾ ਕਿ ਸਤਿ ਸ੍ਰੀ ਅਕਾਲ ਭੈਣ ਜੀ ਤੇ ਮਿੰਟੂ ਵੀਰ ਜੀ ਨੂੰ ਤੇ ਸਤਿ ਸ੍ਰੀ ਅਕਾਲ ਆਈ ਐਮ ਰਵਿੰਦਰ ਫਰੋਮ ਵਰਕਿੰਗ ਮਲੇਸ਼ੀਆ ਫਰੋਮ ਇੰਡੀਆ ਪੰਜਾਬ ਲੁਧਿਆਣਾ ਤੇ ਲਓ ਜੀ ਰਵਿੰਦਰ ਜੀ ਤੁਹਾਡਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਹੋਰ ਕਹਿੰਦੇ ਮਿੰਟੂ ਵੀਰ ਜੀ ਕੀ ਹਾਲ ਚਾਲ ਆ ਹਾਲ ਚਾਲ ਜੀ ਉਹਨਾਂ ਦਾ ਵਧੀਆ ਵਾ ਤੇ ਹਾਲ ਚਾਲ ਉਹ ਸੁਣਾ ਕੇ ਵੀ ਚਲੇ ਗਏ ਆ ਤੇ ਕਹਿੰਦੇ ਕਿ ਹਾਂਜੀ ਭੈਣ ਜੀ ਨਾਈਟ ਡਿਊਟੀ ਕਰ ਰਹੇ ਹਾਂ ਜੀ ਪ੍ਰੋਗਰਾਮ ਵੀ ਸੁਣ ਰਹੇ ਹਾਂ ਸੋ ਬਹੁਤ ਵਧੀਆ ਗੱਲ ਆ ਜੀ ਨਾਈਟ ਡਿਊਟੀ ਕਰ ਰਹੇ ਹੋ ਤੇ ਪ੍ਰੋਗਰਾਮ ਦਾ ਲੁਤਫ ਵੀ ਉਠਾ ਰਹੇ ਹੋ ਸੋ ਜ਼ਰੂਰ ਅਸੀਂ ਤੁਹਾਨੂੰ ਵਧੀਆ ਵਧੀਆ ਗਾਣੇ ਸੁਣਾਉਂਦੇ ਰਹਾਂਗੇ ਤੇ ਲਓ ਫਿਰ ਇੱਕ ਆਪਾਂ ਫਰਮਾਇਸ਼ੀ ਸੌਂਗ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਚ ਮੈਂ ਦੱਸੂਗੀ ਤੁਹਾਨੂੰ ਖੇਡਾਂ ਦੀ ਗੱਲਬਾਤ ਕੋਈ ਤੁਹਾਨੂੰ ਵੀ ਪਤਾ ਲੱਗਾ ਤਾਂ ਜ਼ਰੂਰ ਦੱਸ ਦਿਓ ਨਹੀਂ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਖੇਡਾਂ ਦੇ ਵਿੱਚ ਕੀ ਹੋਇਆ ਬੁਝਾਰਤ ਵੀ ਮੈਂ ਪਾਈ ਸੀਗੀ ਤੁਹਾਡੇ ਲਈ ਪਰ ਮੈਨੂੰ ਲੱਗਦਾ ਹਜੇ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਟਗੁਦਾ ਪਠਾਨ ਦੱਸੋ ਤਾਂ ਭਲਾ ਕੀ ਆ ਇਹ ਤੇ ਲਓ ਫਿਰ ਸੁਣੋ ਗੀਤ ਤੇ ਗੀਤ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ
ਮੇਰੀ ਖੰਡ ਦੀ ਡਲੀ ਵੇ ਤੇਰੀ ਮੰਮੀ ਦਾ ਸੁਭਾਅ ਬੜਾ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਬੇਬੇ ਤੇ ਫਰਮਾਇਸ਼ ਸਾਨੂੰ ਕੀਤੀ ਸੀ ਜਗਤਾਰ ਜੀ ਨੇ ਬ੍ਰਿਸਬੇਨ ਤੋਂ। ਲਓ ਤੁਹਾਡੀ ਫਰਮਾਇਸ਼ ਦਾ ਗਾਣਾ ਤਾਂ ਜੀ ਪੂਰਾ ਹੋ ਗਿਆ ਤੇ ਇੱਧਰ ਧਨੀ ਸਾਹਿਬ ਵੀ ਗੁੱਡ ਮਾਰਨਿੰਗ ਕਹਿ ਰਹੇ ਆ ਸਾਰਿਆਂ ਨੂੰ ਤੇ ਨਾਲ ਹੀ ਜੀ 457 ਵੀਜ਼ੇ ਬਾਰੇ ਤਾਂ ਇਹਨਾਂ ਦੇ ਸਵਾਲ ਆ ਜਿਹੜੇ ਉਸਦਾ ਜਵਾਬ ਦੇ ਹੀ ਗਏ ਸਨ ਬਰਾੜ ਸਾਹਿਬ ਤੇ ਇੱਕ ਹੋਰ ਇਹਨਾਂ ਨੇ ਖਬਰ ਸਾਂਝੀ ਕੀਤੀ ਆ ਗੁਰਦਾਸਪੁਰ ਤੋਂ ਕਹਿੰਦੇ ਕੱਲ ਇੱਕ ਗੈਂਗਸਟਰ ਦੀ ਫਾਈਟ ਵਿੱਚ 3 ਜਣਿਆਂ ਦੀ ਮੌਤ ਹੋ ਗਈ ਆ ਕਹਿੰਦੇ ਇਹੋ ਜਿਹੀਆਂ ਵਾਰਦਾਤਾਂ ਬਾਰੇ ਤੁਹਾਡਾ ਕੀ ਵਿਚਾਰ ਆ। ਦੇਖੋ ਜੀ ਮੌਤ ਕਦੇ ਵੀ ਸੁਖਾਵੀ ਨਹੀਂ ਹੁੰਦੀ ਚਾਹੇ ਉਹ ਕਿਸੇ ਦੀ ਵੀ ਹੋਵੇ। ਸੋ ਇੱਦਾਂ ਦੀ ਜੋ ਉੱਥੇ ਮਾਹੌਲ ਚੱਲ ਰਿਹਾ ਮੈਂ ਜ਼ਿਆਦਾ ਤਾਂ ਨਹੀਂ ਕਹੂੰਗੀ ਕਿਉਂਕਿ ਮੈਂ ਇਹ ਜਿਹੀ ਟਿੱਪਣੀ ਬਾਰੇ ਤਾਂ ਗੁਰੇਜ਼ੀ ਕਰਦੀ ਹਾਂ ਕਿਸੇ ਵੀ ਏਦਾਂ ਖ਼ਬਰਾਂ ਤੇ ਬਾਰੇ ਕੋਈ ਵੀ ਟਿੱਪਣੀ ਕਿਉਂਕਿ ਇਸ ਜ਼ਿਆਦਾ ਗੱਲ ਦੀ ਨੌਲੇਜ ਤਾਂ ਬਰਾੜ ਸਾਹਿਬ ਨੂੰ ਹੀ ਹੁੰਦੀ ਆ। ਸੋ ਮੈਂ ਤਾਂ ਇੰਨਾ ਹੀ ਕਹੂੰਗੀ ਕਿ ਜਿਹੜੀ ਮੌਤ ਆ ਉਹ ਕਦੇ ਵੀ ਸੁਖਾਵੀ ਨਹੀਂ ਹੁੰਦੀ ਚਾਹੇ ਕਿਸੇ ਦੀ ਹੋਵੇ, ਚਾਹੇ ਦੋਸਤ ਦੀ ਆ, ਚਾਹੇ ਦੁਸ਼ਮਣ ਦੀ ਆ, ਕਿਸੇ ਕਿਸੇ ਅਣਜਾਣ ਇਨਸਾਨ ਦੀ ਆ। ਸੋ ਏਦਾਂ ਦੀਆਂ ਵਾਰਦਾਤਾਂ ਜਦੋਂ ਹੁੰਦੀਆਂ ਨੇ ਦੁੱਖ ਵੀ ਹੁੰਦਾ ਵਾ ਪਰ ਨਾਲ ਕਈ ਮਾਸੂਮ ਲੋਕ ਵੀ ਨਿਹੱਥੇ ਲੋਕ ਵੀ ਰਗੜੇ ਜਾਂਦੇ ਆ। ਤੇ ਅੱਗੇ ਜੀ ਇਹ ਕਹਿ ਰਹੇ ਆ ਕਹਿੰਦੇ ਕਿ ਗੇਮ ਭਾਵੇਂ ਚੈਸ ਦੀ ਹੋਵੇ ਜਾਂ ਜ਼ਿੰਦਗੀ ਦੀ, ਸਵਾਦ ਉਦੋਂ ਹੀ ਆਉਂਦਾ ਵਾ ਜਦੋਂ ਰਾਣੀ ਐਂਡ ਤੱਕ ਸਾਥ ਦੇਵੇ। ਸੋ ਕਿਆ ਬਾਤ ਆ ਜੀ, ਬਿਲਕੁਲ ਠੀਕ ਆ। ਗੇਮ ਕੋਈ ਵੀ ਹੋਵੇ ਜਾਂ ਕੰਮ ਕੋਈ ਵੀ ਹੋਵੇ, ਅਗਰ ਤੁਹਾਡੇ ਨਾਲ ਕੋਈ ਤੁਹਾਡਾ ਸਾਥ ਦੇਣ ਵਾਲਾ ਵਾ ਤਾਂ ਜ਼ਿੰਦਗੀ ਦੇ ਵਿੱਚ ਹਰ ਮੁਸ਼ਕਲ ਹਰ ਮੁਸੀਬਤ ਨੂੰ ਤੁਸੀਂ ਸਰ ਕਰ ਸਕਦੇ ਹੋ। ਤੇ ਅੱਗੇ ਜੀ ਜਗਤਾਰ ਸਿੰਘ ਟੁਟਿਕੇ ਹਾਂਗਕਾਂਗ ਵਾਲੇ ਤੇ ਉਹਨਾਂ ਨੇ ਇੱਕ ਬੜੀ ਪਿਆਰੀ ਜੀ ਫੋਟੋ ਭੇਜੀ ਆ ਜੀ ਸਾਨੂੰ ਤੇ ਪਹਾੜਾਂ ਤੇ ਵਿੱਚ ਦਰਖਤ ਹਰਿਆਲੀ ਪੂਰੀ ਚਾਰੇ ਪਾਸੇ ਹਰਿਆਲੀ ਆ ਤੇ ਕਹਿ ਰਹੇ ਆ ਕਿ ਦੋਸਤੋ ਸਮੇਂ ਅਤੇ ਪੈਸੇ ਵਿੱਚ ਬਹੁਤ ਫਰਕ ਹੈ। ਪੈਸੇ ਦੀ ਤੁਸੀਂ ਗਿਣਤੀ ਕਰ ਸਕਦੇ ਹੋ ਪਰ ਸਮੇਂ ਨੂੰ ਤੁਸੀਂ ਮਾਪ ਨਹੀਂ ਸਕਦੇ ਕਿ ਤੁਹਾਡੇ ਕੋਲ ਕਿੰਨਾ ਕੁ ਹੈ। ਸੋ ਸਮੇਂ ਦੀ ਕਦਰ ਕਰੋ, ਸਹੀ ਤੋਂ ਸਹੀ ਵਰਤੋਂ ਕਰੋ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਕਿਆ ਬਾਤ ਆ ਜੀ, ਇਹਨਾਂ ਦਾ ਮੈਸੇਜ ਜੋ ਵੀ ਇਹ ਭੇਜਦੇ ਆ ਹਮੇਸ਼ਾ ਹੀ ਲਾਜਵਾਬ ਹੁੰਦਾ ਵਾ। ਸੋ ਬਹੁਤ ਵਧੀਆ ਗੱਲ ਆ ਜੀ, ਸਮੇਂ ਦੀ ਵਰਤੋਂ ਸਹੀ ਅਤੇ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ। ਸਮੇਂ ਦੇ ਨਾਲ ਨਾਲ ਵੀ ਚੱਲਣਾ ਚਾਹੀਦਾ ਕਿਉਂਕਿ ਅਗਰ ਅਸੀਂ ਸਮੇਂ ਦੇ ਨਾਲ ਨਹੀਂ ਚੱਲਾਂਗੇ ਤਾਂ ਇੱਕ ਦਿਨ ਸਮਾਂ ਵਾ ਜਿਹੜਾ ਉਹ ਸਾਡਾ ਵੀ ਸਾਥ ਛੱਡ ਦੇਵੇਗਾ। ਸੋ ਆਪਣੇ ਸਮੇਂ ਦੀ ਸਹੀ ਵਰਤੋਂ ਕਰੋ। ਤੇ ਨਾਲ ਇਹਨਾਂ ਨੇ ਇੱਕ ਹੋਰ ਸਾਨੂੰ ਫੋਟੋ ਭੇਜੀ ਆ ਜੀ, ਮੇਰੇ ਖਿਆਲ ਦੇ ਵਿੱਚ ਤਾਂ ਮਿਰਚਾਂ ਦੀ ਭੇਜੀ ਆ। ਹਾਂਜੀ, ਮਿਰਚ ਵੀ ਲੱਗੀ ਹੋਈ ਆ ਜੀ, ਮਿਰਚਾਂ ਦੀ ਫੋਟੋ ਭੇਜੀ ਆ, ਘਰ ਦੇ ਵਿੱਚ ਹੀ ਲਾਈਆਂ ਹੋਈਆਂ ਨੇ ਘਰ ਦੀਆਂ ਮਿਰਚਾਂ। ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ। ਕਹਿੰਦੇ ਕਿ ਮੇਰੀ ਬੇਟੀ ਦੀ ਮਿਹਨਤ ਨੂੰ ਫਲ ਲੱਗਿਆ, ਕੁੜੀ ਆਪਣਾ ਗੀਤ ਸੁਣਾ ਦੇ। ਧੰਨਵਾਦ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ। ਤੇ ਕਿਆ ਬਾਤ ਆ, ਕੁੜੀ ਅੱਜ ਤੁਹਾਨੂੰ ਤੁਹਾਡਾ ਗਾਣਾ ਜ਼ਰੂਰ ਸੁਣਾਊਗੀ ਭਾਜੀ। ਤੇ ਪ੍ਰੋਗਰਾਮ ਦਾ ਮਤਲਬ ਜੀ ਇਹਨਾਂ ਨੇ ਦੱਸ ਦਿੱਤਾ ਵਾ, ਮਾਨ ਸਾਹਿਬ ਉਹਨਾਂ ਨੇ ਦੱਸਿਆ ਕਿ ਇਸਦਾ ਮਤਲਬ ਆ ਜੀ ਸਮਾਗਮ। ਤੇ ਕਹਿੰਦੇ ਦੂਸਰਾ ਦੱਸਿਆ ਜਿਉਂਦੇ ਰਹਿਣਾ ਪਰ ਜਨਤਕ ਜ਼ਿੰਦਗੀ ਦੇ ਵਿੱਚੋਂ ਗਾਇਬ ਹੋ ਜਾਣਾ, ਉਹਨੂੰ ਕਹਿੰਦੇ ਆ ਰੂਪੋਸ਼। ਤੇ ਲਓ ਤੁਹਾਡੇ ਦੋਨਾਂ ਸਵਾਲਾਂ ਦੇ ਜਵਾਬ ਇਹਨਾਂ ਨੇ ਦੱਸ ਦਿੱਤੇ ਆ। ਸੋ ਦੱਸਿਓ ਜੀ ਕਿੱਦਾਂ ਲੱਗੇ, ਸਹੀ ਆ ਨਾ ਜਵਾਬ ਮੇਰੇ ਖਿਆਲ ਦੇ ਵਿੱਚ ਤਾਂ ਸਹੀ ਆ। ਤੇ ਬਾਕੀ ਰੇਡੀਓ ਦੇ ਸਿਸਟਮ ਦੇ ਵਿੱਚ ਜਿਹੜੀ ਪ੍ਰੋਗਰਾਮਿੰਗ ਆ ਉਹ ਕਰਦੇ ਹੁੰਦੇ ਆ ਕਿ ਕਿਹੜਾ ਪ੍ਰੋਗਰਾਮ ਕਿੰਨੇ ਟਾਈਮ ਤੇ ਚੱਲੂਗਾ, ਪ੍ਰੋਗਰਾਮਿੰਗ ਟਾਈਮ ਦੇ ਹਿਸਾਬ ਨਾਲ ਸੈੱਟ ਕਰਦੇ ਹੁੰਦੇ ਆ। ਸੋ ਇਹ ਇੱਕ ਟੈਕਨੀਕਲ ਵਰਡ ਆ ਤੇ ਤਾਂ ਕਰਕੇ ਅਸੀਂ ਕਹਿੰਦੇ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਜਾਂ ਪ੍ਰੋਗਰਾਮ ਇੰਨੇ ਵਜੇ ਇਹ ਵਾਲਾ ਪ੍ਰੋਗਰਾਮ ਸਟਾਰਟ ਹੋਵੇਗਾ। ਤੇ ਇਸ ਤੋਂ ਇਲਾਵਾ ਹੋਰ ਕਿਸੇ ਨੂੰ ਇਸ ਦੀ ਕੋਈ ਹੋਰ ਮਨ ਮੀਨਿੰਗ ਦਾ ਜਾਂ ਹੋਰ ਵਰਡਿੰਗ ਦਾ ਪਤਾ ਤਾਂ ਜੀ ਜ਼ਰੂਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰੋ। ਤੇ ਲਓ ਫਿਰ ਬਜ਼ਾਰਤ ਦਾ ਜਵਾਬ ਤਾਂ ਤੁਹਾਨੂੰ ਨਹੀਂ ਕਿਸੇ ਨੂੰ ਵੀ ਪਤਾ, ਮਿੱਟੀ ਦਾ ਘੋੜਾ ਤੇ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ। ਪਰ ਮੈਂ ਤੁਹਾਨੂੰ ਨਾ ਹਰਭਜਨ ਮਾਨ ਦਾ ਇੱਕ ਗਾਣਾ ਸੁਣਾਉਣੀ ਆ ਮੂਵੀ ਦੇ ਵਿੱਚੋਂ, ਪੰਜਾਬੀ ਮੂਵੀ ਦੇ ਵਿੱਚੋਂ। ਤੇ ਤੁਸੀਂ ਗਾਣਾ ਸੁਣਿਓ ਤੇ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਨੂੰ ਮਿਲਦੀ ਹਾਂ ਤੇ ਦੱਸਿਓ ਜੀ ਗਾਣਾ ਲੱਗਾ ਵੀ ਕਿੱਦਾਂ ਦਾ। ਸੁਣਦੇ ਹਾਂ ਹਰਭਜਨ ਮਾਨ ਦਾ ਗਾਣਾ ਪੰਜਾਬੀ ਮੂਵੀ ਦੇ ਵਿੱਚੋਂ, ਦਿਲ ਆਪਣਾ ਪੰਜਾਬੀ।
ਪਹਿਰੇਦਾਰ ਪਗੜੀ ਪਗੜੀ ਹੁੰਦੀ ਨਿਸ਼ਾਨ ਬਹਾਦਰੀ ਦਾ, ਸੂਰ ਵੀਰਾਂ ਦੇ ਲਈ ਵੰਗਾਰ ਪਗੜੀ। ਜਵਾਨੀਆਂ ਤੇਰਾ
ਜਾਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਦਿਲ ਆਪਣਾ ਪੰਜਾਬੀ ਮੂਵੀ ਦੇ ਵਿੱਚੋਂ। ਸੋ ਵਾਕਈ ਜੀ ਪੱਗਾਂ ਦੇ ਨਾਲ ਸਰਦਾਰੀ ਤਾਂ ਕਿਆ ਬਾਤ ਆ, ਉਹ ਕਹਿੰਦੇ ਹੁੰਦੇ ਨਾ ਕਿ ਕੁੜੀ ਸਾਡੀ ਪੱਗ ਦਾ ਬ੍ਰਾਂਡ ਪੁੱਛਦੀ, ਕਮਲੀ ਨੂੰ ਦੱਸ ਹੁਣ ਕੀ ਦੱਸੀਏ ਕਿ ਮੈਨੂੰ ਆਉਂਦੇ ਨੀ ਛਲਾਵੇ, ਗੱਲ ਸਿੱਧੀ ਦਿਲੋਂ ਆਵੇ ਨੀ, ਮੈਂ ਪੂਰਾ ਦਿਲਦਾਰ ਹਾਂ, ਨਾ ਮੈਂ ਸ਼ੌਂਕ ਲਈ ਬੰਨਾ, ਨਾ ਦਿਖਾਵਿਆ ਲਈ ਬੰਨਾ, ਨੀ ਮੈਂ ਹੈਗਾ ਹੀ ਸਰਦਾਰ ਹਾਂ। ਸੋ ਵਾਕਈ ਜੀ ਇਸ ਗਾਣੇ ਤੋਂ ਬਾਅਦ ਕਿੱਦਾਂ ਫਿਰ ਐਡੀਲੇਡ ਦਾ ਮੇਲਾ ਤਾਂ ਯਾਦ ਆ ਹੀ ਗਿਆ ਹੋਊ ਨਾ, ਖੇਡ ਮੇਲਾ ਸਾਰਿਆਂ ਨੂੰ ਪਹੁੰਚ ਗਏ ਨਾ, ਸਾਰੇ ਖੇਡ ਮੇਲੇ ਦੇ ਵਿੱਚ ਉੱਥੇ ਵੱਖਰੇ ਵੱਖਰੇ ਤਰ੍ਹਾਂ ਦੇ ਪਹਿਰਾਵੇ, ਪੱਗਾਂ ਤੇ ਉਧਰੋਂ ਕੁੜਤੇ ਚਾਦਰੇ ਤੇ ਪੰਜਾਬਣਾਂ ਸਜੀਆਂ ਫੱਬੀਆਂ, ਕਿਆ ਬਾਤਾਂ ਸੀ ਦੇਖਣ ਨੂੰ ਮਿਲਿਆ ਸੀਗਾ ਫੇਸਬੁੱਕ ਦੇ ਜ਼ਰੀਏ ਮਿਲਿਆ। ਚਲੋ ਜਾ ਤਾਂ ਨੀ ਸਕੇ ਪਰ ਉੱਥੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਵੀ ਦੱਸਾਂਗੇ ਜੀ ਕਿੱਦਾਂ ਦਾ ਮੇਲਾ ਲੱਗਾ। ਸੋ ਮੇਲਾ ਬਹੁਤ ਹੀ ਵਧੀਆ ਸੀ ਪਰ ਮੇਲੇ ਦੇ ਵਿੱਚ ਨਾ ਇੱਕ ਥੋੜੀ ਜਿਹੀ ਨੋਕ ਝੋਕ ਹੋ ਗਈ, ਹਨਾ, ਤੁਸੀਂ ਕਹੋਗੇ ਹੈ ਨੋਕ ਝੋਕ ਜਿਹੜੀ ਹੋਈ ਜਿਹਦੇ ਬਾਰੇ ਸਾਨੂੰ ਨੀ ਪਤਾ ਲੱਗਾ। ਸੋ ਨੋਕ ਝੋਕ ਹੋ ਗਈ ਸੀ ਗੱਭਰੂ ਦੇ ਮੁਟਿਆਰਾਂ ਦੇ ਵਿੱਚ, ਸੋ ਨਾ ਗੱਭਰੂ ਘੱਟ ਤੇ ਨਾ ਪੰਜਾਬੀ ਮੁਟਿਆਰਾਂ ਘੱਟ, ਸੋ ਫਿਰ ਇਹਨਾਂ ਨੂੰ ਸਮਝਾਵੇ ਕਿਹੜਾ। ਸੋ ਨੋਕ ਝੋਕ ਵੀ ਚੱਲੀ ਜੀ, ਸੋਹਣੀਆਂ ਸਜੀਆਂ ਪੰਜਾਬਣਾ ਦੇਖ ਕੇ ਤਾਂ ਫਿਰ ਕਿਸੇ ਤੋਂ ਰਿਹਾ ਨਾ ਗਿਆ, ਕਹਿੰਦੇ ਕਿ ਆਉਂਦੀ ਕੁੜੀ ਏ ਜਾਂਦੀ ਕੁੜੀ ਏ, ਚੱਕ ਲਿਆ ਬਾਜ਼ਾਰ ਵਿੱਚੋਂ ਗਹਿਣਾ, ਨੀ ਸਾਰਾ ਮੇਲਾ ਤੂੰ ਲੁੱਟਿਆ, ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ। ਸੋ ਲਓ ਜੀ ਫਿਰ ਪੰਜਾਬਣਾ ਨੇ ਮੇਲਾ ਤਾਂ ਉੱਥੇ ਖੂਬ ਲੁੱਟਿਆ, ਸੋਹਣੀਆਂ ਵੀ ਬੜੀਆਂ ਲੱਗਦੀਆਂ ਸੀਗੀਆਂ ਨਾ ਤੁਰੀਆਂ ਫਿਰਦੀਆਂ, ਕਿਤੇ ਕਿਤੇ ਤਾਂ ਟਾਈਮ ਮਿਲਦਾ ਜਦੋਂ ਅਸੀਂ ਪੰਜਾਬੀ ਪਹਿਰਾਵਾ ਪ੍ਰੋਪਰ ਪੰਜਾਬੀ ਪਹਿਰਾਵੇ ਦੇ ਵਿੱਚ ਫਿਰਦੇ ਹਾਂ, ਤੇ ਅੱਗੋ ਜਦੋਂ ਫਿਰ ਇਹ ਗੱਲ ਸੁਣਨ ਨੂੰ ਮਿਲਦੀ ਆ ਨਾ ਤਾਂ ਫਿਰ ਪੰਜਾਬਣ ਕਿਹੜਾ ਘੱਟ ਸੀ, ਉਹਨੇ ਵੀ ਕਹਿ ਦਿੱਤਾ ਕਹਿੰਦੀ ਆਉਂਦਾ ਮੁੰਡਿਆ ਵੇ ਜਾਂਦਾ ਮੁੰਡਿਆ, ਚੱਕ ਲਿਆ ਬਾਜ਼ਾਰ ਵਿੱਚ ਪਾਵੇ ਤੇ ਐਡੀਆ ਮਜ਼ਾ ਲੈ ਕਿਸ ਦੀ, ਜਿਹੜਾ ਜੱਟੀ ਨਾਲ ਨਜ਼ੇਰਾ ਮਿਲਾਵੇ ਤੇ ਐਡੀਆ ਮਜ਼ਾ ਲੈ ਕਿਸ ਦੀ। ਤੇ ਲਓ ਜੀ ਫਿਰ ਜਦੋਂ ਇਹ ਸਿਲਸਿਲਾ ਕਾਫੀ ਜ਼ਿਆਦਾ ਵੱਧ ਗਿਆ ਨਾ, ਤੂੰ ਤੂੰ ਮੈਂ ਕਾਫੀ ਜ਼ਿਆਦਾ ਵੱਧ ਗਈ, ਤੇ ਫਿਰ ਕੀ ਹੋਣਾ ਸੀ, ਉੱਥੇ ਲੱਗਾ ਪਤਾ ਮਿੰਟੂ ਬਰਾੜ ਨੂੰ ਕੀ ਕਰਦੇ ਹੁਣ, ਹਨਾ ਸਾਰਾ ਪ੍ਰਬੰਧ ਤਾਂ ਇਹਨਾਂ ਦੇ ਹੱਥ ਵਿੱਚ ਸੀਗਾ। ਸੋ ਫਿਰ ਮਿੰਟੂ ਬਰਾੜ, ਦਲਜੀਤ ਸਿੰਘ, ਗੁਰਸੇਵਕ, ਅਮਰਦੀਪ ਤੇ ਅਜੇਪਾਲ ਤੇ ਸੁਖਪ੍ਰੀਤ ਸਾਰੇ ਜਾਣੇ ਇਕੱਠੇ ਹੋ ਕੇ ਆ ਗਏ, ਕਿਉਂਕਿ ਅਮਨਦੀਪ ਸਿੱਧੂ ਤਾਂ ਬਾਹਲੇ ਹੀ ਬਿਜ਼ੀ ਸੀਗੇ, ਉਹਨਾਂ ਕੋਲ ਹੋਰ ਕੰਮ ਸੀ, ਉਹ ਕਹਿੰਦੇ ਚਲੋ ਕੋਈ ਗੱਲ ਨੀ ਬਾਕੀ ਸਾਰੀ ਟੀਮ ਹੈਗੀ ਆ ਵੀ 16 ਸਫਾਈ ਕਰਾ ਦੇਣਗੇ। ਸੋ 16 ਸਫਾਈ ਕੀ ਸੀ, ਮਿੰਟੂ ਬਰਾੜ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਭਾਈ ਨਾ ਹਟ ਜਾਓ, ਕੋਈ ਗੱਲ ਨੀ ਆਪਾਂ ਸਾਰੇ ਇੱਕੋ ਹੀ ਆ, ਘਰ ਦਾ ਪ੍ਰੋਗਰਾਮ ਆ, ਕਾਹਨੂੰ ਜਿੱਦ ਜੁਦਾਈ ਤੇ ਲੱਗੇ ਹੋਏ ਹੋ, ਕਿੱਥੋਂ ਸੁਣਦੇ ਆ। ਫਿਰ ਦੱਸਿਆ ਤਾਂ ਹੈਗਾ ਵੀ ਨਾ ਕੁੜੀਆਂ ਘੱਟ ਤੇ ਨਾ ਮੁੰਡੇ ਘੱਟ, ਤਾਂ ਫਿਰ ਨਾ ਅਮਰਦੀਪ ਤੇ ਸੁਖਪ੍ਰੀਤ ਦੇ ਨਾ ਦਿਮਾਗ ਦੇ ਵਿੱਚ ਕੋਈ ਗੱਲ ਆਈ ਤੇ ਸੁਖਪ੍ਰੀਤ ਨੇ ਨਾ ਫਿਰ ਅਮਰਦੀਪ ਦੇ ਕੰਨ ਦੇ ਵਿੱਚ ਕੁਛ ਕਿਹਾ ਤੇ ਫਿਰ ਉਹਨਾਂ ਨੇ ਲੜਾਈ ਕਿੱਦਾਂ ਮਿਟਾਈ। ਉਹ ਕਹਿੰਦੀਆਂ ਆਉਂਦੀ ਕੁੜੀਏ ਜਾਂਦੀ ਕੁੜੀਏ, ਕਿਹੜੀਆਂ ਗੱਲਾਂ ਦੇ ਰੋਣੇ ਨੀ ਪੁੱਤ ਸਰਦਾਰਾਂ ਦੇ, ਮੁੰਡੇ ਗੱਭਰੂ ਪੰਜਾਬੀ ਸੋਹਣੇ ਨੀ ਪੁੱਤ ਸਰਦਾਰਾਂ ਦੇ। ਤੇ ਲਓ ਜੀ ਜਦੋਂ ਫਿਰ ਏਡੀ ਕੇ ਗੱਲ ਸੁਣੀ, ਜਦੋਂ ਆਪਦੀ ਤਾਰੀਫ ਸੁਣੇ ਤੇ ਫਿਰ ਮੱਲੋ ਮੱਲੀ ਗੁੱਸਾ ਤਾਂ ਘੱਟ ਹੀ ਜਾਂਦਾ ਵਾ, ਸੋ ਫਿਰ ਗੱਭਰੂਆਂ ਦਾ ਵੀ ਗੁੱਸਾ ਘੱਟ ਗਿਆ। ਤੇ ਲਓ ਜੀ ਫਿਰ ਪੰਜਾਬਣਾ ਤੇ ਗੱਭਰੂਆਂ ਦੇ ਵਿੱਚ ਮੇਲੇ ਵਿੱਚ 16 ਸਫਾਈ ਹੋ ਗਈ, ਤੇ ਫਿਰ ਮੇਲਾ ਬਹੁਤ ਵਧੀਆ ਰਿਹਾ। ਕਹਿੰਦੇ ਹੁੰਦੇ ਆ ਨਾ ਕਿ ਘਰ ਦੇ ਵਿੱਚ ਵੀ ਜਿੰਨਾ ਚਿਰ ਵਿਆਹ ਦੇ ਵਿੱਚ ਫੁੱਫੜ ਰੁੱਸ ਕੇ ਨਾ ਭੱਜੇ ਉਹਨਾਂ ਚਿਰ ਕੋਈ ਵੀ ਚੀਜ਼ ਵਿਆਹ ਪੂਰਾ ਹੀ ਨਹੀਂ ਮੰਨਿਆ ਜਾਂਦਾ। ਸੋ ਮਾੜੀ ਮੋਟੀ ਨੋਕ ਝੋਕ ਚੱਲਦੀ ਰਹਿੰਦੀ ਆ। ਹੁਣ ਤੁਸੀਂ ਇਹ ਨਾ ਸੋਚੋ ਕਿ ਸੱਚੀ ਉੱਥੇ ਏਦਾਂ ਦਾ ਕੁਛ ਹੋਇਆ ਸੀ, ਮੈਂ ਤਾਂ ਜੀ ਤੁਹਾਨੂੰ ਗੇਮਾਂ ਦੀ ਡਿਸਕ੍ਰਿਪਸ਼ਨ ਦਿੱਤੀ ਸੀ ਆਪਣੇ ਹੀ ਅੰਦਾਜ਼ ਦੇ ਵਿੱਚ ਕਿ ਕਿੱਦਾਂ ਉੱਥੇ ਪਹਿਰਾਵੇ ਤੇ ਪਹਿਰਾਵੇ ਦੇ ਨਾਲ ਸਜੀਆਂ ਪੰਜਾਬਣਾਂ ਤੇ ਮੁੰਡਿਆਂ ਦੇ ਸਿਰਾਂ ਤੇ ਪੱਗਾਂ ਸੌਂਦੀਆਂ ਸੀ, ਕੁੜਤੇ ਚਾਦਰੇ ਤੇ ਨਾਲ ਚੁੰਨੀਆਂ ਤੇ ਫਲਕਾਰੀਆਂ ਨੇ ਕਿਆ ਰੈਬਰ ਲਾਈ ਹੋਈ ਸੀ। ਏਦਾਂ ਲੱਗਦਾ ਸੀ ਜਿਵੇਂ ਪੰਜਾਬ ਹੀ ਇਸ ਐਡੀਲੇਡ ਦੀ ਧਰਤੀ ਉੱਤੇ ਵਸ ਗਿਆ ਹੋਵੇ। ਸੋ ਬਹੁਤ ਸੋਹਣੇ ਅਰੇਂਜਮੈਂਟ, ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਸੀ। ਸੋ ਸਪੈਸ਼ਲੀ ਐਡੀਲੇਡ ਵਾਸੀਆਂ ਦੀ, ਮਹਿਮਾਨ ਨਵਾਜ਼ੀ ਨੂੰ ਸਿਰ ਮੱਥੇ ਸਲਾਮ। ਏਦਾਂ ਮੈਂ ਨੀ ਕਹਿ ਰਹੀ ਸੀ, ਤੁਸੀਂ ਜੋ ਕੀਤਾ ਉਹੀ ਬੋਲਦਾ, ਤੇ ਸਪੈਸ਼ਲੀ ਐਡੀਲੇਡ ਵਾਲਿਓ, ਤੁਹਾਡੀ ਮਹਿਮਾਨ ਨਵਾਜ਼ੀ, ਤੁਹਾਡੀ ਪ੍ਰਬੰਧ ਤੇ ਜਿੰਨੇ ਵੀ ਵਲੰਟੀਅਰ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਤੁਹਾਡੇ ਸਾਰਿਆਂ ਲਈ ਇੱਕ ਗਾਣਾ ਡੈਡੀਕੇਟ ਕਰ ਰਹੀ ਹਾਂ ਜੀ, ਰਿਕਾਰਡ ਬੋਲਦਾ ਐਮੀ ਵਿਰਕ ਦਾ ਗਾਇਆ ਹੋਇਆ। ਸੋ ਵਾਕਈ ਜੀ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਨਾਲੇ ਦੱਸਿਓ ਕਿ ਕਿੱਦਾਂ ਦੀ ਡਿਸਕ੍ਰਿਪਸ਼ਨ ਲੱਗੀ, ਹਨਾ ਮਾੜਾ ਮੋਟਾ ਗੁੱਸਾ ਉੱਦਾਂ ਵੀ ਚੱਲਿਆ ਵਾ ਜੀ ਉੱਥੇ, ਮਾੜੀ ਮਾੜੀ ਕਹਿ ਜੀ ਹੋਈ ਆ, ਪਰ ਕੋਈ ਗੱਲ ਨੀ, ਗੇਮਾਂ ਵਾ ਇੱਦਾਂ ਦੀ ਜਿਹੜਾ ਮਾਹੌਲ ਆ ਉਹ ਵੀ ਗੇਮਾਂ ਗੇਮੀ ਦਾ ਸੀ ਤੇ ਮਾੜਾ ਮੋਟਾ ਹੁੰਦਾ, ਪਰ ਕੋਸ਼ਿਸ਼ ਕਰਿਓ ਕਿ ਇਹ ਜਿਹੜੀ ਗੇਮਾਂ ਗੇਮੀ ਆ ਉੱਥੇ ਹੀ ਰਹਿ ਜਾਵੇ, ਦਿਲਾਂ ਦੇ ਵਿੱਚ ਨਾ ਰਹੇ। ਸੋ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ।
ਚੰਨ ਝਾੜ ਸੋਹਣਿਆ ਚੱਕ ਕਰੀ ਇਤਿਹਾਸ, ਕਿੰਨੇ ਯਾਰ ਬੰਦੇ ਖਾਸ, ਕਿੰਨੇ ਪੁੰਨ ਕਿੰਨੇ ਪਾਪ ਬੋਲਦੇ, ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ, ਸਾਡੇ ਬੱਲੇ ਆ ਰਿਕਾਰਡ ਬੋਲਦੇ, ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ, ਸਾਡੇ ਬੱਲੇ ਆ ਰਿਕਾਰਡ।
ਸ਼ੁਰੂਆਤ ਕਰੀ ਦੀ ਕਰ ਦਿੱਤੇ ਨੇੜੇ ਹੱਥ ਚਿੱਟੇ ਹੱਥ ਹੱਥ ਚਿੱਟੀ ਕਾਲੀ ਭੋਲੀ ਰਾਤ ਕਰੀ ਦੀ ਜਿੱਥੋਂ ਤੱਕ ਜਾਂਦੇ ਲੋਕੀ ਤੋਬਾ ਕਰ ਜਾਂਦੇ ਆਪਾਂ ਉੱਥੋਂ ਸ਼ੁਰੂਆਤ ਕਰੀ ਦੀ ਕਰ ਦਿੱਤੇ ਨੇੜੇ ਆਪਾਂ ਚਿੱਟੇ ਹੱਥ ਹੱਥ ਚਿੱਟੀ ਕਾਲੀ ਭੋਲੀ ਰਾਤ ਕਰੀ ਦੀ ਕੰਮ ਤਾਂ ਤੋਂ ਤਾਨੇ ਕੱਢੇ ਕਦੇ ਪੈਰ ਨਹੀਂ ਉਹ ਛੱਡੇ ਪੂਰੇ ਕਾਗਜ਼ੀ ਹਾਲਾਤ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਹਰ ਕਾਲ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਹਰ ਕਾਲ ਬੋਲਦੇ ਯਾਰ ਨਾਲ ਮਾਪਿਆਂ ਆਪਾਂ ਥਾਂ ਥਾਂ ਹੀ ਰੱਖੇ ਇੱਕ ਵੱਖਰਾ ਵਜੂਦ ਰੱਖਿਆ ਬਰੂਦ ਰੱਖਿਆ ਖਰੇ ਬੰਦੇ ਆਣਾ ਸਾਥ ਦਿੱਤੇ ਕੱਲੀ ਜੱਟ ਵਾਂਗ ਕਹਿ ਕੇ ਵੀਰਾ ਵੀਰਾ ਆਪ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਹਰ ਕਾਲ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਹਰ ਕਾਲ ਬੋਲਦੇ
ਲਓ ਜੀ ਫਿਰ ਐਮੀ ਵਿਰਕ ਦਾ ਗਾਇਆ ਹੋਇਆ ਗਾਣਾ ਆਪਾਂ ਡੈਡੀਕੇਟ ਕੀਤਾ ਐਡੀਲੇਡ ਵਾਲਿਆਂ ਨੂੰ ਸੋ ਵਾਕਈ ਜੀ ਤੁਹਾਡਾ ਰਿਕਾਰਡ ਪੋਲਦਾ ਸਾਰੇ ਦੱਸ ਰਹੇ ਆ ਕਿ ਪ੍ਰੋਗਰਾਮ ਜੋ ਤੁਹਾਡਾ ਇੱਥੇ ਖੇਡ ਮੇਲਾ ਹੋਇਆ ਸੋ ਸਭ ਕੁਝ ਬਹੁਤ ਵਧੀਆ ਸੀ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਉਹਨਾਂ ਨੇ ਜੀ ਕਹਿੰਦੇ ਪਤੀ ਇਜ਼ ਦਾ ਆਨਸਰ ਪ੍ਰੋਗਰਾਮ ਰਨਿੰਗ ਪ੍ਰੋਗਰਾਮ ਇਜ਼ ਰਨਿੰਗ ਫਾਈਨ ਕੀਪ ਇਟ ਅਪ ਪਗੜੀ ਉਹਨਾਂ ਨੇ ਦੱਸਿਆ ਜੀ ਪਗੜੀ ਸ਼ਾਇਦ ਪਹਿਲਾਂ ਲਿਖਣ ਦੇ ਵਿੱਚ ਕੋਈ ਮਿਸਟੇਕ ਹੋ ਗਈ ਸੀ ਸੋ ਲਓ ਜੀ ਫਿਰ ਇਹਨਾਂ ਦਾ ਜਿਹੜਾ ਜਵਾਬ ਆ ਉਹ ਕਿੱਦਾਂ ਦਾ ਵਾ ਉਹ ਤੁਸੀਂ ਹੁਣ ਆਪ ਹੀ ਦੇਖ ਲਿਓ ਮੈਂ ਬੁਝਾਰਤ ਪਾਈ ਸੀਗੀ ਤੇ ਥੋੜਾ ਜਿਹਾ ਗਲਤ ਹੋ ਗਿਆ ਚਲੋ ਕੋਈ ਨਾ ਅਮਰੀਕ ਜੀ ਤੁਸੀਂ ਹੋਰ ਕੋਸ਼ਿਸ਼ ਕਰੋ ਮਾਈਟ ਬੀ ਤੁਸੀਂ ਲੱਭ ਲਓਗੇ ਜੀ ਆਨਸਰ ਇਸ ਦਾ ਕੀ ਹੋ ਸਕਦਾ ਤੇ ਅੱਗੇ ਮੇਲਾ ਮੇਰੀ ਭੈਣ ਸੁਖਪ੍ਰੀਤ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਐਡੀਲੇਡ ਤੋਂ ਸੋ ਬੁੱਧਵਾਰ ਨੂੰ ਇਹਨਾਂ ਦਾ ਪ੍ਰੋਗਰਾਮ ਹੁੰਦਾ ਵਾ ਖੂਬ ਰੌਣਕਾਂ ਲਾਉਂਦੇ ਨੇ ਮੈਨੂੰ ਹੱਸ ਰਹੇ ਨੇ ਜੋ ਮੈਂ ਲਿਖ ਕੇ ਭੇਜਿਆ ਵਾ ਜੋ ਮੈਂ ਹੁਣੇ ਹੁਣੇ ਦੱਸਿਆ ਕਿ ਗੇਮਾਂ ਦੇ ਵਿੱਚ ਕੀ ਹੋਇਆ ਸੁਖਪ੍ਰੀਤ ਨੇ ਤਾਂ ਸਾਰਾ ਫੈਸਲਾ ਕਰਾਇਆ ਸੀ ਦੀਦੀ ਥੈਂਕ ਯੂ ਹਨਾ ਤੁਸੀਂ ਸਾਂਭ ਲਿਆ ਤੇ ਕਹਿ ਰਿਹਾ ਕਿ ਬੌਬੀ ਤੁਹਾਨੂੰ ਬਹੁਤ ਮਿਸ ਕੀਤਾ ਤੁਸੀਂ ਹੁੰਦੇ ਤਾਂ ਸ਼ਾਇਦ ਆ ਨੌਬਤ ਹੀ ਨਹੀਂ ਆਉਣੀ ਸੀ ਹਾਂਜੀ ਹਾਂਜੀ ਨੌਬਤ ਹੀ ਨਹੀਂ ਸੀ ਆਉਣੀ ਆਪਾਂ ਕਹਿਣਾ ਸੀ ਲੜ ਲਓ ਕੋਈ ਨਾ ਜਿਹੜਾ ਜਿੱਤ ਗਿਆ ਤਾਂ ਆਪੇ ਜਿੱਤ ਗਿਆ ਹਨਾ ਵੈਸੇ ਲੜਾਈ ਤਾਂ ਨਹੀਂ ਸੀ ਇਹ ਤਾਂ ਇੱਕ ਮਿੱਠੀ ਜਿਹੀ ਨੋਕ ਝੋਕ ਸੀਗੀ ਤਾਂ ਮਿੱਠੀ ਜਿਹੀ ਨੋਕ ਝੋਕ ਤਾਂ ਹਰ ਪ੍ਰੋਗਰਾਮ ਦੇ ਵਿੱਚ ਹਰ ਹਿੱਸੇ ਹਰ ਫੰਕਸ਼ਨ ਦੇ ਵਿੱਚ ਹੋਣੀ ਵੀ ਜ਼ਰੂਰੀ ਹੁੰਦੀ ਆ ਕਿਉਂਕਿ ਫੇਰ ਹੀ ਪਤਾ ਲੱਗਦਾ ਨਾ ਕੋਈ ਫੰਕਸ਼ਨ ਆ ਹਨਾ ਜਿਵੇਂ ਵਿਆਹ ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਜਿੰਨਾ ਚਿਰ ਫੁੱਫੜ ਨਾ ਰੁੱਸ ਕੇ ਭੱਜੇ ਪਤਾ ਹੀ ਨਹੀਂ ਲੱਗਦਾ ਘਰ ਚ ਵਿਆਹ ਵਾ ਫਿਰ ਸਾਰੇ ਜਾਣੇ ਜਾਂਦੇ ਵੀ ਭਾਈ ਰੁੱਸ ਗਿਆ ਉਹਨੂੰ ਮਨਾਓ ਤੇ ਰੁੱਸਦੇ ਵੀ ਕਾਹਦੇ ਤੋਂ ਹੁੰਦੇ ਆ ਤੁਸੀਂ ਸਾਰੇ ਹੀ ਜਾਣਦੇ ਹੋ ਚਾਹੇ ਤਾਂ ਮੁਰਗੇ ਤੋਂ ਰੁੱਸਦੇ ਹੁੰਦੇ ਆ ਜਾਂ ਫਿਰ ਫੁੱਫੜ ਕਹਿ ਦਿੰਦੇ ਹੁੰਦੇ ਆ ਕਿ ਭਾਈ ਸਾਡੀ ਤਾਂ ਸੇਵਾ ਨਹੀਂ ਹੋਈਗੀ ਹਨਾ ਘਰ ਵਿਆਹ ਦੇ ਵਿੱਚ ਜਿੱਦਾਂ ਦੀ ਹੋਣੀ ਚਾਹੀਦੀ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆ ਪੁੱਛ ਪਛਾਈ ਤੋਂ ਬਾਹਲਾ ਚੱਕਰ ਪੈਂਦਾ ਵਾ ਚਲੋ ਕੋਈ ਗੱਲ ਨੀ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਦੀਦੀ ਬਹੁਤ ਬਹੁਤ ਥੈਂਕ ਯੂ ਤੇ ਅੱਗੇ ਵਰਿੰਦਰ ਚੀਮਾ ਕਹਿ ਰਿਹਾ ਜੀ ਗੁੱਡ ਮਾਰਨਿੰਗ ਤੁਸੀਂ ਨਹੀਂ ਪਹੁੰਚੇ ਜੀ ਗੇਂਦ ਤੇ ਓਏ ਹੋਏ ਕਿਆ ਕਰੀਏ ਜੀ ਦਿਲ ਤਾਂ ਬਹੁਤ ਕਰਦਾ ਸੀਗਾ ਕਿ ਚਲੋ ਉੱਥੇ ਗੇਮਸ ਤੇ ਜਾਈਏ ਤੇ ਸਾਰਿਆਂ ਨੂੰ ਮਿਲੀਏ ਪਰ ਕੀ ਕਰੀਏ ਕੁਛ ਮਜਬੂਰੀਆਂ ਹੁੰਦੀਆਂ ਨੇ ਮੈਂ ਦੱਸਿਆ ਸੀ ਨਾ ਕਿ ਨੌਕਰ ਕੀ ਤੇ ਨਖਰਾ ਕੀ ਸੋ ਏਦਾਂ ਦੀ ਗੱਲ ਹੀ ਮੇਰੇ ਨਾਲ ਹੋਈ ਆਉਣ ਦਾ ਪ੍ਰੋਗਰਾਮ ਤਾਂ ਸੀਗਾ ਪਰ ਐਨ ਟਾਈਮ ਤੇ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੋਂ ਛੁੱਟੀ ਵੀ ਥੋੜੀ ਹੋ ਗਈ ਕਿਉਂਕਿ ਉਹਨਾਂ ਦੇ ਆਪਣੇ ਘਰ ਦੇ ਵਿੱਚ ਕੋਈ ਫੰਕਸ਼ਨ ਆ ਗਿਆ ਸੀ ਜੀ ਉਹਨਾਂ ਨੂੰ ਜਾਣਾ ਪਿਆ ਤੇ ਫਿਰ ਉਹਨਾਂ ਦਾ ਜੋ ਕੰਮ ਕਰਦਾ ਸੀ ਉਹ ਸਾਰਾ ਕੁਛ ਮੈਨੂੰ ਦੇਖਣਾ ਪੈਣਾ ਸੀਗਾ ਤੇ ਤਾਂ ਕਰਕੇ ਫਿਰ ਮੇਰੀ ਛੁੱਟੀ ਹੈ ਜਿਹੜੀ ਉਹ ਕੈਂਸਲ ਹੋ ਗਈ ਉਹ ਕਹਿੰਦੇ ਵੀ ਹੁਣ ਨਾ ਛੁੱਟੀ ਲਈ ਬਾਅਦ ਚ ਭਲਾ ਹਫ਼ਤੇ ਦੀਆਂ ਛੁੱਟੀਆਂ ਲੈ ਲਈ ਹੁਣ ਦੇਖਦੀ ਆ ਇਹ ਜਿਹੜੀਆਂ ਅੱਗੇ ਹਫ਼ਤੇ ਦੀਆਂ ਮੈਨੂੰ ਛੁੱਟੀਆਂ ਮਿਲਣਗੀਆਂ ਉਹ ਮੈਂ ਕਿੱਥੇ ਜਾਊਂਗੀ ਹਨਾ ਚਲੋ ਦੇਖਦੇ ਹਾਂ ਜੇ ਹੋ ਸਕਿਆ ਤਾਂ ਸ਼ਾਇਦ ਗ੍ਰਿਫਤ ਗੇਮਸ ਤੇ ਜੇ ਹੋ ਸਕਿਆ ਤਾਂ ਸ਼ਾਇਦ ਆਵਾਂਗੇ ਪਰ ਗੇਮਾਂ ਨੂੰ ਮਿਸ ਬਹੁਤ ਕੀਤਾ ਵਰਿੰਦਰ ਜੀ ਤੇ ਦੇਖਦੇ ਆ ਜੀ ਹੁਣ ਨੈਕਸਟ ਈਅਰ ਸਿਡਨੀ ਦੇ ਵਿੱਚ ਹੋ ਰਹੀਆਂ ਨੇ ਸਿੱਖ ਗੇਮਸ ਸੋ ਉਦੋਂ ਜੇ ਹੋ ਸਕਿਆ ਤਾਂ ਜ਼ਰੂਰ ਦੇਖਾਂਗੇ ਤੇ ਬਾਕੀ ਤੁਸੀਂ ਸਾਰਿਆਂ ਨੇ ਤਾਂ ਜੀ ਖੂਬ ਇੰਜੋਏ ਕੀਤਾ ਬਹੁਤ ਵਧੀਆ ਗੱਲ ਆ ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਫਰਮਾਇਸ਼ੀ ਗਾਣੇ ਵੀ ਪਲੇ ਕਰਨੇ ਆ ਕਿਉਂਕਿ ਨਹੀਂ ਤਾਂ ਤੁਸੀਂ ਕਹਿਣਾ ਮਾ ਕੇ ਬੋਬੀ ਹਰ ਵਾਰੀ ਕਹਿ ਦਿੰਦੀ ਆ ਤੇ ਛੱਡ ਕੇ ਚਲੇ ਜਾਂਦੀ ਆ ਸਾਡੇ ਜਿਹੜੇ ਗਾਣੇ ਆ ਗਾਣੇ ਮੈਂ ਤੁਹਾਡੇ ਛੱਡ ਕੇ ਨਹੀਂ ਜਾਊਂਗੀ, ਸਾਰੇ ਗਾਣੇ ਵੀ ਪਲੇ ਕਰੂੰਗੀ, ਪਰ ਜਿੱਦਾਂ ਕਿ ਆਪਾਂ ਨੂੰ ਸਵਾਲ ਪੁੱਛਿਆ ਸੀਗਾ ਰੂਪੋਸ਼ ਤੇ ਸਮਾਗਮ, ਸੋ ਉਸਦਾ ਜਵਾਬ ਮਾਨ ਸਾਹਿਬ ਮੇਰੇ ਖਿਆਲ ਜਿਹੜੇ ਢੁੱਡੀ ਕੇ ਵਾਲਿਆਂ ਨੇ ਦਿੱਤਾ ਬਿਲਕੁਲ ਸਹੀ ਆ, ਤੇ ਸਾਡੇ ਰੇਡੀਓ ਦੀ ਭਾਸ਼ਾ ਦੇ ਵਿੱਚ ਕਿੱਦਾਂ ਹੋਇਆ ਕਿੱਦਾਂ ਇਹਨੂੰ ਪ੍ਰੋਗਰਾਮ ਕਹਿੰਦੇ ਆ, ਕਿਉਂਕਿ ਅਸੀਂ ਸ਼ੋਅ ਵੀ ਕਹਿ ਦਿੰਦੇ ਹਾਂ ਤੇ ਪ੍ਰੋਗਰਾਮ ਵੀ ਕਹਿ ਦਿੰਦੇ ਹਾਂ, ਸੋ ਇਹ ਸਾਨੂੰ ਸਾਰਾ ਕੁਛ ਟਾਈਮ ਟੂ ਟਾਈਮ ਰੇਡੀਓ ਦੇ ਅਕੋਰਡਿੰਗ ਟੈਕਨੀਕਲ ਵਰਡ ਆ ਜਿਹੜਾ ਉਸ ਦੇ ਅਕੋਰਡਿੰਗ ਸਾਨੂੰ ਇੱਕ ਚਾਰਟ ਬਣਾਉਣਾ ਪੈਂਦਾ ਵਾ, ਸੋ ਤਾਂ ਕਰਕੇ ਉਹਨੂੰ ਪ੍ਰੋਗਰਾਮ ਹੀ ਕਹਿ ਦਿੱਤੇ, ਨਹੀਂ ਤਾਂ ਪ੍ਰੋਗਰਾਮ ਨੂੰ ਸਮਾਗਮ ਹੀ ਮੋਸਟਲੀ ਕਹਿੰਦੇ ਆ ਪੰਜਾਬੀ ਦੇ ਵਿੱਚ, ਤੇ ਰੂਪੋਸ਼ ਦਾ ਵੀ ਦੱਸ ਦਿੱਤਾ ਕਿ ਜਦੋਂ ਬੰਦਾ ਦੁਨਿਆਵੀ ਕੰਮਾਂ ਕਾਰਾਂ ਤੋਂ ਪਾਸੇ ਹੋ ਜਾਂਦਾ ਵਾ, ਮਤਲਬ ਕਿ ਆਪਦੇ ਆਪ ਨੂੰ ਹਾਈਡ ਕਰ ਲੈਂਦਾ ਵਾ, ਰੂਪੋਸ਼ ਹੋ ਜਾਂਦਾ ਵਾ, ਤੇ ਮੈਂ ਬੁਝਾਰਤ ਪਾਈ ਸੀ ਜੀ, ਮਿੱਟੀ ਦਾ ਘੋੜਾ ਤੇ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ, ਇਹ ਹੈਗਾ ਵਾ ਜੀ ਮਿੱਟੀ ਦਾ ਘੋੜਾ ਚੁੱਲਾ ਜਿਹਦੇ ਤੇ ਅਸੀਂ ਰੋਟੀ ਬਣਾਉਂਦੇ ਹਾਂ, ਤੇ ਲੋਹੇ ਦੀ ਲਗਾਮ ਤਵਾ ਚੁੱਲੇ ਦੇ ਉੱਪਰ ਪਿਆ ਹੋਇਆ ਤੇ ਉੱਤੇ ਬੈਠਾ ਗੁਦਗੁਦਾ ਪਠਾਨ ਜਾਣੀ ਕਿ ਰੋਟੀ, ਸੋ ਇਸਦਾ ਜਵਾਬ ਆ ਜੀ ਚੁੱਲਾ ਤਵਾ ਤੇ ਰੋਟੀ, ਜਿਹੜੀ ਕਿ ਤੁਸੀਂ ਡੇਲੀ ਖਾਂਦੇ ਹੋ ਜਾ ਕੇ, ਹੁਣ ਚੁੱਲੇ ਦੀ ਬਣੀ ਤਾਂ ਨਹੀਂ, ਹੁਣ ਤਾਂ ਗੈਸ ਤੇ ਬਣਦੀ ਆ, ਬਟ ਚਲੋ ਤਵਾ ਤਾਂ ਹੈਗਾ ਨਾ, ਤਵਾ ਤੇ ਰੋਟੀ, ਸੋ ਇਹ ਸੀ ਜੀ ਦਾ ਜਿੰਨਾ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸੀ, ਹੋਰ ਵੀ ਆ ਪਰ ਹੁਣ ਕਹਿੰਦੇ ਹੁੰਦੇ ਨਾ ਕੰਮਾਂ ਕਾਰਾਂ ਤੇ ਵੀ ਜਾਣਾ ਵਾ, ਤੇ ਤੁਹਾਡੇ ਮੈਸੇਜ ਮੇਰੇ ਖਿਆਲ ਚ ਤਾਂ ਸਾਰੇ ਮੈਂ ਪੜ੍ਹ ਦਿੱਤੇ ਆ, ਪਰ ਜੇ ਕਿਸੇ ਦਾ ਰਹਿ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੂੰਗੀ। ਅੱਗੇ ਸਾਡੇ ਨਾਲ 705 ਤੋਂ ਅਨਰਜਿਸਟਰਡ ਆ, ਮੈਨੂੰ ਇਹਨਾਂ ਦਾ ਨਾਮ ਤਾਂ ਨਹੀਂ ਪਤਾ ਗਾ, ਬਟ ਕਹਿ ਰਹੇ ਆ ਕਿ ਗੁੱਡ ਮਾਰਨਿੰਗ ਬੋਬੀ ਜੀ ਐਂਡ ਆਲ ਲਿਸਨਰ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਵੈਰੀ ਨਾਈਸ ਜੀ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ, ਸੋ ਬਹੁਤ ਬਹੁਤ ਥੈਂਕ ਯੂ ਜੀ। ਗੇਮਾਂ ਦਾ ਮੈਂ ਸੋਚਿਆ ਕਿ ਉਹਨਾਂ ਸਾਰਿਆਂ ਨੇ ਦੱਸਤਾ ਦਿੱਤਾ, ਫੀਡਬੈਕ ਤਾਂ ਮਿਲ ਹੀ ਗਈ ਸੀਗੀ ਕਿ ਬਹੁਤ ਵਧੀਆ ਹੋਈਆਂ, ਕਿ ਉਹਨਾਂ ਥੋੜਾ ਜਿਹਾ ਵੱਖਰਾ ਦੱਸਿਆ ਜਾਵੇ ਕੁਛ, ਹੈ ਨਾ, ਥੋੜੀ ਜਿਹੀ ਨੋਕ ਚੋਕ ਤੋਂ ਤੇ ਥੋੜੀ ਜਿਹੀ ਏਦਾਂ ਦੀ ਕਿ ਵਧੀਆ ਵੀ ਲੱਗੀ, ਹੈ ਨਾ, ਸੋ ਕੋਸ਼ਿਸ਼ ਕੀਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ, ਸੋ ਉਸਦੇ ਲਈ ਬਹੁਤ ਬਹੁਤ ਥੈਂਕ ਯੂ, ਤੇ ਹੁਣ ਤੁਹਾਡੇ ਗਾਣੇ ਕਿੰਨੇ ਹੀ ਆ ਜਿਹੜੇ ਕਿ ਮੈਂ ਕਿਊ ਕਰਕੇ ਜਾ ਰਹੀ ਹਾਂ, ਸਾਨੂੰ ਗਾਣਿਆਂ ਦੀ ਫਰਮਾਇਸ਼ ਤੁਸੀਂ ਕੀਤੀ ਸੀਗੀ, ਤੁਹਾਡੇ ਗਾਣੇ ਮੈਂ ਛੱਡ ਕੇ ਜਾ ਰਹੀ ਹਾਂ, ਸੋ ਉਮੀਦ ਕਰਦੀ ਹਾਂ ਤੁਸੀਂ ਉਹਨਾਂ ਦਾ ਇੰਜੋਏ ਜ਼ਰੂਰ ਕਰੋਗੇ, ਪਰ ਮੈਨੂੰ ਹੁਣ ਜਾਣਾ ਪੈਣਾ ਵਾ, ਕਿਉਂਕਿ ਟਾਈਮ ਆ ਜਿਹੜਾ ਪ੍ਰੋਗਰਾਮ ਦਾ ਉਹ ਹੋ ਚੁੱਕਾ ਵਾ ਖਤਮ ਕਰਨ ਦਾ, ਤੇ ਕੰਮ ਤੇ ਜਾਣ ਦਾ ਵੀ ਟਾਈਮ ਹੋ ਚੁੱਕਾ ਵਾ, ਸੋ ਅਗਲੇ ਹਫਤੇ ਅਗਲੇ ਫਰਾਈਡੇ ਜ਼ਰੂਰ ਤੁਹਾਡੇ ਰੂਬਰੂ ਹੋਵਾਂਗੇ 8 ਤੋਂ 10 ਸਿਡਨੀ ਸਮੇਂ ਮੁਤਾਬਕ, ਤਦ ਤੱਕ ਦੇ ਲਈ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ, ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।
ਮਿਲੇ ਹੋ ਤੁਮ ਹਮਕੋ ਬੜੇ ਨਸੀਬੋ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰ।